ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਬਾਵਾਣੀਆ ਕਹਾਣੀਆ ਪੁੱਤ ਸਪੁੱਤ ਕਰੇਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗਤ ਜੀਓ, ਆਪ ਸਰਬੱਤ ਗੁਰਮੁਖ ਰੂਹਾਂ ਜੋ ਵੀ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ, ਆਓ ਮਨ ਬਿਰਤੀਆਂ ਇਕਾਗਰ ਕਰੋ। ਦਸੋ ਪਾਤਸ਼ਾਹੀਆਂ ਕੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਸਤਸੰਗਤ ਦਾ ਲਾਭ ਪ੍ਰਾਪਤ ਕਰੀਏ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਸਤਿਗੁਰਾਂ ਦੀ ਬਾਣੀ ਦੇ ਉਚਾਰਨ ਦਾ ਗਿਆਨ, ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਬਚਨਾਂ ਦਾ ਅਰਥ ਰੂਪ ਦੇ ਵਿੱਚ ਗਿਆਨ, ਸਤਿਗੁਰੂ ਕਿਰਪਾ ਕਰਨ ਇਹ ਸਾਨੂੰ ਪ੍ਰਾਪਤ ਹੋਵੇ। ਆਓ ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਰਾਮਕਲੀ ਦੀ ਵਾਰ ਤੀਸਰੇ ਪਾਤਸ਼ਾਹ ਦੇ ਪ੍ਰਾਰੰਭ ਹੈ, ਜਿਸ ਦੀਆਂ ਨੌ ਪੌੜੀਆਂ ਪਿੱਛੇ ਹੋ ਚੁੱਕੀਆਂ ਹਨ, ਅੱਗੇ ਦਸਵੀਂ ਪੌੜੀ ਤੋਂ ਅੱਜ ਦੀ ਵਿਚਾਰ ਸ਼ੁਰੂ ਹੁੰਦੀ ਹੈ। ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੋ ਜੀ।
ਸਲੋਕ ਮਹਲਾ ਤੀਜਾ।
ਤੀਸਰੇ ਪਾਤਸ਼ਾਹ ਦਾ ਸਲੋਕ ਹੈ ਇਹ। ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਉਚਾਰਨ ਕੀਤਾ, ਸਤਿਗੁਰਾਂ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ, ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਖੰਡੂਰ ਸਾਹਿਬ ਬੈਠ ਕਰਕੇ ਭਾਈ ਬਾਲੇ ਜੀ ਪਾਸੋਂ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਚਰਿੱਤਰ ਸੁਣਿਆ, ਕਥਾ ਸੁਣੀ, ਪੈੜੇ ਮੋਖਾ ਤੋਂ ਲਿਖਾਉਣਾ ਕੀਤੀ, ਜਨਮ ਸਾਖੀ ਜਿਹੜੀ ਹੈ ਉਹ ਹੋਂਦ ਵਿੱਚ ਆਈ। ਉਹ ਜੀਵਨ ਕਥਾ ਪਵਾਉਣ ਦੀ ਬੜੀ ਭਾਰੀ ਮਹਾਰਾਜ ਸਾਹਿਬ ਜੀ ਨੇ ਪਰਉਪਕਾਰ ਕੀਤਾ ਸਿੱਖਾਂ ਤੇ, ਕਿਉਂ ਪਹਿਲੇ ਪਾਤਸ਼ਾਹ ਕੀਤੇ ਪਰਉਪਕਾਰ ਰਹਿੰਦੀ ਦੁਨੀਆਂ ਤੱਕ ਚੇਤੇ ਰਹਿਣਗੇ। ਸਿੱਖਾਂ ਦੇ ਵਚਨ ਸੁਣ ਕੇ ਤੀਸਰੇ ਪਾਤਸ਼ਾਹ ਨੇ ਇਹ ਪਾਵਨ ਸਲੋਕ ਉਚਾਰਨ ਕੀਤਾ ਹੈ ਜੀ।
ਬਾਵਾਣੀਆ ਕਹਾਣੀਆ,
ਜਿਹੜੀਆਂ ਬਾਬਾਣੀਆਂ ਬਾਬੇ ਗੁਰੂ ਨਾਨਕ ਦੇਵ ਜੀ ਦੀਆਂ ਕਹਾਣੀਆਂ, ਜਿਵੇਂ ਕੌਡੇ ਰਾਕਸ਼ ਨੂੰ ਤਾਰਿਆ, ਸੱਜਣ ਠੱਗ ਨੂੰ ਤਾਰਿਆ, ਭੂਮੇ ਚੋਰ ਨੂੰ ਤਾਰਿਆ, ਬਲੀ ਕੰਧਾਰੀ ਵਰਗਿਆਂ ਦੇ ਮਾਣ ਤੋੜੇ, ਸਿੱਧਾਂ ਦੇ ਮਾਣ ਤੋੜੇ, ਨਾਨਕ ਮਤੇ ਜਾ ਕੇ ਜਿਹੜੋਂ ਪਿੱਪਲ ਉਹਨਾਂ ਨੇ ਉਡਾਤਾ ਉਹਦੀ ਕੌਤਕ ਕੀਤੇ, ਪੱਥਰ ਦੀ ਪੰਜਾ ਲਾਇਆ, ਇਤਿਆਦਿ ਜਿਹੜੀਆਂ ਕਹਾਣੀਆਂ। ਤੇ ਉਹ ਪੁੱਤ ਪੁੱਤਰਾਂ ਦੇ ਵਿੱਚੋਂ ਜਿਵੇਂ ਬਾਬਾ ਸ੍ਰੀ ਚੰਦ, ਬਾਬਾ ਲਕਸ਼ਮੀ ਦਾਸ ਸਨ, ਤੇ ਉਹ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਕਿਤੇ ਨਾ ਕਿਤੇ ਬਚਨਾਂ ਦੀ ਕੁਤਾਹੀ ਕਰਦੇ ਰਹੇ, ਕਿਉਂਕਿ ਪਿਤਾ ਪੁੱਤਰ ਦੇ ਰਿਸ਼ਤੇ ਵਿੱਚ ਤੇ ਉਹਨਾਂ ਦੇ ਕੋਲੋਂ ਐਸਾ ਹੁੰਦਾ ਰਿਹਾ। ਪਰ ਗੁਰੂ ਅੰਗਦ ਦੇਵ ਜੀ ਉਹ ਪੁੱਤਰਾਂ ਚੋਂ ਸੁਪੁੱਤਰ ਨਿਕਲੇ, ਜੋ ਜਿਨ੍ਹਾਂ ਨੇ ਹਰ ਬਚਨ ਗੁਰੂ ਸਾਹਿਬ ਜੀ ਦਾ ਮੰਨਿਆ, ਉਹ ਸੁਪੁੱਤਰ ਗੁਰੂ ਅੰਗਦ ਦੇਵ ਜੀ ਤੇ ਉਚਾਰਨ ਕਰੇਨ ਕਰਦੇ ਨੇ ਕੀ ਕਥਾ ਔਰ ਕਹਾਣੀਆਂ। ਇਹ ਗੁਰੂ ਅੰਗਦ ਦੇਵ ਜੀ ਨੇ ਭਾਈ ਪਰਉਪਕਾਰ ਕੀਤਾ, ਗੁਰਸਿੱਖੋ ਤੁਸੀਂ ਠੀਕ ਕਹਿ ਰਹੇ ਹੋ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਜਿਹੜੇ ਨੇ, ਬਾਵਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ, ਇਹ ਅੰਮ੍ਰਿਤ ਬਚਨ ਜਿਹੜੇ ਨੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਅੰਮ੍ਰਿਤ ਰੂਪ ਉਪਦੇਸ਼ ਦੀ ਕਥਾ ਕਹਾਣੀਆਂ ਨੂੰ, ਪੁੱਤਰਾਂ ਦੇ ਵਿੱਚੋਂ ਸ੍ਰੇਸ਼ਟ ਪੁੱਤਰ ਭਾਵ ਉੱਤਮ ਅਧਿਕਾਰੀ ਹਨ, ਉਹ ਪੜ੍ਹਨਾ ਸੁਣਨਾ ਕਰੇਨ ਕਰਦੇ ਹਨ ਜੇ।
ਪੁੱਤ ਸਪੁੱਤ ਕਰੇਨ,
ਤੇ ਉਹ ਪੁੱਤਰਾਂ ਦੇ ਵਿੱਚੋਂ ਸਪੁੱਤਰ ਜਿਵੇਂ ਗੁਰੂ ਅੰਗਦ ਦੇਵ ਜੀ ਮਹਾਰਾਜ ਉਚਾਰਨ ਕਰੇਨ ਕਰਦੇ ਹੈ, ਤੇ ਬਾਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਸਤਿਗੁਰੂ ਜੀ ਦੇ ਅੰਮ੍ਰਿਤ ਵਚਨ ਉਪਦੇਸ਼ ਦੀਆਂ ਕਥਾ ਕਹਾਣੀਆਂ ਨੂੰ, ਪੁੱਤਰਾਂ ਵਿਚੋਂ ਸ੍ਰੇਸ਼ਟ ਪੁੱਤਰ ਕੌਣ ਉੱਤਮ ਅਧਿਕਾਰੀ, ਉਹ ਪੜ੍ਹਨਾ ਸੁਣਨਾ ਕਰੇਨ ਕਰਦੇ ਹਨ।
ਜੇ ਸਤਿਗੁਰ ਭਾਵੈ ਸੋ ਮੰਨ ਲੈਣ,
ਜਿਹੜੇ ਸਤਿਗੁਰਾਂ ਦਾ ਹੁਕਮ ਮੰਨਦੇ ਆ ਉਹ ਸਿੱਖ ਨੂੰ ਉਸ ਨੂੰ ਮੰਨ ਲੈਣ ਮੰਨ ਲੈਂਦੇ ਆ ਕਿ ਜੇ ਸਤਿਗੁਰ ਭਾਵੈ ਸੋ ਮੰਨ ਲੈਣ, ਜਿਹੜੇ ਸਤਿਗੁਰਾਂ ਦੇ ਹੁਕਮ ਨੂੰ ਭਾਵੈ ਪਾਉਂਦਾ ਹੈ, ਤੇ ਫਿਰ ਜੋ ਸਿੱਖ ਸੋ ਉਸ ਨੂੰ ਮੰਨ ਲੈਣ ਲੈਂਦੇ ਆ ਉਹ ਉਪਦੇਸ਼ ਨੂੰ, ਤੇ ਉਹਨਾਂ ਨੂੰ ਦੱਸਦੇ ਹਨ
ਸੇਹੀ ਕਰਮ ਕਰੇਨ,
ਸੇਹੀ ਉਹ ਨਿਸ਼ਕਾਮ ਕਰਮਾਂ प्रेमा भगती उपकार वाले कर्मां नूं करेन करदे हन।
जाय पुछो सिमरत शास्त्र व्यास सुख नारद।
इहदे भाई जमक कई लगदे आ विश्राम नारद दे उते है। जाय पुछो सिमरत दे उते इक तां लगूगा जमक थोड़ा जाय। जाय पुछो सिमरत शास्त्र व्यास सुख, ए छोटे छोटे जेड़े ने ओ उदो बाद विश्राम जरा लगना ओ नारद ते लगना। जमक लगन गे इथे जमकियां दो तीन, तीन जमकियां ने दे चार बल्कि सताई सिमरतियां ने। उदे विचों छे शास्त्र हैं सांख न्याय विशेख पूर्व मासा पतंजल ते विदांत। व्यास ऋषि न सुखदेव मुनि न नारद मुनि है ते उहनां नूं जाए जा के महाराज साहिब कहिंदे पुछ लैणा करो। कहिंदे जी उहनां नूं किथे पुछी, उह तां बड़ी देर दे अपने शरीरां दा परित्यागन कर गए है। कहिंदे उहनां दे लिखे हुए ग्रंथां नूं पढ़ के वेख लैणा करो। ते ऐसा है
वचन सब सृष्ट करेन।
तू अलावा सृष्टि दे सतपुरश जेड़े ने भी सारे एहो ही श्रेष्ठ वचन करेन करदे है कि सारे एहो श्रेष्ठ वचन करदे ने कि पूरे गुरां दी आग्या अनुसार चलन करके ही सिख जग्यासु संसार समुन्द्र तो तरदा है।
सच्चा लाई सच लगे।
जिन्हां नूं परमेश्वर ने गुरां द्वारा सच्चे नाम विच लाए लाउणा कीता है ओही लगे हन।
सदा सच समालेन।
ओ सच्चे नाम विच लगे है ते ओ सदा हमेशा ही सच्चे नाम नूं जां सच्चे नाम परमेश्वर नूं संभालेन संभालदे है ते याद करदे रहिंदे हन।
नानक आई से परवान भए।
सतगुरु महाराज साहिब जी कथन करदे है संसार दी आए होए ओ प्रमाणिक न सफले न। ये कौन जिन्हां नूं दसदे जिन्हां ने
जे सगले कुल तारे न।
जे जिहड़े आप नाम जप के तरदे है ते होर अपनियां सारियां कुलां नूं प्रभु कह सिमरन सब कुल उधार है ओ कुलां दा उधार कर लेन। दुबारे बोलो जी।
नानक आए से परवान भए।
सतगुरु जी कथन कर दे कि वो आए हुए से वो प्रवानिक भए की होए है। कौन अगे दस देन
जे सागले कुल तारे न।
जिहड़े आप भी तरदे है ते अपनियां सारियां कुलां नूं ते प्रेमा भगती भजन सिमरन करके तारे तार लेंदे है प्रभु कह सिमरन सब कुल उधार है। कहा है
महला तीजा।
तीसरे पातशाह उचारण कर दिया जी।
गुरु जिना का अंधला।
जिना मनमुखां दा गुरु आप अंधला अज्ञानी है। भाव की है भी मन बुद्ध नेत्रा विच विचार रूपी निगाह ही नहीं है जी, ओ तो बगैर है। इस करके ओ अन्ना कहा उसनो
सिख भी अंधे कर्म करेन।
उना दे जेड़े सिख शिगिरद है चेले है ओ भी अंधताईयां वाले अज्ञानताई वाले कर्मां नूं करेन करदे रहिंदे है। अंधे ए ना आखेन जिनमुख लोयन ना है। अंधे सही नानका खसमुख उथे जाए। ते इस प्रकार ओ अंदरों अन्ना बाहरों अन्ना कूड़ी कूड़ी गावे। उन्हां नूं अन्ना कहा है
ओए पाणा चलन आपणा।
अपने आप दे मन दे भाणे हुक्म अनुसार चलदे है मन दी मर्जी करदे हन गुरमत च नहीं आउंदे मर्यादा विच।
नित झूठो झूठ बोले न।
हमेशा झूठ ही झूठ बोलदे रहिंदे है। झूठे पदार्थां लई झूठ ही बोलदे रहिंदे न।
कूड कुसत कमावदी।
पाठ दी कुंडिया पाई कुसत नहीं कहना इहनूं। जिवें सुणिया हुण तुसीं कुसत बोलना है। ओ झूठ दी कमाई कुसत खोटे हठ करदे है खोटे कर्मां नूं कमाउंदे है। अर इहदे नाल ही इक होर बड़ा भारी नुकसा उहनां दे विच
पर निंदा सदा करेन।
परायां दी निंदा आप कीर्ति हमेशा ही करदे रहिंदे है निंदिया ही करदे रहिंदे ने हर वेले।
ओए आप डुबे पर निंदका।
ओ आप तां भाई डुबी है नरकां दे गोते खाणगे पदार्थां रूप पानी विच डुबे होए ने। निंदिया फकीरति ए पापां रूपी पानी च आप तां डुबी है क्योंकि ओ आप डुबे पर निंदकां। ते विशेष करके निंदकां फकीरति करन वाले पुरखां दे समेत ओ संसार समुंदर दे विच डुब जांदे है। ओ आप डुबे पर निंदकां इहदे नाल पराई निंदिया करन करके डुबे होए ने। ਪਰਾਈ ਨਿੰਦਿਆ ਡੁੱਬੇ ਹੋਏ ਨੇ ਤੇ ਉਹ ਨਿੰਦਕ ਫਿਰ
ਸਗਲੇ ਕੁਲ ਡੂਬੇ ਨਾ
ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਡੋਬ ਲੈਂਦੇ ਆ। ਨਾਮ ਜਪਣ ਵਾਲਾ ਕੁਲਾਂ ਨੂੰ ਤਾਰਦਾ, ਨਿੰਦਕ ਪੁਰਸ਼ ਆਪਣੀਆਂ ਕੁਲਾਂ ਨੂੰ ਡੋਬਦਾ। ਜੇ ਕੋ ਉਸ ਕਾ ਸੰਗੀ ਹੋਵੇ ਨਾਲੇ ਲੈ ਸਦਾਵੈ, ਉਹ ਨਿੰਦਕ ਪੁਰਸ਼ ਆਪਣੇ ਨਾਲ ਹੀ ਨਰਕਾਂ ਨੂੰ ਲੈ ਕੇ ਜਾਂਦਾ ਹੈ।
ਨਾਨਕ ਜਿਤ ਉਹ ਏ ਲਾਏ ਤਿਤ ਲੱਗੇ,
ਗੁਰੂ ਜੀ ਕਥਨ ਕਰਦੇ ਨੇ ਜਿਤ ਜਿਸ ਕਰਮਾਂ ਵੱਲ ਹੋਏ ਉਹ ਪੂਰਵਲੇ ਕਰਮਾਂ ਅਨੁਸਾਰ ਪਰਮੇਸ਼ਰ ਨੇ ਲਾਏ ਲਗਾਏ ਹੈ ਤੇ ਉਸੇ ਪਾਸੇ ਲੱਗੇ ਹੋਏ ਹਨ।
ਉਹ ਏ ਬੱਪੜੇ ਕਿਆ ਕਰੇ
ਨਾ, ਵਿਚਾਰੇ ਕਰਮਾਂ ਦੇ ਮਾਰੇ ਬੱਪੜੇ ਵਿਚਾਰੇ ਕੀ ਕਰ ਸਕਦੇ ਨੇ, ਹੋਰ ਭਾਵ ਕੁਝ ਨਹੀਂ ਕਰ ਸਕਦੇ।
ਪੌੜੀ
ਅੱਗੇ ਪੌੜੀ ਕਥਨ ਕਰਦੇ ਨੇ,
ਸਭ ਨਦਰੀ ਅੰਦਰ ਰੱਖਦਾ,
ਸਾਰੀ ਬੋਲਦੇ ਜੀ,
ਜੀਤੀ ਸਿਸ਼ਟ ਸਭ ਕੀਤੀ,
ਜੀਤੀ ਜਿਤਨੀ ਸਿਸ਼ਟ ਸ੍ਰਿਸ਼ਟੀ ਹੈ ਉਹ ਸਭ ਸਾਰੀ ਪਰਮੇਸ਼ਰ ਨੇ ਰਚਨਾ ਕੀਤੀ ਹੈ ਤੇ ਆਪ ਹੀ ਪਰਮੇਸ਼ਰ ਸਭ ਸਾਰੀ ਸ੍ਰਿਸ਼ਟੀ ਨੂੰ ਆਪਣੀ ਨਜ਼ਰ ਜਿਹੜੀ ਦ੍ਰਿਸ਼ਟੀ ਹੈ ਉਹ ਆਪਣੀ ਨਦਰੀ ਨਾਮ ਦ੍ਰਿਸ਼ਟੀ ਦਾ ਦ੍ਰਿਸ਼ਟੀ ਦੇ ਵਿੱਚ ਰੱਖਦਾ ਹੈ। ਪਰਮਾਤਮਾ ਦੀ ਨਿਗਾਹ ਤੋਂ ਬਾਹਰ ਕੁਛ ਵੀ ਨਹੀਂ ਹੈ। ਖਸਮੇ ਨਦਰੀ ਕੀੜਾ ਆਵੇ ਜੇਤੇ ਚੁਗੇ ਦਾਣੇ, ਉਹਦੀ ਨਜ਼ਰ ਦੇ ਇੱਕ ਕੀੜੇ ਵੀ ਹੈ, ਇੱਕ ਮੱਛਰ ਦਾ ਦਾਣਾ ਵੀ ਹੈ ਵੀ ਕੀ ਕਰਦਾ ਹੈ ਕਿੰਨੀ ਰੋਜੀ ਦੇਣੀ ਹੈ। ਸਭ ਨਾ ਉਪਰ ਨਜ਼ਰ ਪ੍ਰਭ ਤੇਰੀ ਸਾਰਿਆਂ ਤੇ ਨਿਗਾਹ ਰੱਖਦਾ ਹੈ।
ਇੱਕ ਕੂੜ ਕੁਸਤ ਲਾਇਨ,
ਇਹ ਨੂੰ ਵੀ ਭਾਈ ਕੁਸਤ ਨੀ ਕਹਿਣਾ ਕੁਸਤ, ਇਹੋ ਇੱਕ ਇਹਨਾਂ ਨੂੰ ਪੂਰਵਲੇ ਕਰਮਾਂ ਦੇ ਫਲ ਅਨੁਸਾਰ ਤੇ ਕੂੜ ਝੂਠ ਬੋਲਣ ਤੇ ਕੁਸਤ ਖੋਟੇ ਹੱਠ ਇਹਨਾਂ ਕਰਮਾਂ ਨੂੰ ਕਮਾਉਣ ਵਿਚ ਲਾਇਆ ਹੋਇਆ ਹੈ।
ਮਨਮੁਖ ਵਿਗੂਤੀ,
ਹੁਣ ਮਨਮੁਖਾਂ ਦੀ ਸ੍ਰਿਸ਼ਟੀ ਵਿਗੂਤੀ ਇਉਂ ਖੱਜਲ ਖੁਆਰ ਹੋ ਰਹੀ ਹੈ ਹੁੰਦੀ ਹੈ।
ਗੁਰਮੁਖ ਸਦਾ ਧਿਆਈ ਹੈ,
ਗੁਰਮੁਖ ਜਨ ਗੁਰਾਂ ਦੁਆਰਾ ਹਮੇਸ਼ਾ ਹੀ ਵਾਹਿਗੁਰੂ ਨੂੰ ਧਿਆ ਕਰ ਬਿਰਤੀ ਦੁਆਰਾ ਧਿਆਉਂਦੇ ਹੈ।
ਅੰਦਰ ਹਰ ਪ੍ਰੀਤੀ,
ਉਹਨਾਂ ਦੇ ਅੰਦਰ ਹਰੀ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਦੀ ਪ੍ਰੀਤੀ ਲਗਨ ਹੈ।
ਜਿਨਕਾ ਪੋਤੇ ਪੁੰਨ ਹੈ,
ਜਿਨ੍ਹਾਂ ਨੂੰ ਹਿਰਦੇ ਰੂਪੀ ਪੋਤੇ ਨਾਮ ਖਜ਼ਾਨੇ ਦਾ ਹੈ, ਹਿਰਦੇ ਰੂਪੀ ਖਜ਼ਾਨੇ ਦੇ ਪੂਰਵਲੇ ਕਰਮਾਂ ਨਿਸਕਾਮ ਕਰਮਾਂ ਦਾ ਪੂਰਵਲੇ ਜਨਮਾਂ ਦਾ ਸਦਕਾ ਕੋਈ ਪੁੰਨ ਹੈ, ਜਾਂ ਇਉਂ ਕਹੋ ਜਿਨ੍ਹਾਂ ਦੇ ਅੰਤਸ਼ਕਰਨ ਰੂਪੀ ਪੋਤੇ ਪੱਲੇ ਦੇ ਵਿੱਚ ਕੋਈ ਪੁੰਨ ਕਰਮ ਹੈ, ਜਿਨ ਕੋ ਪੋਤੇ ਪੁੰਨ ਹੈ, ਤੇ ਉਹਨਾਂ ਦੇ ਫਿਰ ਅੱਗੇ ਦੱਸ ਦੇਣ
ਤਿੰਨ ਰਾਤ ਸਪੀਤੀ,
ਤੇ ਉਹਨਾਂ ਦੇ ਬਾਤ ਨਾਮ ਹੈ ਮੁੱਖ ਦਾ, ਮੁੱਖ ਦੇ ਵਿੱਚੋਂ ਵਾਹਿਗੁਰੂ ਦੀ ਸਹਿਪੀਤੀ ਸਿਫਤੀ ਹੀ ਨਿਕਲਦੀ ਹੈ। ਤਿੰਨ ਉਹਨਾਂ ਦੇ ਇਹ ਦੂਸਰਾ ਪਾਠ ਹੈ ਭਾਈ, ਦੋ ਪਾਠ ਨੇ, ਮੁੱਖ ਪਾਠ ਇਹੀ ਹੈ ਤਿੰਨ ਬਾਤ ਸਹਿਪੀਤੀ, ਦੂਸਰਾ ਪਾਠ ਬਣੇਗਾ ਬਾਤਿਸ ਸੱਸੇ ਦੇ ਨਾਲ ਤੱਤਾ ਲਾ ਕੇ ਬਾਤਿਸ ਬਣ ਗਿਆ, ਬਾਤਿਸ ਪੀਤੀ ਇਹ ਦੂਜਾ ਪਾਠ ਹੈ, ਪਰ ਤੁਸੀਂ ਬਾਤ ਸਹਿਪੀਤੀ ਇਹੀ ਮੁੱਖ ਪਾਠ ਹੈ, ਇਹ ਰੱਖਣਾ ਹੈ। ਤੋ ਇਸ ਕਰ ਅਰਥ ਉਹਦਾ ਵੀ ਬਣੇਗਾ ਤੇ ਉਹਨਾਂ ਨੇ ਬਾਤਿਸ ਅੰਮ੍ਰਿਤ ਨਾਮ ਨੂੰ ਪੀਤੀ ਪੀਣਾ ਕੀਤਾ। ਉਹਨਾਂ ਦੇ ਮੁੱਖ ਜੋ ਵੀ ਬਚਨ ਨਿਕਲਦੇ ਨੇ ਸਹਿਪੀਤੀ ਸੇ, ਉਹ ਪ੍ਰਭੂ ਦੀ ਪੀਤੀ ਪ੍ਰੀਤੀ ਵਾਲੇ ਹੀ ਨਿਕਲਦੇ ਹੈ। ਅੱਗੇ ਦੱਸਦੇ ਨੇ
ਨਾਨਕ ਨਾਮ ਧਿਆਈ ਹੈ,
ਕਥਨ ਕਰਦੇ ਨੇ ਜੇਕਰ ਸੱਚੇ ਪਰਮੇਸ਼ਰ ਦੇ ਨਾਮ ਨੂੰ ਧਿਆ ਕਰ ਬਿਰਤੀ ਦੁਆਰਾ ਧਿਆਈਏ ਧਿਆਉਣਾ ਕਰੀਏ,
ਸੱਚ ਸਿਫਤ ਸੁਣਾਈ,
ਸੱਚੇ ਸਿਫਤ ਜਿਹੜਾ ਪਰਮੇਸ਼ਰ ਹੈ ਉਹਦੀ ਸੱਚ ਸੱਚੇ ਸਿਫਤ ਸਿਫਤੀ ਪਰਮੇਸ਼ਰ ਦੀ ਉਹ ਜਿਹੜੀ ਸੱਚ ਬੋਲੋ ਜੀ, ਫਿਰ
ਸੱਚ ਸਿਫਤ ਸੁਣਾਈ,
ਉਹ ਸੱਚ ਸੱਚੇ ਸਿਫਤ ਸਿਫਤੀ ਪਰਮੇਸ਼ਰ ਦੀ ਉਹ ਸੁਣਾਈ ਪਛਾਣ ਹੁੰਦੀ ਹੈ, ਸੱਚੇ ਦੀ ਸਿਫਤ ਕਰਕੇ ਸੱਚੇ ਦੀ ਸੁਨਾਖਤ ਹੁੰਦੀ ਹੈ।
ਆਹੋ ਆਹੋ ਸੱਚੇ ਪਾਤਸ਼ਾਹ,
ਹੇ ਸੱਚੇ ਪਾਤਸ਼ਾਹ ਤੂੰ ਵਾਹੋ ਚਰਜ ਸਰੂਪ ਹੈ, ਤੂੰ ਵਾਹੋ ਵਿਸ਼ਮਾਦ ਰੂਪ ਹੈ,
ਤੂੰ ਸੱਚੀ ਨਾਈ,
ਤੂੰ ਹੀ ਸੱਚੀ ਨਾਈ ਮਹਿਮਾ ਆਵਾਜ਼ ਵਾਲਾ ਹੈ। ਤੇ ਇਸ ਪ੍ਰਕਾਰ ਹੈ ਜਿਹੜੀ ਨਾਈ ਸ਼ਬਦ ਹੈ ਇਹ ਫਾਰਸੀ ਦੇ ਸਾਸ ਜੀ ਨਾਈਦਨ ਪਾਠ ਬਣਦਾ ਹੈ, ਨਾਈਦਨ ਜਿਹੜਾ ਇਹ ਫਾਰਸੀ ਦੇ ਵਿੱਚ ਹੈ, ਉਹਦੇ ਵਿੱਚੋਂ ਨਾਈ ਹੈ, ਨਾਈਦਨ ਦਾ ਮਤਲਬ ਹੈ ਵਡਿਆਈ ਸੁਭਾ, ਇਸ ਕਰਕੇ ਇਹ ਜਿਹੜਾ ਇਹਦਾ ਅਰਥ ਇਹ ਵਡਿਆਈ ਕੀਤਾ ਜਾਂਦਾ ਇਸ ਪ੍ਰਕਾਰ ਹੈ, ਫਾਰਸੀ ਦਾ ਸ਼ਬਦ ਮੰਨ ਕੇ ਕੀਤਾ ਜਾਂਦਾ। ਤੇ ਉਹ ਨਾਈ ਪਦ ਦੇ ਹੋਰ ਬਥੇਰੇ ਅਰਥ ਹਨ, ਨਾਈ ਨਾਮ ਨੂੰ ਵੀ ਕਹਿੰਦੇ, ਨਾਈ ਇੱਕ ਕਿੱਤਾ ਕਰਨ ਵਾਲੀ ਜਾਤ ਨੂੰ ਵੀ ਕਹਿੰਦੇ, ਪਰ ਨਹੀਂ ਇੱਥੇ ਨਾਈ ਸਿਫਤ ਦਾ ਨਾ ਵਡਿਆਈ ਪਰਮੇਸ਼ੁਰ ਵਾਹਿਗੁਰੂ ਦੀ। ਇਸ ਕਰਕੇ ਤੇਰੀ ਮਹਿਮਾ ਜਿਹੜੀ ਆ ਉਹ ਬੜੀ ਬੇਅੰਤ ਹੈ ਜੀ।
ਸਲੋਕ ਮਹੱਲਾ ਪਹਿਲਾ।
ਸਲੋਕ ਇਹ ਹੁਣ ਗੁਰੂ ਨਾਨਕ ਸਾਹਿਬ ਜੀ ਦਾ ਹੈ। ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਸਿੱਧ ਅਚਲ ਬਟਾਲੇ ਮਿਲੇ ਹੈ ਤਾਂ ਸਿੱਧਾਂ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਕਲਯੁਗ ਦੇ ਲੱਛਣ ਪੁੱਛੇ ਸੀ ਵੀ ਕਲਯੁਗ ਦੇ ਲੱਛਣ ਦੱਸੋ। ਸਮੇਰ ਪਰਬਤ ਤੇ ਵੀ ਪੁੱਛੇ ਤੇ ਇਹੋ ਮਹਾਰਾਜ ਦੀ ਸਿੱਧ ਗੋਸ਼ਟ ਜਦੋਂ ਹੋਈ ਹੈ ਸਿੱਧਾਂ ਨਾਲ ਵਾਰਤਲਾਪ ਉਹਦੇ ਵਿੱਚ ਉਹਨਾਂ ਨੇ ਪੁੱਛਿਆ ਮਹਾਰਾਜ ਦੱਸੋ ਸਿੱਧ ਪੁੱਛਣ ਸੁਣ ਨਾਨਕਾ ਮਾਤਲੋਕ ਵਿੱਚ ਕਿਆ ਵਰਤਾਰਾ। ਇਹ ਕਲਯੁਗ ਦਾ ਵਰਤਾਰਾ ਕਿਹੋ ਜਿਹਾ ਮਾਤਲੋਕ ਦਾ ਵੀ ਪੁੱਛਿਆ ਤੇ ਮਹਾਰਾਜ ਸਾਹਿਬ ਜੀ ਨੂੰ ਸਿੱਧਾਂ ਨੂੰ ਕਲਯੁਗ ਦੇ ਲੱਛਣ ਦੱਸਣ ਲੱਗੇ ਆ। ਤੇ ਇਹ ਹੁਣ ਦੇਖ ਲਿਓ ਵੀ ਪਹਿਲਾਂ ਹੀ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਹੋਇਆ ਵੀ ਆਹ ਲੱਛਣ ਹੋ ਜਾਣਗੇ। ਅੱਗੇ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਨੇ
ਸਤੀ ਪਾਪ ਕਰ ਸਤ ਕਮਾਹੇ।
ਸਤੀ ਨਹੀਂ ਕਰਨਾ ਤੇ ਸਤ ਨਹੀਂ ਕਰਨਾ, ਸਤੀ ਵੀ ਬੋਲਾ ਤੇ ਸਤ ਵੀ ਬੋਲਾ। ਸਤੀ ਪਾਪ ਕਰ ਸਤ ਕਮਾਹੇ, ਇਸ ਤਰ੍ਹਾਂ ਕਰਨਾ ਹੈ। ਕਲਯੁਗ ਦੇ ਵਿੱਚ ਆਪਣੇ ਆਪ ਨੂੰ ਸਤੀ ਸਤਵਾਦੀ ਪਰਮਾਤਮਾ ਤੇ ਇਉਂ ਕਹਾਉਣ ਵਾਲੇ ਉਹ ਪੁਰਖ ਜਿਹੜੇ ਪਾਪ ਗੁਨਾਹ ਕਰਕੇ ਕੇਵਲ ਦਿਖਾਵੇ ਮਾਤਰ ਹੀ ਸਤ ਨੂੰ ਕਮਾਹੇ ਕਮਾਉਂਦੇ ਆ। ਭਾਵ ਕੀ ਆ ਵੀ ਆਪ ਤੇ ਉਹ ਜਿਹੜਾ ਨਾ ਆਪ ਤਾਂ ਪਾਪ ਕਰਮ ਜਿਹੜੇ ਨੇ ਉਹਨਾਂ ਨੂੰ ਕਮਾਉਂਦੇ ਆ। ਸਤੀ ਪਾਪ ਕਰ ਸਤ ਕਮਾਏ, ਸਤ ਨਿਸ਼ਚੇ ਕਰਕੇ ਪਾਪ ਕਰਮਾਂ ਨੂੰ ਇਹ ਕਮਾਉਂਦੇ ਆ। ਇਸ ਕਰਕੇ ਪਾਪ ਪੂਰਵਕ ਜਿਹੜੇ ਸਤ ਨੂੰ ਕਮਾਉਣਗੇ ਇਹ ਪਾਪ ਮਹਾਰਾਜ ਨੇ ਕਿਹਾ। ਬਾਹਰ ਤੋਂ ਸਤਪੁਰਸ਼ ਦਿਸਣਗੇ, ਅੰਦਰ ਤੋਂ ਪਾਪ ਕਰਮਾਂ ਵਾਲੇ ਦੁਰਾਚਾਰੀ ਪੁਰਸ਼ ਹੋਣਗੇ।
ਗੁਰ ਦੀਖਿਆ ਘਰ ਦੀਵਣ ਜਾਹੇ।
ਸੇਵਕ ਬੈਠਣ ਘਰਾਂ ਵਿੱਚ, ਗੁਰੂ ਉੱਠ ਕਰੀ ਤੇ ਨਾੜੇ ਜਾਏ। ਇਹ ਕਲਯੁਗ ਦਾ ਵਰਤਾਰਾ ਹੈ। ਪਖੰਡੀ ਗੁਰੂ ਖਾਣ ਪੀਣ ਤੇ ਪਦਾਰਥਾਂ ਦੇ ਲਾਲਚ ਬਦਲੇ ਉਹ ਚੇਲਿਆਂ ਦੇ ਘਰ ਜਾਇਆ ਕਰਨਗੇ ਸਿੱਖਿਆ ਦੇਣ ਵਾਸਤੇ ਵੀ ਚਲੋ ਤੁਹਾਡੇ ਕੋਲ ਤਾਂ ਟਾਈਮ ਨੀ, ਤੁਹਾਨੂੰ ਅਸੀਂ ਘਰ ਆ ਕੇ ਗੁਰਮੰਤਰ ਦੇ ਦਿੰਦੇ ਹਾਂ। ਐ ਇਹ ਵਰਤਾਰਾ ਜਾਣਾ ਤਾਂ ਅਸੀਂ ਜਗਿਆਸੂ ਨੇ ਗੁਰੂ ਦੇ ਕੋਲ, ਪਰ ਉਹ ਜਾਇਆ ਕਰਨਗੇ ਭਾਈ ਘਰ ਦੇ ਵਿੱਚ ਇਹ ਦੇਵਣ ਜਾਹੇ ਜਾਇਆ ਕਰਨਗੇ।
ਇਸਤਰੀ ਪੁਰਖ ਹੈ ਖੱਟਿਆ ਭਾਉ।
ਗੁਰੂ ਨਾਨਕ ਸਾਹਿਬ ਕਹਿੰਦੇ ਇਸਤਰੀ ਪੁਰਸ਼ਾਂ ਦੇ ਸੰਬੰਧ ਵੀ ਜਿਹੜੇ ਨੇ ਉਹ ਠੀਕ ਨਹੀਂ ਰਹਿਣਗੇ। ਕਲਯੁਗ ਦੇ ਵਿੱਚ ਇਸਤਰੀ ਔਰਤ ਤੇ ਪੁਰਖ ਹੈ ਪੁਰਸ਼ ਨਾਲ, ਇਸਤਰੀ ਪੁਰਖ ਹੈ ਖੱਟਿਆ ਭਾਉ। ਖੱਟਿਆ ਤੋਂ ਭਾਵ ਹੈ ਤੇ ਭਾਉ ਦਾ ਅਰਥ ਹੋ ਗਿਆ ਪ੍ਰੇਮ। ਕਹਿੰਦੇ ਪ੍ਰੇਮ ਤਾਂ ਹੋਏਗਾ ਜੇ ਪਤੀ ਧਨ ਖੱਟ ਕੇ ਲਿਆਏਗਾ ਤਾਂ ਇਸਤਰੀ ਪ੍ਰੇਮ ਕਰੇਗੀ, ਜੇ ਧਨ ਨਹੀਂ ਖੱਟ ਕੇ ਲਿਆਉਂਦਾ ਤਾਂ ਉਹਦੇ ਨਾਲ ਪ੍ਰੇਮ ਨਹੀਂ ਕਰੇਗੀ, ਝਗੜਾ ਕਰੇਗੀ। ਇੱਕ ਤਾਂ ਇਹ ਭਾਵ ਹੈ ਤੇ ਦੂਸਰਾ ਭਾਵ ਇਹ ਹੈ ਕਿ ਜਿਹੜੀ ਇਸਤਰੀ ਆਪਣੇ ਮਾਂ ਬਾਪਾਂ ਤੋਂ ਖੱਟੀ, ਜਾਣੀ ਉਹਨਾਂ ਦੀ ਖੱਟੀ ਹੋਈ ਕਮਾਈ ਕੀਤੀ ਹੋਈ ਮਾਇਆ ਲਿਆਇਆ ਕਰੇਗੀ, ਉਹਦਾ ਘਰ ਵਾਲਾ ਕਹੂਗਾ ਵੀ ਪੇਕਿਆਂ ਤੋਂ ਲੈ ਕੇ ਆ, ਮੈਨੂੰ ਆਹ ਚੀਜ਼ ਚਾਹੀਦੀ ਹੈ, ਮੈਨੂੰ ਆਹ ਚਾਹੀਦੀ ਹੈ, ਐ ਮੰਗਤੇ ਬਣ ਜਾਣਗੇ। ਉਹ ਇਸਤਰੀ ਦੇ ਨਾਲ ਪੁਰਖ ਦਾ ਪ੍ਰੇਮ ਹੋਏਗਾ, ਜੇ ਪੇਕਿਆਂ ਤੋਂ ਲੈ ਕੇ ਨਹੀਂ ਆਉਂਦੀ ਗਰੀਬ ਨੂੰ ਤਾਂ ਉਹਦਾ ਪ੍ਰੇਮ ਨਹੀਂ ਹੋਏਗਾ। ਜੇਕਰ ਘਰ ਦੇ ਵਿੱਚ ਧਨ ਨਹੀਂ ਆਵੇਗਾ ਤਾਂ ਭਾਵੇਂ ਫਿਰ
ਭਾਵੇਂ ਆਵੋ ਭਾਵੇਂ ਜਾਓ,
ਤਾਂ ਭਾਵੇਂ ਪਤੀ ਜਿੱਥੋਂ ਮਰਜ਼ੀ ਆਵੇ ਜਾਵੇ ਤੇ ਔਰਤ ਜਿੱਥੇ ਮਰਜ਼ੀ ਆਵੇ ਜਾਵੇ, ਇਉਂ ਪੁਰਖ ਤੇ ਇਸਤਰੀ ਇੱਕ ਦੂਜੇ ਦੀ ਪਰਵਾਹ ਨਹੀਂ ਕਰਿਆ ਕਰਨਗੇ। ਔਰਤ ਆਪਣੀ ਮਰਜ਼ੀ ਕਰੂਗੀ, ਪਤੀ ਆਪਣੀ ਮਰਜ਼ੀ ਕਰੂਗਾ, ਅਜਿਹੇ ਵਿਵਿਚਾਰੀ ਹੋ ਜਾਣਗੇ, ਕੋਈ ਇੱਕ ਦੂਜੇ ਨੂੰ ਕਹਿਣ ਵਾਲੇ ਨਹੀਂ ਰਹਿਣਗੇ।
ਸ਼ਾਸਤਰ ਵੇਦ ਨਾ ਮੰਨੇ ਕੋਈ,
ਤੇ ਸ਼ਾਸਤਰਾਂ ਦੀ ਵੇਦਾਂ ਦੀ ਕੋਈ ਗੱਲ ਨਹੀਂ ਮੰਨੇਗਾ। ਪੰਡਿਤ ਵਿਦਵਾਨ ਸ਼ਾਸਤਰ ਸ਼ਾਸਤਰਾਂ ਤੇ ਵੇਦਾਂ ਨੂੰ ਕੋਈ ਵੀ ਨਹੀਂ ਮਾਨੇ ਮੰਨੇਗਾ। ਵੇਦ ਪੜ੍ਹਨ ਵਾਲੇ, ਵੇਦ ਪਾਠੀ, ਪੁਰਾਣ ਪੜ੍ਹਨ ਵਾਲੇ ਇਤਿਹਾਸਕ ਪੰਡਿਤ ਵਿਦਵਾਨ ਉਹ ਵੀ ਨਹੀਂ ਮਾਨੇ ਮੰਨੇਗਾ। ਇਹਨਾਂ ਨੂੰ ਕੋਈ ਵੀ ਨਹੀਂ ਮੰਨੇਗਾ ਵੀ ਇਹ ਠੀਕ ਹਨ। ਵਿਦਵਾਨਾਂ ਨੂੰ ਉਹਨਾਂ ਦੀ ਬਲਕਿ ਨਿਕਦਰੀ ਹੋਏਗੀ। ਪੰਡਿਤ ਵਿਦਵਾਨਾਂ ਨੂੰ ਤੇ ਸ਼ਾਸਤਰ ਵੇਦਾਂ ਸ਼ਾਸਤਰਾਂ ਨੂੰ ਕੋਈ ਵੀ ਨਹੀਂ ਮੰਨੇਗਾ। ਇਹਨਾਂ ਦੀ ਜੋ ਆਗਿਆ ਹੈ
ਆਪੋ ਆਪੇ ਪੂਜਾ ਹੋਏ।
ਪਖੰਡੀ ਲੋਕ ਗੁਰੂ ਬਣ ਕੇ ਬੈਠਣਗੇ, ਆਪੋ ਆਪਣੀ ਪੂਜਾ ਕਰਾਉਣਗੇ ਤੇ ਤਾਤਪਰ ਇਹੀ ਹੋ ਜਾਣਗੇ ਵੀ ਇਹੋ ਜਿਹੇ ਹੋ ਜਾਣਗੇ ਪੂਜਾ ਕਰਾਉਣ ਲਈ ਹਰ ਵੇਲੇ ਤਤਪਰ ਰਹਿਣਗੇ ਵੀ ਮੇਰੀ ਉਹ ਪੂਜਾ ਹੋਵੇ। ਜਿਨ ਕੇ ਮਨ ਮੇ ਹਰ ਧਿਆਨ ਨਹੀਂ ਸੋ ਪੰਥਨ ਤੇ ਮਿਟ ਜਾਵੇਗੇ, ਤਜ ਸੰਜਮ ਨੇਕ ਅਸੰਖਰੇ ਜਗ ਭੀਤਰ ਸਿੱਧ ਕਹਾਵੇਂਗੇ। ਇਸ ਤਰ੍ਹਾਂ ਦਾ ਵਰਤਾਰਾ ਹੋਊਗਾ। ਇਹ ਵਰਤਾਰਾ ਪੰਡਿਤ ਗੁਲਾਬ ਸਿੰਘ ਜੀ ਨੇ ਵੀ ਆਪਣੀ ਰਚਨਾ ਵਿੱਚ ਕਿਹਾ। तज पंथ सनातन माहे कलू मन बांसत पंथ जलावेंगे जग फैले गोहे पांत कलू सुभ संत निरादर पावेंगे। ए हालत होएगी
काजी होए कै बह न्याय
काजी लोक न्याकार होए हो करके जने न्याय करन वास्ते न्याय करन दी कुर्सी ते बह बैठणगे तां सही भी मैं न्याय करदा लोकां तों कहणगे न्याय करदे आ न्याय दी कुर्सी दे उत्ते उदों काजी बैठदे सी भाई ते हुण जज बैठदे आ ओ कहिंदे भी न्याकार कुर्सी दे उत्ते बैठणगे तां सही पर लोकां नूं इंसाफ नहीं देणगे रिश्वत खाया करनगे
फेरे तस्बी करे खुदाई
हथां विच काजियां दे माला होणगियां तस्बी ओ तस्बी कहिंदे ने आपां माला कहिंदे आ ते मुख तो दिखावे मात्र सुभान अल्लाह इउं करनगे पर दिखावे मात्र करनगे
फेरे तस्बी करे खुदाई
हथां दे तस्बी माला फेरे फेर दे मुख दे नाल दिखावे मात्र सुभान अल्लाह इउं करया करनगे
वड्डी लै कै हक गवाई
न्याय करन वाले वड्डी रिश्वतां लै के दूसरे दा हक गवा दिया करनगे कलम कसाई बन जाणगे ਇਹ ਕਲਯੁਗ ਦਾ ਵਰਤਾਰਾ ਦੱਸਿਆ ਭਾਵ ਜਿਸ ਦਾ ਹੱਕ ਹੋਏਗਾ ਉਹ ਰਿਸ਼ਵਤ ਲੈ ਕੇ ਉਹਦਾ ਉਲਟ ਫੈਸਲਾ ਕਰ ਦੇਣਗੇ ਹੱਕ ਜਿਹੜਾ ਮਾਰ ਦਿਆ ਕਰਨਗੇ ਹੱਕ ਸੱਚ ਨੂੰ ਗਵਾਏ ਗਵਾ ਦਿਆ ਕਰਨਗੇ ਪਰ ਜੇ ਕੋਈ ਉਹਨਾਂ ਨੂੰ ਫਿਰ ਪੁੱਛੇਗਾ
ਜੇ ਕੋ ਪੁੱਛੇ ਤਾਂ ਪੜ ਸੁਣਾਏ
ਜੇ ਕੋਈ ਪੁੱਛੇਗਾ ਕਹੂਗਾ ਜੀ ਮੈਂ ਤਾਂ ਕਾਨੂੰਨ ਦੇ ਮੁਤਾਬਕ ਕੀਤਾ ਕਾਨੂੰਨ ਤੋਂ ਬਾਹਰ ਜਾ ਕੇ ਤਾਂ ਨਹੀਂ ਮੈਂ ਕਰਿਆ ਪੜ੍ਹ ਕੇ ਸੁਣਾ ਦਿਆ ਕਰਨਗੇ ਵੀ ਆਹ ਹੈ ਜੇ ਕੋਈ ਕਹੇਗਾ तो इस करके जे कोई पुछे तो पढ़ सुनाए उन्हां कोल ही बना के कह दा करनगे शराद विच अखे जी यूं लिखिया काजी लोकां दी वल है उहदे च इक प्रसंग आउंदा है जिवें एक नगर दी तेली रहिंदा सी उहने साध संगी तेली ने हुण खल आम हुंदी सी लोक तेल कढाउण आया करदे बलद नूं खड़ा खड़ा के क्योंकि कोल्हू नूं जोड़ना हुंदा बलद बड़ा तकड़ा सी उसदा चंगा नरोआ कीता होया सी उधर इक काजी सी ਬਲਦ ਉਹਦੇ ਕੋਲ ਵੀ ਸੀ ਪਰ ਵੱਢੀ ਲੈ ਲੈ ਕੇ ਕੰਮ ਕਰਦਾ ਸੀ ਉਹਦੇ ਕੋਲ ਜਿਹੜਾ ਬਲਦ ਸੀ ਉਹ ਕਮਜ਼ੋਰ ਜਿਹਾ ਸੀ ਲਿੱਸਾ ਜਿਹਾ ਉਹਦੀ ਦੇਖਭਾਲ ਨਹੀਂ ਸੀ ਕਰਦਾ ਕਈ ਪਸ਼ੂ ਰੱਖ ਲੈਂਦੇ ਦੇਖਭਾਲ ਨਹੀਂ ਕਰਦੇ ਇੱਕ ਦਿਨ ਤੇਲੀ ਆਪਣੇ ਬਲਦ ਨੂੰ ਖੂਹ ਦੇ ਪਾਣੀ ਪਿਲਾਉਣ ਲਈ ਚਲਿਆ ਗਿਆ ਉਧਰ ਕਾਜੀ ਦਾ ਲੜਕਾ ਵੀ ਬਲਦ ਨੂੰ ਪਾਣੀ ਪਿਆਉਣ ਲਈ ਆ ਗਿਆ ਉਹ ਅਚਾਨਕ ਬਲਦ ਭਿੜ ਪਿਆ ਆਪਸ ਵਿੱਚ ਤੇਲੀ ਦੇ ਬਲਦ ਨੇ ਉਹ ਬਲ ਵਾਲਾ ਸੀ ਉਹਨੇ ਮਾਰਿਆ ਜਦੋਂ ਉਹਦੇ ਟੱਕਰ ਮਾਰੀ ਜ਼ੋਰ ਦੇ ਉਹ ਸਿੱਟ ਲਿਆ ਉਹਦੀ ਲੱਤ ਟੁੱਟ ਗਈ ਦੂਸਰੇ ਬਲਦ ਦੀ ਜਿਹੜਾ ਕਾਜੀ ਦਾ ਬਲਦ ਸੀ ਤੇਲੀ ਬਹੁਤ ਘਬਰਾਇਆ ਉਹਨੇ ਕਿਹਾ ਵੀ ਇਹ ਜੱਜ ਹੈ ਨਿਆ ਇਹਨੇ ਤਾਂ ਖਬਰ ਹੈ ਫਤਵਾ ਕਿਹਾ ਜਾ ਲਾ ਦੇਵੇ ਉਹ ਤਾਂ ਛੱਡ ਕੇ ਆਪਣੇ ਬਲਦ ਨੂੰ ਬੰਨ ਕੇ ਉੱਥੇ ਕਾਜੀ ਦੇ ਕੋਲ ਆਪ ਹੀ ਚਲਿਆ ਗਿਆ ਕਹਿੰਦੇ ਕਾਜੀ ਸਾਹਿਬ ਨੂੰ ਜਾ ਕੇ ਕਹਿਣ ਲੱਗਾ ਜੀ ਮੈਂ ਤੁਹਾਡੇ ਕੋਲ ਮਸਲਾ ਪੁੱਛਣ ਆਇਆ ਕਹਿੰਦੇ ਕਿਆ ਬਾਤ ਹੈ ਕਹਿੰਦੇ ਜੀ ਜੇ ਦੋ ਬਲਦ ਆਪਸ ਵਿੱਚ ਜੀ ਭਿੜ ਪੈਣ ਇੱਕ ਬਲਦ ਦੀ ਲੱਤ ਟੁੱਟ ਜਾਵੇ ਤਾਂ ਫਿਰ ਜਿਹਦੇ ਬਲਦ ਨੇ ਲੱਤ ਤੋੜੀ ਹੋਵੇ ਉਹਦੇ ਤੇ ਕੋਈ ਸਜ਼ਾ ਬਣਦੀ ਹੈ ਕਾਜੀ ਕਹਿੰਦਾ ਵੀ ਇਹ ਪਸ਼ੂ ਨੇ ਉਹ ਕਿਹੜਾ ਸਿਖਾਏ ਹੋਏ ਨੇ ਆਪਸ ਵਿੱਚ ਜੀ ਭਿੜ ਕੇ ਇੱਕ ਦੂਜੇ ਦੀ ਜਿਹੜੀ ਹੈ ਲੱਤ ਹੋਵੇ ਇਹਦੇ 'ਚ ਕੋਈ ਬਾਤ ਨਹੀਂ ਕੋਈ ਮਸਲਾ ਨਹੀਂ ਕੋਈ ਸਜ਼ਾ ਨਹੀਂ ਬਣਦੀ ਇੰਨੇ ਚਿਰ ਨੂੰ ਕਾਜੀ ਦਾ ਲੜਕਾ ਆ ਗਿਆ ਉਹ ਰੋਂਦੇ ਰੋਂਦੇ ਨੇ ਕਿਹਾ ਕਹਿੰਦਾ ਲੱਤ ਟੁੱਟਣ ਵਾਲਾ ਬਲਦ ਆਪਣਾ ਸੀ ਬਾਪੂ ਕਹਿੰਦਾ ਹੈ ਕਹਿੰਦਾ ਹਾਂ ਆਪਣਾ ਬਲਦ ਸੀ ਉਹ ਕਹਿੰਦਾ ਕਿਹਨੇ ਤੋੜੀ ਕਹਿੰਦਾ ਜੀ ਤੇਲੀ ਦੇ ਬਲਦ ਨੇ ਆਪਣੇ ਬਲਦ ਦੀ ਲੱਤ ਤੋੜਦੀ ਕਹਿੰਦਾ ਉਹ ਤੇਲੀ ਇੱਧਰ ਆ ਜਰਾ ਕਹਿੰਦਾ ਹਾਂ ਜੀ ਦੱਸੋ ਕਹਿੰਦੇ ਵੀ ਸੁਣ ਲਿਆ ਕਹਿੰਦੇ ਵੀ ਮੈਂ ਚੰਗੀ ਤਰ੍ਹਾਂ ਨਹੀਂ ਸੀ ਦੇਖਿਆ ਕਹਿੰਦੇ ਜੀ ਤੁਸੀਂ ਉਹ ਕਿਹਾ ਸੀ ਵੀ ਪਸ਼ੂ ਕਿਹੜੇ ਸਿਖਾਏ ਹੋਏ ਉਹ ਕਹਿੰਦਾ ਭਾਈ ਮੈਂ ਜਵਾਨੀ ਕਿਹਾ ਸੀ ਹੁਣ ਲਾਲ ਕਿਤਾਬ ਪੜ੍ਹ ਕੇ ਦੱਸੂਗਾ ਜਿਹੜੀ ਕਾਨੂੰਨ ਦੀ ਆ ਸਾਡੀ ਉਹ ਵਿਚਾਰਾ ਬੈਠ ਕੇ ਕਹਿੰਦਾ ਜੀ ਦੱਸੋ ਉਸੇ ਵੇਲੇ ਆਪਣੇ ਕੋਲੋਂ ਹੀ ਉਹ ਲਾਲ ਕਿਤਾਬ ਫਰੋਲ ਕੇ ਨੇ ਚਾਰ ਪੱਤਰੇ ਇੱਧਰ ਚਾਦਰ ਕਹਿੰਦਾ ਲੈ ਵੀ ਕਹਿੰਦਾ ਲਾਲ ਕਿਤਾਬ ਫਰਮਾਵੇ ਇਉਂ ਕਈ ਜਗ੍ਹਾ ਬੋਲਣ ਦੇ ਵਿੱਚ ਇਹ ਵੀ ਆਉਂਦਾ ਲਾਲ ਕਿਤਾਬ ਬਖਾਣੇ ਇਉਂ ਕਹਿੰਦੇ ਤੇਲੀ ਬਲਦ ਪੜਾਇਆ ਕਿਉਂ ਇਹ ਤਾਂ ਇੱਥੇ ਕਿਤਾਬ ਚ ਲਿਖਿਆ ਵੀ ਤੈਂ ਬਲਦ ਪੜਾਇਆ ਕਹਿੰਦਾ ਜੀ ਮੈਂ ਥੋੜੀ ਪੜਾਇਆ ਆਪ ਹੀ ਭਿੜ ਪਏ ਕਹਿੰਦਾ ਨਹੀਂ ਖਲ ਖਵਾਏ ਕੀਆ ਮੁਸਟੰਡ ਬੈਲ ਕੇ ਬੈਲ 50 ਰੁਪਏ ਡੰਡ ਬਲਦ ਦਾ ਬਲਦ ਬਣਦੇ ਇੱਥੇ 50 ਰੁਪਏ ਡੰਨ ਤੈਨੂੰ ਲੱਗੂਗਾ ਇਉਂ ਇਸ ਪ੍ਰਕਾਰ ਕੋਈ ਮਸਲਾ ਤੂੰ ਆਪਣੀ ਮਰਜ਼ੀ ਨਾਲ ਠੱਗੀ ਮਾਰਨ ਵਾਸਤੇ ਇਉਂ ਮਸਲਾ ਪੜ੍ਹ ਲਿਆ ਕਰਨਗੇ ਮਹਾਰਾਜ ਕਹਿੰਦੇ ਇਹੋ ਜਿਹੇ ਕਾਜੀ ਹੋਣਗੇ ਤੇ ਇਸ ਪ੍ਰਕਾਰ ਦਾ ਇਹ ਹਾਲਤ ਕਾਜੀ ਹੋਈ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਇਹ ਭਾਈ ਗੁਰਦਾਸ ਸਾਹਿਬ ਨੇ ਲਿਖਿਆ। ਇਹ ਹਾਲਤ ਹੋਵੇਗੀ
ਤੁਰਕ ਮੰਤਰ ਕੰਨ ਹਿਰਦੈ ਸਮਾਹੇ।
ਤੁਰਕਾਂ ਦਾ ਮੰਤਰ ਕੰਨ ਸਰਵਣਾਂ ਦੁਆਰਾ ਸੁਣ ਸੁਣ ਕੇ ਹਿੰਦੂ ਉਹ ਆਗਿਆ ਦੇ ਹਿਰਦੇ ਦੇ ਵਿੱਚ ਸਮਾਏ ਸਮਾ ਵਜਾਵੇਗਾ ਹੌਲੀ ਹੌਲੀ। ਹਿੰਦੂਆਂ ਦੇ ਕਰਤ ਮੁਸਲਮਾਨਾਂ ਵਾਲੇ ਬਣ ਜੇ, ਭਾਵ ਹਿੰਦੂ ਜਿਹੜੇ ਆਗੂ ਹੈ ਉਹ ਤੁਰਕਾਂ ਵਰਗਾ ਹੀ ਪਹਿਰਾਵਾ, ਤੁਰਕਾਂ ਵਾਲੀ ਕਰਤੂਤ, ਉਹੀ ਸੁਭਾਅ ਹੋ ਜਾਏਗਾ। ਤੇ ਜਦੋਂ ਕੋਈ ਵੀ ਹਿੰਦੂ ਫਾਰਸੀ ਪੜ੍ਹਨ ਲੱਗਦਾ ਹੈ ਤਾਂ ਤੁਰਕ ਕਲਮਾ ਉਹਦੇ ਕੰਨ ਵਿਚ ਪਹਿਲਾਂ ਸੁਣਾਉਂਦਾ ਹੈ, ਕੰਨਾਂ ਦੁਆਰਾ ਸਰਵਣ ਕੀਤਾ ਜਾਂਦਾ ਹੈ, ਉਹੀ ਮੰਤਰ ਹਿਰਦੇ ਦੇ ਵਿਚ ਸਮਾਉਂਦਾ ਹੈ। ਮੁਸਲਮਾਨੀ ਹਕੂਮਤ ਦੇ ਸਮੇਂ ਇੱਕ ਲਾਅ ਬਣਾ ਦਿੱਤਾ ਇਹਨਾਂ ਨੇ ਕਿ ਬੱਚੇ ਨੂੰ ਜਨਮ ਦੇਣ ਵਾਸਤੇ ਜਿਹੜੀਆਂ ਦਾਈਆਂ ਰੱਖੀਆਂ ਹੁੰਦੀਆਂ ਸੀ, ਕਾਨੂੰਨ ਬਣ ਗਿਆ ਵੀ ਕੋਈ ਵੀ ਹਿੰਦੂ ਦਾਈ ਨਹੀਂ ਹੋਏਗੀ, ਮੁਸਲਮਾਨ ਦਾਈ ਹੋਏਗੀ। ਦਾਈਆਂ ਨੂੰ ਸਿਖਾਲ ਦਿੱਤਾ ਗਿਆ ਕਲਮਾ ਵੀ ਜਦੋਂ ਵੀ ਹਿੰਦੂਆਂ ਦੇ ਘਰ ਬੱਚਾ ਜੰਮੇ ਉਹਦੇ ਕੰਨ ਵਿੱਚ ਜਿਹੜਾ ਕਲਮਾ ਪੜ੍ਹ ਕੇ ਸੁਣਾ ਦੇਣਾ, ਉਹ ਫਿਰ ਦਾਈਆਂ ਕਲਮਾ ਪੜ੍ਹ ਕੇ ਸੁਣਾ ਦਿੰਦੀਆਂ। ਬੱਚੇ ਦਾ ਦਿਲ ਜਿਹੜਾ ਹੈ ਉਹ ਜਨਮ ਲੈਣ ਵੇਲੇ ਜਿਹੜੀ ਆਵਾਜ਼ ਸੁਣਦਾ ਉਹ ਸੰਸਕਾਰ ਬਣ ਜਾਂਦਾ ਸਾਰੀ ਉਮਰ ਦਾ। ਇਸ ਕਰਕੇ ਬੱਚਾ ਵੱਡਾ ਹੋ ਕੇ ਆਪੇ ਤੁਰਕਾਂ ਵਾਲੇ ਪਾਸੇ ਨੂੰ ਉਹਦਾ ਝੁਕਾਅ ਹੋ ਜਾਂਦਾ। ਇਸ ਕਰਕੇ ਪੁਰਾਣੇ ਸਮੇਂ ਦੇ ਵਿੱਚ ਬੱਚੇ ਦੇ ਮੱਥੇ ਜਦੋਂ ਬੱਚੇ ਨੇ ਅੱਖਾਂ ਖੋਲਣੀਆਂ ਉਹਦੇ ਚ ਮਾਂ ਸਾਹਮਣੇ ਹੋਵੇ, ਪਿਓ ਸਾਹਮਣੇ ਹੋਵੇ, ਜਿਹਾ ਜਿਹਾ ਬੰਦਾ ਸਾਹਮਣੇ ਹੋਏਗਾ ਖਿਆਲ ਉਹਦਾ ਅਕਸ਼ ਵੀ ਪੈਂਦਾ। ਉਹ ਤਾਂ ਸ਼ੀਸ਼ਾ, ਉਸ ਵੇਲੇ ਜਿਹੋ ਜਿਹੇ ਸਾਹਮਣੇ ਸ਼ੀਸ਼ੇ ਦੀ ਸ਼ਕਲ ਆ ਗਈ ਉਹਦਾ ਪ੍ਰਤੀਬਿੰਬ ਜਾਏਗਾ ਉਹਦੇ ਵਿੱਚ। ਇਸ ਕਰਕੇ ਇਹਨਾਂ ਨੇ ਜਾਣ ਬੁੱਝ ਕੇ ਇਸਲਾਮ ਚ ਵਾਧਾ ਕਰਨ ਵਾਸਤੇ ਐਸਾ ਕੀਤਾ ਸੀ। ਤੇ ਅੱਗੇ ਦੱਸਦੇ ਹਨ,
ਲੋਕ ਮੁਹਾਵ ਹੈ ਚਾੜੀ ਖਾਏ।
ਫਿਰ ਤੁਰਕਾਂ ਕੋਲ ਚਾੜੀ ਚੁਗਲੀ ਖਾਏ ਖਾ ਭਾਵ ਲਗਾ ਕੇ ਲੋਕਾਂ ਦਾ ਧਨ ਮੁਹਾਵ ਹੈ, ਉਹ ਫਿਰ ਠੱਗਿਆ ਕਰਨਗੇ।
ਚੌਂਕਾ ਦੀ ਕੈ ਸੁੱਚਾ ਹੋਏ।
ਜੋ ਚੌਂਕਾ ਦੇ ਕੇ ਚੌਂਕਾ ਦੇ ਕਰਕੇ ਸੁੱਚਾ ਪਵਿੱਤਰ ਹੋਏ ਹੋਣ ਵਾਲਾ ਹੈ,
ਐਸਾ ਹਿੰਦੂ ਵੇਖੋ ਕੋਈ।
ਇਹੋ ਜਿਹਾ ਹਿੰਦੂ ਕੋਈ ਵੇਖੋ, ਦੇਖਣਾ ਕਰੋਗੇ ਭਾਵ ਹਿੰਦੂਆਂ ਦੇ ਆਗੂ ਲੋਕ ਤੁਰਕਾਂ ਵਾਂਗ ਹੀ ਹੋ ਜਾਣਗੇ। ਤੇ ਐਸਾ ਹਿੰਦੂ ਵੇਖੋ ਕੋਈ, ਅਜਿਹਾ ਕੋਈ ਹਿੰਦੂ ਹੋਵੇਗਾ ਜੋ ਚੌਂਕਾ ਦਿੰਦਾ ਹੋਵੇਗਾ ਫਿਰ ਸੁੱਚਾ ਹੋਵੇਗਾ, ਭਾਵ ਚੌਂਕਾ ਦੇਣ ਵਾਲੇ ਹਿੰਦੂ ਖਾਸ ਕਰਕੇ ਪ੍ਰਿਸ਼ਟ ਹੋ ਜਾਣਗੇ, ਯਾਨੀ ਕਿ ਰਸੋਈ ਦੇ ਚ ਜੂਠ ਆ ਜਾਏਗੀ, ਰਸੋਈ ਨੂੰ ਸੁੱਚੀ ਨਹੀਂ ਰੱਖਿਆ ਜਾਏਗਾ, ਜੁੱਤੀਆਂ ਲੈ ਕੇ ਰਸੋਈਆਂ ਚ ਕੰਮ ਕਰਿਆ ਕਰਨਗੇ। ਅਜੇ ਵੀ ਰਾਜਸਥਾਨ ਦੇ ਵਿੱਚ ਉੱਥੇ ਦੇਖਿਆ ਗਿਆ, ਉੱਥੇ ਤਾਂ ਬੜੀ ਕਮਾਲ ਦੀ ਪਰੰਪਰਾ ਦੇਖੀ ਗਈ ਹੈ ਵੀ ਘਰ ਦੇ ਵਿੱਚ ਜੇ ਕੋਈ ਆਉਂਦਾ ਤਾਂ ਜੁੱਤੀ ਲੈ ਕੇ ਘਰ ਚ ਨਹੀਂ ਆ ਸਕਦਾ, ਜੁੱਤੀ ਬਾਹਰ ਖੋਲਣੀ ਪੈਂਦੀ ਹੈ ਦਿਹਲੀ ਤੋਂ, ਰਸੋਈ ਦੇ ਵਿੱਚ ਤਾਂ ਕੋਈ ਮਤਲਬ ਹੀ ਨਹੀਂ ਜੁੱਤੀ ਲੈ ਕੇ ਆਉਣ ਦਾ। ਤੇ ਇੱਥੇ ਹੁਣ ਗੁਰੂ ਕੇ ਲੰਗਰਾਂ ਜੁੱਤੀਆਂ ਲਈ ਫਿਰਦੇ ਆ ਲੋਕ, ਕੋਈ ਕਹਿਣ ਵਾਲਾ ਥੋੜੀ ਹੈ, ਖੜਾਮ ਜਾ ਸਕਦੀ ਹੈ ਲੇਕਿਨ ਜੁੱਤੀ ਨਹੀਂ ਜਾ ਸਕਦੀ। ਪਰ ਐਸਾ ਮਹਾਰਾਜ ਕਹਿੰਦੇ ਹੋਏਗਾ ਵੀ ਰਸੋਈਆਂ ਦੇ ਵਿੱਚ ਜੂਠ ਵੜ ਜਾਏਗੀ ਆ ਕੇ। ਇਹ ਮਹਾਰਾਜ ਦੇ ਭਵਿੱਖ ਦੇ ਬਚਨ ਹਨ।
ਜੋਗੀ ਗ੍ਰਹਿ ਜਟਾ ਵਿਭੂਤ।
ਕਲਯੁਗ ਦੇ ਜੋਗੀ ਗ੍ਰਹਿ ਗ੍ਰਹਿਸਥੀ ਹੋਇਆ ਕਰਨਗੇ, ਸਿਰ ਦੇ ਉੱਤੇ ਜਟਾਂ ਹੋਣਗੀਆਂ, ਜਟਾਂ ਰੱਖੀ ਹੋਈਆਂ ਤੇ ਜੋਗੀ ਬਣੇ ਹੋਏ ਨੇ, ਤੇ ਵਿਭੂਤ ਸਵਾਹ ਵੀ ਬੜੀ ਹੋਏਗੀ।
ਆਗੇ ਪਾਛੇ ਰੂਹ ਹੈ ਪੂਤ।
ਅੱਗੇ ਪਿੱਛੇ ਪੁੱਤਰ ਉਹਨਾਂ ਦੇ ਰੋਂਦੇ ਫਿਰਨਗੇ, ਤੇ ਹੈ ਜਟਾਂ ਧਾਰੀਆਂ ਤੇ ਗ੍ਰਿਸ਼ਤੀ ਹੋ ਕੇ ਬੱਚੇ ਪੈਦਾ ਕਰਨਗੇ, ਨਿਆਣੇ ਅੱਗੇ ਪਿੱਛੇ ਰੋਂਦੇ ਫਿਰਨਗੇ ਬਾਪੂ ਬਾਪੂ ਕਰਦੇ। ਇਹ ਕਲਯੁਗ ਦੇ ਇਹੋ ਜਿਹਾ ਵਰਤਾਰਾ ਹੋਊ, ਉਹ ਜਤ ਸਦ ਕਾਇਮ ਰੱਖ ਕੇ ਭਜਨ ਸਿਮਰਨ ਕਰਨ ਵਾਲੇ ਤੇ ਇਸ ਤਰ੍ਹਾਂ ਦੇ ਨਹੀਂ ਹੋਣਗੇ ਉਹ, ਵੀ ਜਿਨ੍ਹਾਂ ਦਾ ਜਤ ਸਦ ਕਾਇਮ ਹੋਵੇ, ਬ੍ਰਹਮਚਰਜ ਕਾਇਮ ਹੋਵੇ, ਕੱਲੇ ਤਪੱਸਿਆ ਕਰਨ ਵਾਲੇ ਹੋਣ, ਇਹ ਹਾਲ ਹੋ ਜਾਏਗਾ।
ਜੋਗ ਨਾ ਪਾਇਆ ਜੁਗਤ ਗਵਾਈ।
ਪਰਮੇਸ਼ ਵਿੱਚ ਜੁੜਨ ਦੀ ਜੁਗਤੀ ਤਾਂ ਪਾਈ ਨਹੀਂ ਹੈ, ਜੋਗ ਨਾ ਪਾਇਆ, ਜੋਗ ਜੁੜਨਾ ਨਹੀਂ ਪਾਇਆ, ਇਉਂ ਫਿਰ ਜੋਗ ਦੀ ਜੁਗਤ ਉਹ ਵੀ ਗਵਾ ਲਈ ਹੈ ਉਹਨੇ, ਜੁਗਤ ਗਵਾਈ, ਜੁੜਨਾ ਨਹੀਂ ਪਾਇਆ ਵਾਹਿਗੁਰੂ ਨਾਲ, ਕਿਉਂਕਿ ਜੁੜਨਾ ਤਾਂ ਜੋਗਾਸ ਚਿਤ ਬਿਰਤੀ ਨਿਰੋਧਾ ਸੀ, ਤੇ ਇਹ ਆਤਮਨੀ ਪਰਮਾਤਮਨੀ ਜਯੰਤੀ ਸਾ ਜੋਗਾ ਸੀ, ਉਹ ਨਹੀਂ ਹੋਏਗਾ।
ਕਿਤ ਕਾਰਨ ਸਿਰ ਸ਼ਾਈ ਪਾਈ।
ਇਸ ਕਾਰਨ ਵਾਸਤੇ ਜੋਗੀ ਬਣ ਕੇ ਸਿਰ ਵਿੱਚ ਸਵਾਹ ਪਾਈ ਫਿਰਦੇ ਹੈ, ਇਹ ਸਵਾਹ ਪਾਉਣ ਦਾ ਕੀ ਅਰਥ ਕੀ ਹੋਏਗਾ, ਇਹਦੇ ਨਾਲ ਤਾਂ ਨਹੀਂ ਜੋਗੀ ਬਣਿਆ ਜਾਂਦਾ।
ਨਾਨਕ ਕਲ ਕਾ ਇਹੋ ਪ੍ਰਵਾਨ।
ਕਲਯੁਗ ਦਾ ਫਰਮਾਨ ਹੈ, ਉਹ ਸਿਰਾਂ ਵਿੱਚ ਸਵਾਹ ਪਾਈ ਹੋਈ ਹੈ, ਉਹਦਾ ਪਾਈ ਦਾ ਅਰਥ ਦੱਸੋ ਕੀ ਹੈ, ਜਦੋਂ ਜੋਗ ਜਿਹੜਾ ਜੋਗ ਨਿਸਫਲ ਹੀ ਹੈ, इस तरह का योग जिहड़ा है उन्हां दा योग कोई योग नहीं है। नानक कल का इहो प्रवान है कि गुरु साहब कहिंदे कलयुग दा इहो ही कर्म प्रवान हो रहा है। कलयुग दे इही उपरोक्त गल्लां प्रमाणिक हो जाणगियां, कहणगे छड्डो जी इह तां चलदा ही है। कलयुग दा इह प्रवान प्रवाना भाव निशानी है। ते इस प्रकार अगे दसदे न,
आपे आखण आपे जान,
आप ही दूसरे दी शोभा घटाउण वास्ते ओ सवाल आखण आख्या करनगे जेड़ा उनू आउंदा है। जानी सवाल पुछण वास्ते नहीं, ज्ञान च वाधा करन वास्ते नहीं, दूजे दा अपमान करन वास्ते सवाल करनगे भी देखा इनू आउंदी है गल, अपमान करन वास्ते करनगे। इस करके आपे आखण आपे जान, आपे जान जिहड़ा अपने आप जानदा उही सवाल करना, इहदा तां अर्थ ही नहीं कोई रह जांदा। इस करके ते ओ आप ही जिहड़ा उत्तर जानदा है ओ आप ही कह दिया करनगे कि मैं तां जानदा ही सी, मैं तां तैनू देखदा सी। अखे आप ही प्रश्न दे उत्तर नूं जानदे होया करनगे, पर बतंडा बाज जरूर करनगे। ओ प्रश्न आख्या करनगे
महला पहला।
अगे महाराज साहब जी महला उच्चारण करदे गुरु नानक साहब,
हिंदू कै घर हिंदू आवै।
अपने आप नूं धर्मी कहाउण वाले, हिंदू कहाउण वाले खत्री आदि हिंदुआं दे घर विच हिंदू ब्राह्मण जदों आया करनगे,
सूत जनेऊ पड़ गल पावै।
जदों आउंदा कहिंदे सूत धागे दा जनेऊ गायत्री मंत्र पढ़ के खत्री दे गल च पावै, पा देंदा भी तू हुण हिंदू बन गया। इस प्रकार करदे ऐ,
सूत पाए करे बुरियाई।
मारे कहिंदे चलो ठीक है भी जिहड़ा जनेऊ पहनना धर्म दा चिन्ह है, इहदे ते कोई किंतु नहीं। पर किंतु इस गल ते भी खत्री अपने गल विच सूत धागे दा जनेऊ पा के बुरियाई बुरे कर्म करिया करनगे, गल च जनेऊ होगा करनगे बुरे कर्म। ते इह साडे ते भी है, उन्हां दे जनेऊ है साडे कृपान है, गल च हो गए कृपान पाई भी गलत कम करिए, इह भी तां उही गल है। सूत पाए करे बुरियाई। अगे दस देन
नाता धोता थाए ना पाई।
इहनूं पाठ नूं नाता नहीं करना, नाता हुंदा रिश्ता नाता, नाता ऐं भारा बोलना, नाता धोता थाए ना पाई। उन्हां दा सास जी तीर्थां दे नाता नहाउणा, वस्त्रां दा धोणा, नाता धोता नेती धोती कीती होई अंदरां धोणा करनी, इह किसे लेखे विच नहीं पाया जाएगा। इस करके पखंड रूप होएगा
मुसलमान करे वडियाई।
ते मुसलमान करे वडियाई, मुसलमान हर वक्त अपने मजहब दी वडियाई शोभा करिया करनगे, कहा करनगे मुसलमान धर्म सारयां तों श्रेष्ठ है, जां असीं मुसलमान सरां विच पक्के हां।
विण गुर पीरै को थाए ना पाई।
गुरु पीरां तों बिना, पर गुरु पीरै पीर पीरै पूजनीक गुरु तों विण बगैर कोई भी दरगाह विच थाए थां नहीं पाउणगे, थां नहीं पाया करनगे, भाव मुसलमान भी अजिहे बेधर्मी ही हो जाणगे। इस करके ए हालत हो जाएगी, भाव की है भी कोई हिंदू है भावे मुसलमान है, अपने आप गुरु पीर तो बगैर कोई भी तुरिया पद रूपी थां नहीं पावेगा।
राह दसाई उथै को जाए।
जिथे परमेश्वर की प्राप्ति का बेहस्त दा राहो रस्ता दसाए पुछी जाए, वह की है? वह है सत्संग। सत्संग दे विच महाराज कहिंदे उत्थे को ना जाए, उत्थे कोई जाया नहीं करनगे, जां उत्थे को जाए उत्थे कोई कोई जाएगा, बहुते नहीं जाणगे, कहणगे तां वाधू दा काम है, वेले लोक ने जिहड़े कथा करन वाले है, इह तां एवें समां साडे कन्न खांदे है जी की करिए, रहिणा तां गमांड दे विच ही है, पर हुण की करिए कर नहीं सकदे, ऐ मजबूरी। उह कलयुग दा लक्षण होएगा, लाभ नहीं उठाउणगे, उत्थे नहीं जाणगे। जिथे मुसलमान कोई दरगाह की गल सुनाएगा खुदाई समय, उत्थे मुसलमान जान ते हट जाणगे, ते इधर सास जी भावे सिख है भावे हिंदू है सत्संगत भी जान तो हट जाणगे। एक कलयुग का प्रभाव है, होर किसी दे बस की बात नहीं। उत्थे जिहड़ा सास जी ते कोई भी उस थां ते नहीं जाएगा, उत्थे को जाए कोई कोई आएगा, ऐसा भी जानना। अगे दसदे हन जी
करणी बाजह पिस्त ना पाए।
ते प्रेमा भगती दे रस्ते नूं पुछ के सचखंड भी कोई विरला ही जाया करनगे, ते जां कोई शुभ करनी श्रेष्ठ भगती रूपी करनी तो बाजो बगैर बेहस्त वैकुंठ स्वर्ग की प्राप्ति नहीं पा सकेगा कोई कोई हिंदू है भावे मुसलमान है।
योगी कै घर जुगत दसाई
ते जदों पता लगेगा कि योगी दे घर विच रब दे मिलन दी जुगत जुगती दसाई दसी दी है भाव की योग दी ज्योति दी प्राप्ति हुंदी है।
तित कारण कन मुद्रा पाई
ते तित उस ज्योति दे लैण कारण वास्ते योगी पुरख कन कन्नां विच मुद्रा पाई पौणा करनगे पर मुंदरा ही होणगे बल्ले होर कुछ नहीं।
मुंदरा पाई फिरै संसार
कन्नां च मुंदरा पा के दुनिया दे टुकड़े मंगदे फिरिया करनगे ए हालत होएगी उन्हां दी।
जिथै किथै सृजनहार
जिथे किथे जहां कहां मुक्त होण वालियां गल्लां दे रचन वाला ते इउं रचन वाला बन बैठदा है कि मैं थोनू मिलाऊं जी रब दे नाल सिद्ध ही जिथे किथे भी कहिंदा है अलख हो पर आप सृजनहार रचनहार परमेश्वर तों बेमुख है।
जेते जीया तेते वाटाऊ
जिन्हें भी संसार दे विच जीवन तेते उन्ने ही वाटाऊ नाम राही दा है ए बीकानेर दी बोली है बटाऊ कहिंदे ना हो कहिंदे उन्ने ही वाटाऊ न राही बन के आए ते इस करके
चीरी आई टिल ना काऊ
इस वेले कार रूपी चीरी चिट्ठी आई ਤਾਂ ਜਾਣ ਲੱਗਿਆਂ ਨੂੰ ਕਿਸੇ ਨੂੰ ਢਿੱਲ ਦੇਰੀ ਨਹੀਂ ਹੋਈ ਜਾਂ ਸੱਦੇ ਤਾਂ ਢਿੱਲ ਨਾ ਪਾਏ ਕੋਈ ਢਿੱਲ ਨਹੀਂ ਹੋਏਗੀ ਉੱਠ ਬੰਝ ਬਟਾਊ ਉੜਿਆ ਤੈਂ ਕਿਆ ਚਿਰ ਲਾਇਆ ਮੋਹਤ ਪੁੰਨੜੀ ਆ ਕਿਤ ਕੂੜ ਲਵਾਇਆ ਝੂਠ ਦੇ ਵਿੱਚ ਲੱਗਿਆ ਹੋਇਆ ਹੈ।
ਇੱਥੇ ਜਾਣੈ ਸੋ ਜਾਈ ਸੁਣੈ
ਜਿਹੜਾ ਇੱਥੇ ਸਾਧ ਸੰਗਤ ਦੁਆਰਾ ਗੁਰਾਂ ਦੇ ਉਪਦੇਸ਼ ਨੂੰ ਜਾਣੇ ਜਾਣਦਾ ਹੈ ਸੋ ਉਹ ਦਰਗਾਹ ਵਿੱਚ ਜਾਏ ਜਾ ਕੇ ਸਿਆਣੇ ਸਿਆਣਿਆ ਜਾਏਗਾ ਕਿ ਸਤਸੰਗ ਕਰਦਾ ਰਿਹਾ ਜਿਹੜਾ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਸਰੂਪ ਨੂੰ ਜਾਣੇ ਜਾਣਦਾ ਉਹ ਵੈਕੁੰਠ ਵਿੱਚ ਜਾ ਕੇ ਸਿਆਣਿਆ ਜਾਏਗਾ।
ਹੋਰ ਫੱਕੜ ਹਿੰਦੂ ਮੁਸਲਮਾਨ
ਇਸ ਕਰਕੇ ਹੋਰ ਤੇ ਜਿਹੜੀ ਇਸ ਕਰਕੇ ਕਹਿੰਦੇ ਜਿਹੜਾ ਇਸ ਕਰਨੀ ਤੋਂ ਬਗੈਰ ਹੋਰ ਚਾਹੇ ਕੋਈ ਹਿੰਦੂ ਹੈ ਚਾਹੇ ਮੁਸਲਮਾਨ ਹੈ ਉਹ ਫੱਕੜ ਫੱਕੜ ਦਾ ਸੰਪਰਦਾ ਦੇ ਵਿੱਚ ਫੱਕੜ ਦਾ ਅਰਥ ਇਸ ਤਰ੍ਹਾਂ ਦਾ ਕੀਤਾ ਜਾਂਦਾ ਹੈ ਖਰਾਬੜ ਕੀਤਾ ਜਾਂਦਾ ਹੈ ਤੇ ਜਿਹੜਾ ਅਰਥਸਾਰ ਸਿੰਘ ਜੀ ਪੰਡਿਤ ਨਰਾਇਣ ਸਿੰਘ ਮੁਜੰਗਾਂ ਵਾਲੇ ਨੇ ਕੀਤਾ ਹੈ ਉਹਨਾਂ ਨੇ ਬੜੀ ਬਾ ਦਲੀਲ ਨਾਲ ਕੀਤਾ ਹੈ ਉਹ ਕਹਿੰਦਾ ਵੀ ਠੀਕ ਹੈ ਖਰਾਬੜ ਵੀ ਪਰ ਫੱਕੜ ਦਾ ਅਰਥ ਫਜ਼ੂਲ ਹੈ ਉਹ ਫਜ਼ੂਲ ਹੈ ਤੇ ਉਹਨਾਂ ਨੇ ਉਹ ਭਾਸ਼ਾ ਦੇ ਬੜੇ ਬੇਤੇ ਸੀ ਇਸ ਕਰਕੇ ਇਹ ਨਰਾਇਣ ਸਿੰਘ ਜੀ ਦਾ ਉਹ ਵੀ ਮੁਜੰਗਾਂ ਵਾਲਾ ਜਿਹੜਾ ਪੰਡਿਤ ਨਰਾਇਣ ਸਿੰਘ ਸੀ ਤੇ ਵਿਦਿਆ ਮਾਰਤਨ ਸੀ ਐਸੀ ਬਾਤ ਨਹੀਂ ਉਹਦੇ ਜਿਹੜਾ ਉਹ ਵੀ ਸੰਪਰਦਾਇ ਵਿਦਵਾਨ ਹੈ ਕੋਈ ਸੰਪਰਦਾ ਤੋਂ ਬਾਹਰ ਨਹੀਂ ਤੇ ਇਸ ਕਰਕੇ ਉਹਦੇ ਅਨੁਸਾਰ ਅਰਥ ਹੈ ਫੱਕੜ ਫਜ਼ੂਲ ਹੀ ਗੱਲਾਂ ਹੁੰਦੀਆਂ ਉਹ ਦਰਗਾਹ ਜੀ ਫੱਕੜ ਪਕੜੇ ਜਾਣਗੇ ਮਹਾਂਪੁਰਖਾਂ ਨੇ ਇਹਦੀ ਅਰਥ ਕੀਤਾ ਪਕੜੇ ਜਾਣਗੇ ਕੈਦੀ ਕੀਤੇ ਜਾਣਗੇ ਅੱਗੇ ਦੱਸਦੇ ਨੇ
ਸਭਨਾ ਕਾ ਦਰ ਲੇਖਾ ਹੋਏ
ਸਾਰਿਆਂ ਦਾ ਵਾਹਿਗੁਰੂ ਦੀ ਦਰਗਾਹ ਵਿੱਚ ਹਿਸਾਬ ਕਿਤਾਬ ਹੋਵੇਗਾ
ਕਰਨੀ ਬਾਜਹ ਤਰੈ ਨਾ ਕੋਏ
ਭਗਤੀ ਰੂਪ ਕਰਨੀ ਤੋਂ ਬਗੈਰ ਕੋਈ ਵੀ ਸੰਸਾਰ ਸਮੁੰਦ ਤੋਂ ਤਰ ਨਹੀਂ ਸਕੇਗਾ
ਸੱਚੋ ਸੱਚ ਵਿਖਾਣੈ ਕੋਏ
ਜਿਹੜਾ ਸੱਚੋ ਸੱਚੇ ਗੁਰਾਂ ਦੇ ਉਪਦੇਸ਼ ਦਾ ਸਰਵਣ ਕਰਕੇ ਸੱਚੇ ਦਾ ਮੰਨਣ ਕਰੇਗਾ ਅਤੇ ਫਿਰ ਸੱਚੇ ਦਾ ਕੋਈ ਕੋਈ ਬਖਾਣੇ ਬਖਿਆਨ ਕਰੇਗਾ
ਨਾਨਕ ਅੱਗੇ ਪੁੱਛ ਨਾ ਹੋਏ
ਤੇ ਫਿਰ ਉਹ ਨਿਧਿਆਸਨ ਕਰਕੇ ਪਰਪੱਕ ਅਵਸਥਾ ਪ੍ਰਾਪਤ ਕਰੂਗਾ ਜਿਹੜਾ ਸਤਿਗੁਰੂ ਜੀ ਕਹਿੰਦੇ ਫਿਰ ਉਹਨਾਂ ਨੂੰ ਅੱਗੇ ਦਰਗਾਹ ਚ ਲੇਖੇ ਵਾਸਤੇ ਪੁੱਛਗਿੱਛ ਨਹੀਂ ਹੋਵੇਗੀ ਉਸ ਨੂੰ ਧਰਮ ਰਾਜ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਉਹਦੇ ਕਾਜ ਫਾੜ ਦਿੱਤੇ ਜਾਣਗੇ
ਪੌੜੀ
ਪੌੜੀ ਕਥਨ ਕਰਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ
ਹਰ ਕਾ ਮੰਦਰ ਆਖੀਐ
ਤੇ ਬੋਲੋ ਸਾਰੇ
ਕਾਇਆ ਕੋਟ ਗੜ
ਜੋ ਕਾਇਆ ਦੇ ਰੂਪੀ ਕੋਟ ਕਿਲਾ ਗੜ ਘੜਿਆ ਹੋਇਆ ਹੈ ਸੰਸਾਰ ਰੂਪੀ ਗੜ ਕਿਲੇ ਦੇ ਇਹਦੇ ਅੰਦਰ 84 ਲੱਖ ਜੂਨਾ ਕੋਟ ਦੀ ਨਿਆਈ ਹਨ ਤੇ ਮਨੁੱਖ ਕਾਇਆ ਜਿਹੜੀ ਹੈ ਦੇਹੀ ਇਹ ਹਰ ਪਰਮੇਸ਼ਰ ਦੀ ਪ੍ਰਾਪਤੀ ਦਾ ਹਰ ਮੰਦਰ ਆਖੀ ਹੈ ਆਖੀ ਦਾ ਕਹੀਦਾ ਇਹ ਰੱਬ ਦਾ ਮੰਦਰ ਹੈ ਮਨੁੱਖ ਸਰੀਰ ਹੈ ਜਿਹੜਾ ਹਰ ਕਾ ਮੰਦਰ ਆਖੀ ਹੈ ਕਾਇਆ ਕੋਟ ਗੜ ਕਾਇਆ ਦੇਹ ਰੂਪੀ ਕੋਟ ਕਿਲੇ ਦੇ ਅੰਦਰ ਜੋ ਰੇਦੇ ਰੂਪੀ ਗੜ ਕਿਲਾ ਹੈ ਇਹ ਪਰਮੇਸ਼ਰ ਦੀ ਪ੍ਰਾਪਤੀ ਦਾ ਮੰਦਰ ਕਹੀਦਾ ਹੈ ਜਾਂ ਫਿਰ ਹਰ ਕਾ ਮੰਦਰ ਆਖੀ ਹੈ ਕਾਇਆ ਕੋਟ ਗੜ ਮਨੁੱਖਾ ਦੇਹ ਇੱਕ ਕਿਲਾ ਬਣਿਆ ਹੋਇਆ ਹੈ ਇਹ ਕਿਲੇ ਦੇ ਆਕੀ ਸਥਾਨ ਜਿਹੜਾ ਕੀ ਹੈ ਮਨ ਉਹ ਬਣਿਆ ਹੋਇਆ ਗੜਾਂ ਵਿੱਚੋਂ ਮਨੁੱਖਾ ਦੇਹ ਰੂਪੀ ਕਿਲਾ ਹੈ, ਉਹ ਪਰਮੇਸ਼ਰ ਦੀ ਪ੍ਰਾਪਤੀ ਦਾ ਮੰਦਰ ਆਖੀਦਾ ਹੈ।
ਅੰਦਰ ਲਾਲ ਜਵੇਹਰੀ,
ਜੋ ਗੁਰਮੁਖਾਂ ਦੇ ਹਿਰਦੇ ਦੇ ਅੰਦਰ ਲਾਲ ਪ੍ਰੇਮ ਪਰਮਾਤਮਾ ਦਾ, ਜਵੇਹਰੀ ਗਿਆਨ, ਗਿਆਨ ਰੂਪੀ ਜਵੇਹਰ ਆਦਿ ਸ਼ੁਭ ਗੁਣ ਜਿਹੜੇ ਹਨ, ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ ਦੱਸਿਆ ਹੈ।
ਗੁਰਮੁਖ ਹਰ ਨਾਮ ਪੜ,
ਇਹ ਗੁਰਮੁਖ ਜਨਾਂ ਨੇ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਦੀ ਪੜ੍ਹਾਈ ਨੂੰ ਪੜ੍ਹ ਕੇ ਪ੍ਰਾਪਤ ਕੀਤੇ ਹਨ ਇਹ ਗੁਣ। ਇਹਨੂੰ ਪਾਈ ਪੜ ਪੋਲਾ ਨੀ ਬੋਲਣਾ, ਘੁੰਡੀ ਹੈ, ਪੜ ਕਹਿਣਾ ਇਸ ਨੂੰ। ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਦੱਸਦੇ ਆ ਅੱਗੇ,
ਹਰ ਕਾ ਮੰਦਰ ਸਰੀਰ ਅਤ ਸੋਹਣਾ,
ਉਹਨਾਂ ਦਾ ਹਰੀ ਦੀ ਪ੍ਰਾਪਤੀ ਦਾ ਮਨੁੱਖਾ ਸਰੀਰ ਰੂਪੀ ਮੰਦਰ ਅਤਿਅੰਤ ਸੋਹਣਾ ਸੋਭਨੀਕ ਹੈ।
ਹਰ ਹਰ ਨਾਮ ਦਿੜ,
ਜੰਗਿਆ ਸੁਸਤ ਨਾ ਹੋਵੇ, ਸਾਵਧਾਨ ਹੋ ਕੇ ਬੈਠ, ਦੁਆਰੇ ਬੋਲੋ ਜੀ।
ਹਰ ਹਰ ਨਾਮ ਦਿੜ,
ਜਿਨ੍ਹਾਂ ਦੇ ਸਾਰਿਆਂ ਨੂੰ ਹਰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਨਾਮ ਨੂੰ ਮਨ ਦੇ ਅੰਦਰ ਦ੍ਰਿੜ ਪ੍ਰਪੱਕ ਕੀਤਾ ਹੋਇਆ, ਵਸਾਇਆ ਹੋਇਆ ਹੈ।
ਮਨਮੁਖ ਆਪ ਖੁਆਇਨ,
ਮਨਮੁਖ ਮਨਮਤ ਨੂੰ ਧਾਰਨ ਕਰਨ ਵਾਲੇ ਪੁਰਖਾਂ ਨੇ ਆਪਣੇ ਆਪ ਨੂੰ ਵਾਹਿਗੁਰੂ ਦੇ ਸਰੂਪ ਵੱਲੋਂ ਖੁਆਇਨ ਭੁਲਾ ਲਿਆ ਹੈ।
ਮਾਇਆ ਮੋਹ ਨਿਤ ਕੜ,
ਕਿਉਂਕਿ ਉਹ ਨਿਤ ਨਿਤਾ ਪ੍ਰਤੀ ਮਾਇਆ ਦੇ ਮੋਹ ਵਿੱਚ ਕੜ ਝੂਰਦੇ ਰਹਿੰਦੇ ਹਨ ਜੀ।
ਸਭਨਾ ਸਾਹਿਬ ਏਕ ਹੈ,
ਸਾਰਿਆਂ ਦਾ ਸਾਹਿਬ ਮਾਲਕ ਇੱਕ ਅਕਾਲ ਪੁਰਖ ਹੀ ਹੈ, ਪਰ ਇਸ ਗੱਲ ਨੂੰ
ਪੂਰਾ ਭਾਗ ਪਾਇਆ ਜਾਈ,
ਪਰ ਪੂਰੇ ਪੂਰਿਆਂ ਭਾਗ ਭਾਗਾਂ ਕਰਕੇ, ਨਿਸ਼ਕਾਮ ਕਰਮਾਂ ਕਰਕੇ ਉਸ ਦੇ ਸਰੂਪ ਨੂੰ ਪਾਇਆ ਜਾਈ, ਪ੍ਰਾਪਤ ਕੀਤਾ ਜਾਂਦਾ ਹੈ।
ਆਹੋ ਆਹੋ ਸੱਚੇ ਪਾਤਸ਼ਾਹ,
ਹੇ ਸੱਚੇ ਪਾਤਸ਼ਾਹ ਤੂੰ ਬਾਹੋ ਸਰਜ ਹੈ, ਤੂੰ ਬਾਹੋ ਵਿਸਮਾਦ ਰੂਪ ਹੈ, ਇਸ ਕਰਕੇ ਹੇ ਵਾਹਿਗੁਰੂ
ਤੂੰ ਸੱਚੀ ਨਾਈ,
ਸੱਚੀ ਤੇਰੀ ਨਾਈ ਮਹਿਮਾ, ਤੇਰੀ ਆਵਾਜ਼ ਸੱਚੀ ਬੜਿਆਈ ਵਾਲਾ ਹੈ, ਸੱਚੀ ਨਾਈ ਮਹਿਮਾ ਵਾਲਾ, ਤੇ ਇਸ ਮਹਿਮਾ ਦੀ ਆਵਾਜ਼ ਵਾਲਾ ਹੈ ਮਹਾਰਾਜ।
ਸਲੋਕ ਮਹੱਲਾ ਪਹਿਲਾ,
ਤੇ ਗੁਰੂ ਨਾਨਕ ਸਾਹਿਬ ਜੀ ਦਾ ਸਲੋਕ ਹੈ ਜੀ ਇਹ। ਸਤਿਗੁਰੂ ਜਦੋਂ ਸਮੇਰ ਪਰਤੇ ਚਰਚਾ ਕਰਦੇ ਆ, ਤੇ ਇਉਂ ਸਾਧ ਸੰਗਤ ਜੀ, ਫਿਰ ਸਿੱਖਾਂ ਨੇ ਬੇਨਤੀ ਕੀਤੀ ਸੀ ਕਿ ਜਦੋਂ, ਕਿਉਂਕਿ ਸਿੱਧਾਂ ਦੇ ਨਾਲ ਜਦੋਂ ਸਮੇਰ ਪਰਤੇ ਚਰਚਾ ਹੋਈ, ਤੇ ਉਸ ਭਾਵ ਨੂੰ ਲੈ ਕੇ ਮਹਾਰਾਜ ਸਾਹਿਬ ਨੂੰ ਕਿ ਸੱਚੇ ਪਾਤਸ਼ਾਹ ਕਿ ਸਤ ਸਰੂਪ ਪਰਮੇਸ਼ਰ ਦੀ ਪ੍ਰਾਪਤੀ, ਇਹ ਸਿੱਧਾਂ ਦਾ ਸਵਾਲ ਸੀ ਅਸਲ ਦੇ ਵਿੱਚ। ਦੁਖੀ ਰਹਿਣ ਦੇ ਨਾਲ ਜੇ ਤਪੱਸਿਆ ਕਰਨ ਵੇਲੇ ਦੁਖੀ ਹੋ ਰਹਿਣਾ ਪੈਂਦਾ, ਜਲ ਧਾਰੇ ਕਰਨੇ ਧੋਣੀਆਂ ਤਾਂ ਆਪਣੀਆਂ, ਕਿ ਇਹਦੇ ਨਾਲ ਪ੍ਰਾਪਤੀ ਹੁੰਦੀ ਹੈ ਜਾਂ ਸੁਖਿਆਰੇ ਰਹਿਣ ਦੇ ਨਾਲ ਹੁੰਦੀ ਹੈ, ਜਾਂ ਪਾਣੀ ਜਲ ਧਾਰੇ ਕਰਨ ਦੇ ਨਾਲ ਹੁੰਦੀ ਹੈ, ਜਾਂ ਧੋਣੀਆਂ ਤਾਪਣ ਨਾਲ ਹੁੰਦੀ ਹੈ। ਤੇ ਮਹਾਰਾਜ ਸਾਹਿਬ ਨੇ ਇਹ ਸਲੋਕ ਦੇ ਵਿੱਚ ਉਹ ਭਾਵ ਨੂੰ ਲੈ ਕੇ ਉੱਤਰ ਦਿੱਤਾ ਸੀ ਜਿਹੜਾ ਸਿੱਧਾਂ ਨੂੰ ਸਿੱਖਾਂ ਨੂੰ ਦੱਸ ਰਹੇ ਨੇ।
ਨਾ ਸਤ ਦੁਖੀਆ ਨਾ ਸਤ ਸੁਖੀਆ,
ਦੁਖੀ ਰਹਿਣ ਕਰਕੇ ਵੀ ਸਤ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ, ਸੁਖੀਆ ਸੁਖਿਆਰੇ ਰਹਿਣ ਨਾਲ ਵੀ ਸਤ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਤੇ ਫਿਰ ਨਾਲ ਅੱਗੇ ਦੱਸਦੇ ਨੇ,
ਨਾ ਸਤ ਪਾਣੀ ਜੰਤ ਫਿਰਹਿ,
ਤੇ ਪਾਣੀ ਜਲ ਦੇ ਜੰਤ ਜੀਵਾਂ ਸਮਾਨ ਪਾਣੀ ਚ ਫਿਰੇ ਫਿਰਨ ਕਰਕੇ ਜਾਂ ਜਲ ਧਾਰੇ ਪਾਣੀ ਚ ਖੜਨ ਕਰਕੇ ਸਤ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। 10,000 ਵਰਾ ਪਾਣੀ ਚ ਖੜ ਕੇ ਤਪ ਕਰਦਾ ਰਿਹਾ ਸੀ ਵਿਸ਼ਵਾ ਮਿੱਤਰ, ਤੇ ਉਹ ਛਿਣ ਦੇ ਵਿੱਚ ਸਾਰੀ ਤਪੱਸਿਆ ਛੀਨ ਕਰ ਦਿੱਤੀ ਸੀ ਉਰਵਸੀ ਨੇ। ਇਉਂ ਮੱਛੀਆਂ ਆਦਿ ਵੀ ਤਾਂ ਜੰਤ ਪਾਣੀ ਦੇ ਵਿੱਚ ਹੀ ਰਹਿੰਦੇ ਆ, ਜੇ ਉਹਦੇ ਨਾਲ ਮਿਲ ਜਾਵੇ ਉਹਨਾਂ ਨੂੰ ਨਾ ਮਿਲ ਜਾਵੇ। ਜਲ ਕੇ ਮੱਜਨ ਜੇਗਾ ਤੋ ਹੋਵੇ ਨਿਤ ਨਿਤ ਮੇਣਕ ਨਹਾਵੈ, ਜੈਸੇ ਮੈਂਡਕ ਤੈਸੇ ਹੋਏ ਨਰ, ਫਿਰ ਜੂਨੀ ਆਵੇ, ਉਹਨਾਂ ਨੂੰ ਵੀ ਸੱਚ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਕਰਕੇ ਜਲ ਧਾਰੇ ਆਦਿ ਕਰਨ ਕਰਕੇ ਵੀ ਪ੍ਰਵੇਸ਼ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਪ੍ਰਸ਼ਨ ਕੀਤਾ ਫਿਰ, ਹੇ ਤਪਾ ਜੀ, ਵੀ ਸਾਡੇ ਵਿੱਚ ਕੁਝ ਉਹ ਨੇ ਜਿਹੜੇ ਸੰਨਿਆਸੀ ਸਿਰ ਮੂੰਹ ਮਨਾ ਕੇ ਜੋਗੀ ਐਨ ਚੱਟਮ ਚੱਟ ਕਰ ਦਿੰਦੇ ਆ, ਵੀ ਪੂਰਾ ਸਿਰ ਦੇ ਉੱਤੇ ਕੋਈ ਬਾਲ ਨਹੀਂ ਰਹਿਣ ਦਿੰਦੇ, ਸਿਰ ਮੂੰਹ ਮਨਾਉਣ ਦੇ ਨਾਲ, ਵੇਦਾਂ ਸ਼ਾਸਤਰਾਂ ਨੂੰ ਪੜ੍ਹਨ ਦੇ ਨਾਲ, ਦੇਸ਼ ਦਸਾਂਤਰਾਂ ਚ ਫਿਰਨ ਕਰਕੇ ਕਿ ਉਹਦੀ ਪ੍ਰਾਪਤੀ ਹੋ ਸਕਦੀ ਹੈ? ਸਵਾਲ ਤਾਂ ਬੱਚਿਆਂ ਵਾਲਾ ਹੈ, ਕੋਈ ਬਹੁਤੇ ਸਿਆਣਪ ਵਾਲਾ ਤਾਂ ਹੈ ਨਹੀਂ ਹੈ। ਉਸ ਵੇਲੇ ਅੱਗੇ ਉੱਤਰ ਦਿੰਦੇ ਨੇ,
ਨਾ ਸਤ ਮੂੰਡ ਮੁਡਾਈ ਕੇਸੀ,
ਤੇ ਮੂੰਹ ਮੂੰਡ ਸਿਰ ਦੇ ਦਾੜੀ ਕੇਸ ਹੋ ਗਏ ਨਾ ਕੇਸੀ, ਤੇ ਮੂੰਹ ਦੇ ਕੇ ਜਿਹੜੇ ਬਾਲ ਨੇ ਉਹ ਦਾੜੀ ਹੋ ਗਈ, ਸਿਰ ਦੇ ਕੇਸ ਹੋ ਗਏ, ਇਹਨਾਂ ਨੂੰ ਮਨਾਉਣ ਦੇ ਨਾਲ ਵੀ ਸਤ ਸਰੂਪ ਦੀ ਪ੍ਰਾਪਤੀ ਨਹੀਂ ਆਉਂਦੀ ਹੈ। ਤੇ ਭਾਵੇਂ ਜਿਹੜੇ ਉਹ ਛੇ ਸ਼ਾਸਤਰ ਆਦਿ ਵੀ ਜਿਹੜੇ ਪੜ੍ਹਨ ਵਾਲੇ ਹੈ, ਅੱਗੇ ਉਹਨਾਂ ਦੀ ਗੱਲ ਕਰਦੇ ਨੇ,
ਨਾ ਸਤ ਪੜਿਆ ਦੀਸ ਫਿਰਹਿ,
ਨਾ ਹੀ ਚਾਰੇ ਵੇਦ ਪੜ੍ਹਨ ਵਾਲੇ ਸ਼ਾਮ ਵੇਦ, ਰਿਗ ਵੇਦ, ਜੁਜਰ ਵੇਦ, ਅਥਰਵਣ ਵੇਦ, ਛੇ ਸ਼ਾਸਤਰ ਹੈ, ਸਾਂਖ, ਨਿਆਏ, ਵਸੇਖ, ਪੂਰਨਮਾਸਾ, ਪਤੰਜਲ, ਵੇਦਾਂਤ, ਸਤਾਈ ਸਿਮਰਤੀਆਂ ਆਦਿ ਗ੍ਰੰਥਾਂ ਨੂੰ ਪੜ੍ਹਿਆ, ਪੜ੍ਹਨ ਕਰਕੇ, ਇਹਨੂੰ ਪੜ੍ਹਿਆ ਨਹੀਂ ਕਰਨਾ ਭਾਈ, ਪੜ੍ਹਿਆ ਕਰਨਾ ਹੈ, ਪੜ੍ਹਨ ਕਰਕੇ ਦੇਸ਼ ਦਸੰਤਰਾਂ ਦੇ ਵਿੱਚ ਫਿਰੇ ਫਿਰਨ ਕਰਕੇ ਵੀ, ਦੇਸ਼ ਦਸੰਤਰਾਂ ਦੇ ਵਿੱਚ ਪੜ੍ਹਦੇ ਫਿਰਦੇ ਕਰਕੇ ਵੀ ਸਤ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਨਾ ਕਿ ਨਹੀਂ ਹੁੰਦੀ ਹੈ।
ਨਾ ਸਤ ਰੁਖੀ ਬਿਰਖੀ ਪੱਥਰ,
ਨਾ ਹੀ ਸਤ ਸੱਚ ਸਰੂਪ ਦੀ ਜਿਹੜੀ ਉਹ ਸਾਸ ਜੀ ਬਰਖਤ ਬਣ ਕੇ ਜੰਗਲਾਂ ਵੀ ਬੀਜੇ ਤੋਂ ਬਗੈਰ ਜਿਹੜੇ ਉੱਗੇ ਹੋਏ ਰੁੱਖੀ ਰੁੱਖਾਂ ਦੇ ਬਾਗਾਂ ਵਿੱਚ ਫਲਦਾਰ ਲਾਏ ਹੋਏ ਜਿਹੜੇ ਤੇ ਰੁੱਖ ਹੋ ਗਏ, ਇੱਕ ਰੁੱਖਾਂ ਦੇ ਨਾਲ ਬਿਰਖ ਹੋ ਗਏ। ਬਿਰਸ਼ ਉਹ ਹੁੰਦੇ ਜਿਹੜੇ ਫਲਦਾਰ ਜਾਂ ਬਾਗਾਂ ਚ ਲੱਗੇ ਹੁੰਦੇ ਨੇ। ਬਿਰਖੀ ਬਿਰਸ਼ਾਂ ਦੇ ਥੱਲੇ ਰਹਿਣ ਕਰਕੇ ਵੀ ਰੁੱਖਾਂ ਬਿਰਖਾਂ ਦੇ ਫਲ ਖਾਣ ਨਾਲ, ਪੱਥਰਾਂ ਬੱਤ ਗਰਮੀ ਸਰਦੀ ਸਹਾਰਨ ਜਾਂ ਪਰਬਤਾਂ ਦੇ ਉੱਤੇ ਰਹਿਣ ਦੇ ਨਾਲ, ਤੇ ਉਹ ਜਿਹੜਾ ਨਾ ਜਾਂ ਫਿਰ ਆਪਣੇ ਆਪ ਨੂੰ
ਆਪ ਤਸ਼ਾਵਹਿ ਦੁੱਖ ਸਹਿ,
ਆਪਣੇ ਆਪ ਨੂੰ ਤਸ਼ਾਵਹਿ ਛਲਾਉਣ ਦੇ ਭਾਵ ਜਿਵੇਂ ਕੰਸੀ ਕਲਵੱਤਰ ਲੈਣਾ ਇਤਿਆਦਿਕ ਦੁੱਖਾਂ ਨੂੰ ਸਹਾਇ ਸਹਾਰਦੇ ਹੈ, ਸੱਚ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਕਿ ਜਿਵੇਂ ਪੱਥਰ ਜਿਹੜਾ ਹੈ ਉਹਨੂੰ ਤਰਾਸ਼ ਤਰਾਸ਼ ਕੇ ਜਿਹੜਾ ਨਾ ਛਿੱਲ ਛਿੱਲ ਕੇ ਉਹਦੀ ਮੂਰਤੀ ਬਣਾਉਂਦੇ ਆ, ਜਿਹੜੀ ਇਉਂ ਦੁੱਖ ਸਹਾਰ ਸਹਾਰ ਕੇ ਵੀ ਕੋਈ ਜਾਂ ਕੰਸੀ ਦੇ ਵਿੱਚ ਆਰੇ ਦਾ ਉਹ ਲੈ ਲੈਣੀ ਵੀ ਸ਼ਿਵ ਜੀ ਮੁਕਤ ਦਿੰਦਾ ਜੀ, ਜਿਹੜਾ ਤਾਰਕਾ ਮੰਤਰ ਕੰਨ ਚ ਸੁਣਾਉਂਦਾ ਜੀ ਕੋਈ ਆਰੇ ਹੇਠਾ ਕੇ, ਮੈਂ ਬ੍ਰਾਹਮਣਾਂ ਦਾ ਪਖੰਡ ਬਣਾਇਆ ਹੋਇਆ ਸੀ। ਨਾ ਸਤ ਰੁੱਖੀ ਵਿਰਖੀ ਪੱਥਰ, ਆਪ ਤਸ਼ਾਵੈ ਦੁੱਖ ਸਹਿ ਹੈ, ਜੜ ਪੁਰਖਾਂ ਵਾਂਗ, ਜੜ ਮਾਇਆ ਦੇ ਫਲਦਾਰ ਵਿਰਸ਼ਾਂ ਵਾਂਗ, ਚੇਤਨ ਮਾਇਆ ਦੇ ਨਾਲ, ਜੜ ਰੁੱਖਾਂ ਵਾਂਗ ਤਾਂ ਜੜ ਮਾਇਆ ਹੋ ਗਈ, ਫਲਦਾਰ ਵਿਰਸ਼ਾਂ ਦੀ ਤਰ੍ਹਾਂ ਚੇਤਨ ਮਾਇਆ ਹੋ ਗਈ, ਇਹਦੇ ਨਾਲ ਮਿਲਣੇ ਕਰਕੇ ਵੀ ਬਿਰਤੀ ਨੂੰ ਰੁੱਖੀ ਰੱਖਣ ਕਰਕੇ ਰੁੱਖਾ ਹੀ ਬੋਲਣਾ ਜਿਹਨੂੰ ਮਿਲਣਾ, ਵਿਰਸ਼ਾਂ ਵਾਂਗੂ ਲੋਕਾਂ ਤਾਂ ਹੀ ਬਰ ਦੇਣੇ, ਸਰਾਪ ਦੇਣੇ, ਪੱਥਰ ਦੇ ਸਿਲਾ ਉੱਤੇ ਬੈਠਣ ਦੀ ਨਿਆਂ ਸੱਚ ਸਰੂਪ ਦੀ ਪ੍ਰਾਪਤੀ ਇਸ ਤਰ੍ਹਾਂ ਨਹੀਂ ਹੁੰਦੀ ਹੈ। ਪੱਥਰ ਦੀ ਸਿਲਾ ਉੱਤੇ ਬਹੁਤ ਸਾਰੇ ਸਮੇਂ ਤੱਕ ਵੀ ਪੱਥਰ ਦੀ ਸਿਲਾ ਤੇ ਬੈਠਣਾ, ਇਹਦੇ ਨਾਲ ਵੀ ਉਹਦੀ ਪ੍ਰਾਪਤੀ ਨਹੀਂ ਹੁੰਦੀ। ਜਿਵੇਂ ਪੱਥਰ ਨੂੰ ਤਰਾਸ਼ ਤਰਾਸ਼ ਕੇ ਮੂਰਤਾਂ ਘੜੀਦੀਆਂ ਹਨ, ਸਰੀਰ ਦੇ ਅੰਗਾਂ ਨੂੰ ਪੱਥਰਾਂ ਵਾਂਗੂ ਤਰਾਸ਼ ਕੇ ਦੁੱਖਾਂ ਨੂੰ ਸਹਾਰ ਕੇ ਵੀ ਸੱਚ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ।
ਨਾ ਸਤ ਹਸਤੀ ਬੱਧੇ ਸੰਗਲ,
ਹਾਥੀ ਵਾਂਗੂ ਸੰਗਲ ਜਰੀਨਾ ਨਾਲ ਸਰੀਰ ਬੰਨੇ ਹੋਏ ਕਰਕੇ ਵੀ ਸੱਚ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਲੱਕਾਂ ਨੂੰ ਸੰਗਲ ਬੰਨੇ ਹੋਏ ਨੇ, ਕਹਿੰਦੇ ਜੇ ਸੰਗਲ ਬੰਨਣ ਦੇ ਨਾਲ ਹੀ ਪ੍ਰਮਾਤਮਾ ਮਿਲ ਜਾੜੇ, ਇਹਦਾ ਲੱਕ ਨੂੰ ਬੰਨੇ ਹੋਇਆ ਤਾਂ ਵੀ ਹਾਥੀ ਤੇ ਸੰਗਲਾਂ ਨਾਲ ਹੀ ਬੰਨੇ ਹੁੰਦੇ ਆ, ਉਹਨਾਂ ਨੂੰ ਤਾਂ ਰੱਬ ਕਦੇ ਮਿਲਿਆ ਨਹੀਂ। ਤੋ ਰਿਖੀ ਬਣ ਕੇ ਵੀ ਜਾਂ ਫਿਰ ਨਾ ਸੱਤ ਹਸਤੀ ਬੱਧੇ ਸੰਗਲ, ਤੇ ਜਾਂ ਫਿਰ ਇਹ ਹੈ ਵੀ ਰਾਜਿਆਂ ਮਹਾਰਾਜਿਆਂ ਵਾਂਗੂ ਬਹੁਤ ਸਾਰਿਆਂ ਦਾ ਖਿਆਲ ਹੁੰਦਾ ਵਿਭੂਤੀ ਬਣਾ ਕੇ ਹਾਥੀ ਘੋੜੇ ਰੱਖਣੇ, ਲੋਕਾਂ ਚ ਪ੍ਰਭਾਵ ਜਾਵੇ, ਦਰਾਂ ਦੇ ਉੱਤੇ ਹਾਥੀ ਬੰਨ ਲਏ ਤਾਂ ਵੀ ਰੱਬ ਨਹੀਂ ਇਸ ਤਰ੍ਹਾਂ ਮਿਲਦਾ, ਰੱਬ ਦੇ ਮਿਲਣ ਦਾ ਰਸਤਾ ਨਹੀਂ ਹੈ।
ਨਾ ਸਤ ਗਾਈ ਘਾਹੋ ਚਰਹਿ,
ਤੇ ਨਾ ਹੀ ਰਿਖੀ ਬਣ ਕੇ ਗਾਈ ਗਾਵਾਂ ਨੂੰ ਘਾਹ ਚਰਾਵੇ ਚਰਾਉਣ ਦੇ, ਕਈ ਰਿਖੀਆਂ ਦਾ ਖਿਆਲ ਹੁੰਦਾ ਡੰਡਾ ਚੱਕ ਕੇ ਨਹੀਂ ਗਾਂ ਨੂੰ ਡਰਾਉਣਾ, ਤੇ ਉਹ ਫਿਰ ਕੱਪੜੇ ਦੇ ਨਾਲੇ ਗਾਵਾਂ ਨੂੰ ਮੋੜਦੇ ਰਹਿੰਦੇ, ਇਸ ਤਰ੍ਹਾਂ ਦੇ ਵੀ ਕਹਿੰਦੇ ਇਹਦੇ ਨਾਲ ਵੀ ਸੱਚ ਸਰੂਪ ਦੀ ਪ੍ਰਾਪਤੀ ਥੋੜੀ ਹੁੰਦੀ ਹੈ। ਨਾ ਸਤ ਗਾਈ ਘਾਹੋ ਚਰਹਿ, ਗਾਵਾਂ ਵਾਂਗ ਘਾਹ ਫੂਸ ਚਰਨੇ ਕਰਕੇ ਭਾਵ ਘਾਹ ਫੂਸ ਫਲ ਫੁੱਲ ਖਾਣੇ ਕਰਕੇ ਵੀ ਸਤ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਹੈ।
ਜਿਸ ਹੱਥ ਸਿੱਧ ਦੀਵੈ ਜੇ ਸੋਈ,
ਜਿਸ ਪਰਮੇਸ਼ਰ ਜਾਂ ਗੁਰਾਂ ਦੇ ਹੱਥ ਵਿੱਚ ਰਿੱਧ ਸਿੱਧੀ ਸਿੱਧੀ ਸਿੱਧ ਮੁਕਤੀ ਹੈ, ਜੇਕਰ ਸੋਈ ਉਹ ਪਰਮੇਸ਼ਰ ਕਿਰਪਾ ਕਰੇ, ਗੁਰੂ ਕਿਰਪਾ ਕਰੇ, ਉਹ ਗੁਰਾਂ ਦੁਆਰਾ ਬਖਸ਼ ਦੇਵੇ, ਦੇਣਾ ਕਰੇ। ਜਿਸ ਹੱਥ ਸਿੱਧ ਦੇਵੈ ਜੇ ਸੋਈ, ਜੇ ਉਹ ਦੇਣਾ ਕਰੇ ਤਾਂ ਫਿਰ
ਜਿਸ ਨੂੰ ਦੇ ਤਿਸ ਆਏ ਮਿਲੈ,
ਜੇ ਉਹ ਦੇਣਾ ਕਰਨ ਗੁਰੂ ਸਾਹਿਬ, ਗੁਰੂ ਕਿਰਪਾ ਕਰੇ, ਪਰਮੇਸ਼ਰ ਕਿਰਪਾ ਕਰੇ, ਜਿਸ ਨੂੰ ਸਤਿਗੁਰੂ ਦੁਆਰਾ ਬਖਸ਼ ਕਰ ਦੇਣ, ਉਹਨੂੰ ਰਿੱਧੀ ਸਿੱਧੀ ਮੁਕਤੀ ਆ ਕੇ ਮਿਲੈ ਮਿਲ ਜਾਂਦੀ ਹੈ।
ਨਾਨਕ ਤਾਕ ਮਿਲੈ ਵਡਾਈ,
ਕਥਨ ਕਰਦੇ ਉਸ ਪੁਰਖ ਨੂੰ ਪਰਮੇਸ਼ਰ ਦੀ ਪ੍ਰਾਪਤੀ ਰੂਪ ਵਡਿਆਈ ਜਸ ਮਿਲੈ ਮਿਲਦਾ ਹੈ।
ਜਿਸ ਘਟ ਭੀਤਰ ਸ਼ਬਦ ਰਵੈ,
ਜਿਹਦੇ ਘਟ ਹਿਰਦੇ ਦੇ ਭੀਤਰ ਵਿੱਚ ਹਰ ਵਕਤ ਗੁਰ ਸ਼ਬਦ ਉਪਦੇਸ਼ ਦੁਆਰਾ ਸੱਚੇ ਨਾਮ ਦਾ ਰਵੈ ਉਚਾਰਨ ਹੁੰਦਾ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦੀ ਧੁਨ ਉੱਠਦੀ ਰਹਿੰਦੀ ਹੈ,
ਸ਼ਬਦ ਬ੍ਰਹਮ ਦਾ ਉਚਾਰਨ ਹੁੰਦਾ ਹੈ।
ਸਭ ਘਟ ਮੇਰੇ ਹਉ ਸਭਨਾ ਅੰਦਰ।
ਇਹ ਪਰਮੇਸ਼ਵਰ ਅਕਾਲ ਕੋ ਬਾਣੀ ਜਿਹੜੀ ਹੈ ਨਾ, ਚਾਰੇ ਖਾਣੀਆਂ ਦੇ ਜੀਵ ਜਿਹੜੇ ਨ, ਸਭ ਘਟ ਮੇਰੇ ਹਉ ਸਭਨਾ ਅੰਦਰ, ਸਭ ਸਾਰੇ ਘਟ ਜਿਹੜੇ ਸਰੀਰ ਹੈ, ਚਾਰੇ ਖਾਣੀਆਂ, ਉਹ ਮੇਰੇ ਹੀ ਰਚੇ ਹੋਏ ਹੈ, ਤੇ ਹਉ ਮੈਂ ਹੀ ਸਭਨਾ ਸਾਰਿਆਂ ਦੇ ਅੰਦਰ ਹਿਰਦੇ ਵਿਚ ਵਿਆਪਕ ਹਾਂ।
ਜਿਸ ਹੈ ਖੁਆਈ ਤਿਸ ਕੌਣ ਕਹੈ,
ਤੇ ਜਿਸ ਜਿਸ ਦੀ ਬਿਰਤੀ ਤ੍ਰਿਸ਼ਨਾ ਹਉਮੈ ਕਰਕੇ ਆਪਣੇ ਵੱਲੋਂ ਖੁਆਈ ਭੁਲਾਈ ਹੋਈ ਹੈ, ਉਸ ਨੂੰ ਕੌਣ ਚੰਗੀ ਸਿੱਖਿਆ ਕਹਿ ਕਥਨ ਕਰਕੇ ਸਮਝਾ ਸਕਦਾ ਹੈ? ਭਾਵ ਕੋਈ ਨੀ, ਪੱਥਰ ਹੈ ਤਾਂ ਪੱਥਰ ਦੇ ਪਾਣੀ ਡੋਲੋ, ਉੱਪਰ ਤੇ ਗਿੱਲਾ ਦਿਸੂਗਾ ਪਰ ਵਿੱਚ ਨਹੀਂ ਰਚਦਾ। ਇਸ ਤਰ੍ਹਾਂ ਦੇ ਮੂਰਖ ਬੰਦਿਆਂ ਨੂੰ ਜਿੰਨਾ ਮਰਜ਼ੀ ਸਿੱਖਿਆ ਦੇ, ਉਹਦੇ ਤੇ ਅਸਰ ਨਹੀਂ ਹੁੰਦਾ, ਤੇ ਜਿਹਦੇ ਤੇ ਅਸਰ ਨਹੀਂ ਹੁੰਦਾ ਉਹ ਪੱਥਰ ਬਿਰਤੀ ਹੈ, ਉਹਦਾ ਬਣਦਾ ਵੀ ਕੁਛ ਨਹੀਂ, ਪੱਥਰ ਦਾ ਕੀ ਬਣਨਾ? ਤੇ ਇਹ ਪੱਥਰ ਦੁੱਖ ਤਾਂ ਦੇ ਸਕਦਾ ਕਿਸੇ ਨੂੰ, ਸੁੱਖ ਨਹੀਂ ਦਿੰਦਾ ਕਿਸੇ ਨੂੰ, ਨਾ ਉਹਦੇ ਕੋਈ ਚੀਜ਼ ਜੰਮਦੀ ਹੈ, ਉਹ ਪੱਥਰ ਵੱਤ ਬਿਰਤੀ ਹੋ ਜਾਂਦੀ ਹੈ। ਜਿਹੜੇ ਵਿਦਿਆਰਥੀ ਜਾਂ ਫਿਰ ਜਿਹੜੇ ਬੱਚੇ ਆਪਣੇ ਮਾਤਾ ਪਿਤਾ ਦਾ ਆਖਾ ਨਾ ਮੰਨਣ, ਵਿਦਿਆਰਥੀ ਆਪਣੇ ਉਸਤਾਦਾਂ ਦਾ ਨਾ ਮੰਨਣ, ਉਹ ਪੱਥਰ ਵੱਤ ਹੋ ਜਾਂਦੇ। ਤੇ ਇਸ ਪ੍ਰਕਾਰ ਫਿਰ ਆਪਣੇ ਆਪ ਨੂੰ ਇਹ ਮੰਨਣਾ ਤੇ ਪਰਮੇਸ਼ਵਰ ਵੱਲੋਂ ਜਿਹੜੀ ਅਕਾਲ ਕੋ ਬਾਣੀ ਹੈ ਕਿ ਚਾਰੇ ਖਾਣੀਆਂ ਦੇ ਜੀਵ ਸਭ ਸਰ ਘੱਟ ਸਰੀਰਾਂ ਦੇ ਅੰਦਰ, ਤੇ ਉਹ ਸਾਰੇ ਜਿਹੜੇ ਨੇ ਉਹ ਮੇਰੇ ਰਚੇ ਹੋਏ ਨੇ, ਅਕਾਲ ਕੋ ਬਾਣੀ ਚਾਹੇ ਪਰਮੇਸ਼ਵਰ ਦੇ ਰਚੇ ਹੋਏ ਨੇ, ਪਰ ਜੀਵ ਕਹਿੰਦਾ ਵੀ ਮੇਰੇ ਤੋਂ ਬਿਨਾਂ ਹੋ ਕੁਛ ਨਹੀਂ ਸਕਦਾ, ਮੈਂ ਹੀ ਕਰਨ ਵਾਲਾ। ਇਸ ਪ੍ਰਕਾਰ ਉਹ ਪੱਥਰਵਤ ਬਿਰਤੀ ਵਾਲੇ ਜਿਹੜੇ ਨੇ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦੇ।
ਜਿਸ ਹੈ ਦਿਖਾਲਾ ਆਟੜੀ,
ਤੇ ਜਿਨ੍ਹਾਂ ਨੂੰ ਹਿਰਦੇ ਦੇ ਅੰਦਰ ਨਿਮਰਤਾ ਵੇਖ ਕੇ ਭਗਤੀ ਰੂਪ ਸ੍ਰੇਸ਼ਟ ਬਾਟੜੀ ਰਸਤਾ ਦਿਖਾਲਾ ਵਿਖਾ ਦਿੰਦਾ ਪਰਮਾਤਮਾ,
ਤਿਸ ਹੈ ਭੁਲਾਵੈ ਕੌਣ,
ਦੁਨੀਆਂ ਦੇ ਕੌਣ ਹੈ ਜਿਹੜਾ ਉਸ ਮਾਰਗ ਤੋਂ, ਪ੍ਰੇਮਾ ਭਗਤੀ ਤੋਂ, ਗਿਆਨ ਸਹਿਤ ਭਗਤੀ ਮਾਰਗ ਤੋਂ ਭੁਲਾ ਦੇਵੇ? ਕੋਈ ਨੀ ਭੁਲਾ ਸਕਦਾ।
ਜਿਸ ਹੈ ਭੁਲਾਈ ਪੰਧ ਸਿਰ,
ਜਿਸ ਨੂੰ ਬੈਕੁੰਠ ਜਾਂ ਮੁਕਤੀ ਰੂਪ ਪੰਧ ਮਾਰਗ ਤੇ ਸਿਰੇ ਪਹੁੰਚਦੇ ਹੋਏ ਨੂੰ ਹੰਕਾਰੀ ਜਾਣ ਕੇ ਬੈਕੁੰਠ ਮੁਕਤ ਰੂਪੀ ਮਾਰਗ ਭੁਲਾਈ ਭੁਲਾ ਦੇਣਾ ਕਰਾਂ, ਤੇ ਉਸ ਨੂੰ ਫਿਰ
ਜਿਸ ਹੈ ਦਿਖਾਵੈ ਕੌਣ,
ਉਹਨੂੰ ਫਿਰ ਕੌਣ ਹੈ ਜਿਹੜਾ ਤੇ ਉਹ ਦੁਆਰਾ ਐਸਾ ਮਾਰਗ ਦਿਖਾਵੇ ਦਿਖਾ ਸਕਦਾ? ਕੌਣ ਹੈ ਜਿਹੜਾ ਉਹਨਾਂ ਨੂੰ ਐਸਾ ਮਾਰਗ ਦਿਖਾ ਸਕਦਾ? ਦਿਖਾਈ ਦਾ ਭਾਵ ਕੋਈ ਵੀ ਨਹੀਂ ਦਿਖਾ ਸਕਦਾ। ਜਿਸ ਭੁਲਾਏ ਪੰਧ ਸਿਰ, ਜਿਹਨੂੰ ਬੈਕੁੰਠ ਵਾਲੇ ਰਸਤੇ ਤੋਂ ਮੁਕਤੀ ਰੂਪੀ ਪੰਧ ਮਾਰਗ ਤੋਂ ਸਿਰੇ ਪਹੁੰਚਦੇ ਨੂੰ ਹੰਕਾਰੀ ਜਾਣ ਕੇ ਬੈਕੁੰਠ ਮੁਕਤੀ ਰੂਪੀ ਮਾਰਗ ਤੋਂ ਭੁਲਾ ਹੀ ਦਿੱਤਾ, ਜਿਹਨੂੰ ਪਰਮਾਤਮਾ ਨੇ ਵੀ ਹੰਕਾਰੀ ਆਏ ਇਹ ਨਹੀਂ ਮੇਰੇ ਤੱਕ ਆਉਣਾ ਚਾਹੀਦਾ, ਕੌਣ ਭੁਲਾ ਉਹਨੂੰ? ਫਿਰ ਉਹਨੂੰ ਦਿਖਾ ਸਕ ਬਾਟੜੀ ਕੌਣ ਰਸਤਾ ਦਿਖਾ ਸਕਦਾ ਭਗਤੀ ਗਿਆਨ ਦਾ? ਪ੍ਰਸ਼ਨ ਕੀਤਾ ਫਿਰ ਸਤਿਗੁਰੂ ਦੇ ਪਾਸੋਂ, ਤੇ ਈਸ਼ਰ ਨਾਮੇ ਜਿਹੜਾ ਸਿੱਧ ਸੀ ਨਾ ਈਸ਼ਰ ਅਰਦਾਸ, ਇਹ ਫਿਰ ਗ੍ਰਿਸ਼ਤੀ ਦੇ ਲੱਛਣ ਪੁੱਛੇ ਸੀ ਉਸ ਨੇ, ਅਸਲੀ ਗ੍ਰਿਸ਼ਤੀ ਕੌਣ ਹੈ ਜੀ? ਇਹ ਸਿੱਧਾਂ ਦਾ ਪ੍ਰਸ਼ਨ ਹੈ। ਜਦੋਂ ਮਹਾਰਾਜ ਸਵੇਰ ਪਰਬਤ ਤੇ ਜਾਂ ਅਚਲ ਬਟਾਲੇ ਸਾਹਿਬ ਗਏ ਸੀ, ਉਸ ਵੇਲੇ ਉਹਨੂੰ ਮਹਾਰਾਜ ਸਾਹਿਬ ਦੀ ਸੁਣਾ ਰਹੇ ਆ, ਕਹਿੰਦੇ ਪ੍ਰਸ਼ਨ ਕੀਤਾ ਈਸ਼ਰ ਦਾਸ ਨੇ, ਮਹਾਰਾਜ ਨੇ ਉੱਤਰ ਦਿੱਤਾ।
ਮਹੱਲਾ ਪਹਿਲਾ,
ਮਹੱਲੇ ਪਹਿਲੇ ਦੇ ਵਿੱਚ, ਮਹੱਲਾ ਪਹਿਲੇ ਤੋਂ ਭਾਵ ਹੈ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਗ੍ਰਿਸ਼ਤੀ ਦੇ ਲੱਛਣ ਦੱਸਦੇ ਨੇ।
ਸੋ ਗ੍ਰਹੀ ਜੋ ਨਿਗ੍ਰਹ ਕਰੈ,
ਇਹ ਭਾਈ ਉਹ ਅਸਲੀ ਗ੍ਰਹੀ ਗ੍ਰਿਸ਼ਤੀ ਹੈ ਜਿਹੜਾ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਜਾਣ ਤੋਂ ਨਿਗ੍ਰਹ ਰੋਕਣਾ ਕਰੇ ਕਰਦਾ ਹੈ, ਇੰਦਰੀਆਂ ਦਾ ਦਮਨ ਕਰਦਾ ਹੈ, ਪਾਪ ਪਰਾਏ ਘਰਾਂ ਵੱਲ ਤੱਕਣਾ ਨਹੀਂ ਕਰਦਾ ਹੈ।
ਜਪ ਤਪ ਸੰਜਮ ਭੀਖਿਆ ਕਰੈ,
ਗ੍ਰਿਸ਼ਤੀ ਇੱਕ ਜੋਗੀ ਦੀ ਨਿਆਈ ਹੈ, ਜਿਵੇਂ ਜੋਗੀ ਭਿਖਿਆ ਕਰਦੇ, ਕਹਿੰਦੇ ਜਿਹੜਾ ਗੁਰਾਂ ਦੁਆਰਾ ਪ੍ਰਭੂ ਦੇ ਨਾਮ ਦਾ ਜਪ ਕਰਦਾ ਹੈ ਤੇ ਗੁਰਾਂ ਦੀ ਸੇਵਾ ਰੂਪੀ ਤਪ ਕਰਦਾ ਹੈ, ਸੰਜਮ ਇੰਦਰੀਆਂ ਨੂੰ ਉਪਰੇ ਪਾਸੇ ਤੋਂ ਰੋਕ ਕੇ ਰੱਖਦਾ ਹੈ, ਗੁਰਾਂ ਪਾਸੋਂ ਪਰਮੇਸ਼ਰ ਦੇ ਨਾਮ ਦੀ ਭੀਖਿਆ ਖੈਰ ਮੰਗਣਾ ਕਰਦਾ ਹੈ ਕਿ ਸਤਿਗੁਰ ਪਾਸ ਬੇਨੰਤੀਆਂ ਮਿਲੇ ਨਾਮ ਆਧਾਰਾ, ਤੇ ਇਉਂ ਜਾਚਨਾ ਕਰਦਾ ਰਹਿੰਦਾ ਹੈ।
ਪੁੰਨ ਦਾਨ ਕਾ ਕਰੇ ਸਰੀਰ,
ਪੁੰਨ ਦਾਨ ਦਾ ਜਿਹੜਾ ਸਰੀਰ ਕਰੇ, ਭਾਵ ਜਦੋਂ ਲੋੜ ਪਵੇ ਤਾਂ ਆਪਣੇ ਸਰੀਰ ਤੱਕ ਵੀ ਪੁੰਨ ਦਾਨ ਕਰ ਦੇਵੇ, ਜਿਵੇਂ ਹਰੀਚੰਦ ਰਾਜੇ ਨੇ ਆਪਣਾ ਸਰੀਰ ਉਹ ਵਿਸ਼ਵਾਮਿੱਤਰ ਦੇ ਤਾਂ ਹੀ ਦਾਨ ਕਰ ਦਿੱਤਾ ਸੀ, ਜਿਵੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂ ਧਰਮ ਦੀ ਰੱਖਿਆ ਕਰਨ ਵਾਸਤੇ ਸਰੀਰ ਦਾ ਆਪਣੇ ਸੀਸ ਦਾ ਬਲੀਦਾਨ ਦੇ ਦਿੱਤਾ ਹੈ, ਪੁੰਨ ਦਾਨ ਕਾ ਕਰੇ ਸਰੀਰ। ਤੇ ਇਸ ਪ੍ਰਕਾਰ ਤੇ ਪੁੰਨ ਤੇ ਦਾਨ ਦਾ ਥੋੜਾ ਜਿਹਾ ਅੰਤਰ ਹੈ, ਪੁੰਨ ਹੁੰਦਾ ਜਿਹੜਾ ਸਾਧ ਸੰਗਤ ਪੁਰਬਾਂ ਦੇ ਸਮੇਂ ਹੋਵੇ, ਦਾਨ ਜਿਹੜਾ ਹਮੇਸ਼ਾ ਕੀਤਾ ਜਾਵੇ। ਤੇ ਉਹ ਜਿਹੜਾ ਗ੍ਰਿਸ਼ਤੀ ਹੈ
ਸੋ ਗਿਰਹੀ ਗੰਗਾ ਕਾ ਨੀਰ,
ਗ੍ਰਿਸ਼ਤੀ ਨੂੰ ਗੰਗਾ ਦਾ ਨੀਰ ਪਾਣੀ ਭਾਵ ਚੰਗਾ ਇਹ ਸਮਝ ਲਓ, ਭਾਵ ਕਿ ਗੰਗਾ ਦੇ ਪਾਣੀ ਵਾਂਗ ਪਵਿੱਤਰ ਸਮਝਣਾ ਕਰੋ। ਗੰਗਾ ਜਾਣ ਦੀ ਲੋੜ ਨਹੀਂ ਤਾਂ ਖੁਦ ਹੀ ਗੰਗਾ ਬਣ ਗਿਆ, ਉਹ ਗੰਗਾਵਤ ਨਿਰਮਲ ਹੋ ਗਿਆ ਹੈ। ਉਹ ਗ੍ਰਿਸ਼ਤੀ ਜਿਹੜਾ ਹੈ ਨਾ ਗੰਗਾਵਤ, ਉਹਦਾ ਸਰੀਰ ਭਾਵ ਸੋ ਗਿਰਹੀ ਗੰਗਾ ਕਾ ਨੀਰ, ਗੰਗਾ ਦੇ ਨੀਰ ਪਾਣੀ ਦੀ ਤਰ੍ਹਾਂ ਉਹ ਸ਼ੁੱਧ ਹੋ ਗਿਆ, ਨਿਰਮਲ ਹੋ ਗਿਆ। ਉਹ ਗ੍ਰਿਸ਼ਤੀ ਭਗਤੀ ਰੂਪੀ ਗੰਗਾ ਦਾ ਨਾਮ ਰੂਪੀ ਜਲ ਪ੍ਰਾਪਤ ਕਰਨ ਵਾਲਾ ਹੈ।
ਬੋਲੇ ਈਸ਼ਰ ਸਤ ਸਰੂਪ,
ਸਤਿਗੁਰੂ ਜੀ ਬੋਲੇ, ਬੋਲਦੇ ਆ ਕਿ ਕਥਨ ਕਰਦੇ ਆ ਕਿ ਈਸ਼ਰ ਨਾਥ ਹੇ ਜੋਗੀ, ਜੋ ਪਰਮੇਸ਼ਰ ਸਤ ਕੇ ਸੱਚ ਸਰੂਪ ਹੈ।
ਪਰਮ ਤੰਤ ਮਹਿ ਰੇਖ ਨਾ ਰੂਪ,
ਪਰਮ ਤੰਤ ਸਰੂਪ ਦੇ ਵਿੱਚ ਕੋਈ ਮੱਛ ਕੱਛ ਆਦ ਰੇਖ ਲਕੀਰ ਮੈਕੀ ਚਿੰਨ ਕੋਈ ਰੂਪ ਆਕਾਰ ਨਹੀਂ ਹੈ, ਕਿਉਂਕਿ ਰੂਪ ਨਾ ਰੇਖ ਨਾ ਰੰਗ ਕਛ ਤ੍ਰਿਗੁਣ ਤੇ ਪ੍ਰਭਿੰਨ ਕਿਸੇ ਬਜਾਏ ਨਾਨਕ ਜਿਸ ਹੋਵੇ ਸੋ ਪ੍ਰਸੰਨ। ਉਹ ਹਰੀ ਪਰਮੇਸ਼ਰ ਉਹ ਗ੍ਰਿਸ਼ਤੀ ਨੂੰ ਪ੍ਰਾਪਤ ਹੁੰਦਾ ਹੈ ਤੇ ਇਸ ਕਰਕੇ ਉਹ ਪਰਮੇਸ਼ਰ ਦਾ ਰੂਪ ਹੀ ਹੋ ਜਾਂਦਾ ਹੈ। ਫਿਰ ਗੋਰਖਨਾਥ ਬੋਲਿਆ, ਜਦੋਂ ਸਿੱਧਾਂ ਨਾਲ ਗੋਸ਼ਟ ਹੋਈ ਸੀ, ਉਹਨੇ ਕਿਹਾ ਅਧੂਤ ਦੇ ਲੱਛਣ ਦੱਸੋ ਮੈਨੂੰ, ਅਧੂਤ ਕੈਸਾ ਹੋਵੇ। ਤਾਂ ਗੁਰੂ ਸਾਹਿਬ ਜੀ ਬੋਲੇ,
ਮਹੱਲਾ ਪਹਿਲਾ,
ਪਹਿਲੇ ਪਾਤਸ਼ਾਹ ਦਾ ਮਹੱਲਾ ਹੈ,
ਸੋ ਅਧੂਤੀ ਜੋ ਧੂਪੈ ਆਪ।
ਹੇ ਗੋਰਖਨਾਥ, ਉਹੀ ਅਧੂਤੀ ਅਵਧੂਤ ਬਰਖਤ ਸਾਧੂ ਹੋ ਸਕਦਾ ਜਿਹੜਾ ਆਪ ਆਪਾ ਭਾਵ ਨੂੰ ਚੰਗੀ ਤਰ੍ਹਾਂ ਬ੍ਰਹਮ ਅਭਿਆਸ ਰੂਪ ਅਗਨੀ ਦੇ ਨਾਲ ਧੂਪੈ ਧੁਖਾ ਦੇਵੇ, ਜਿਵੇਂ ਧੂਪ ਸੁਖਾਈ ਦੀ ਹੈ ਨਾਸ ਕਰ ਦੇਵੇ, ਜਾਂ ਬ੍ਰਹਮ ਅਭਿਆਸ ਕਰਕੇ ਆਪਣੇ ਦੇਹ ਅਧਿਆਸ ਨੂੰ ਮਿਟਾਉਣ ਰੂਪ ਧੂਪ ਨੂੰ ਪਾ ਕੇ ਧੁਖਾ ਦੇਵੇ, ਉਹ ਹੈ ਅਵਧੂਤ। ਅਤੇ ਜੋ ਫਿਰ
ਭਿਖਿਆ ਭੋਜਨ ਕਰੈ ਸੰਤਾਪ,
ਭਿਖਿਆ ਖੈਰ ਮੰਗ ਕੇ ਭੋਜਨ ਛਕਦਾ, ਭਾਵ ਇੱਕ ਘਰ ਦਾ ਭੋਜਨ ਨਹੀਂ ਛਕਦਾ, ਤੇ ਉਹ ਸਾਸ ਜੀ ਇਹ ਫਕੀਰਾਂ ਦੇ, ਕਬੀਰ ਭਲੀ ਮਧੋਕਰੀ ਨਾਨਾ ਵਿਦ ਕੋ ਨਾਜ, ਦਾਵਾ ਕਾਹੂ ਕੋ ਨਹੀਂ ਬੜਾ ਦੇਸ਼ ਬੜ ਰਾਜ। ਤੇ ਸੰਤ ਈਸ਼ਰ ਸਿੰਘ ਜੀ ਦੋਧਰ ਵਾਲੇ ਹੋਏ ਆ, ਬੜੇ ਬਰਖ ਤੇ ਬਹੁਤ ਭਾਰੀ ਵਿਦਵਾਨ ਸਾਧੂ ਸੀ। ਉਹਨਾਂ ਦਾ ਨਿਯਮ ਸੀ ਅੱਠ ਪਹਿਰਾਂ ਬਾਅਦ ਉਹ ਗਜਾ ਕਰਨ ਜਾਇਆ ਕਰਦੇ, ਦੋ ਰੋਟੀਆਂ ਅੱਠ ਪਹਿਰਾਂ ਬਾਅਦ ਖਾਣੀਆਂ। ਬੜੇ ਬੜੇ ਅਮੀਰ ਲੋਕ ਘਰਾਂ ਦੇ ਬੂਹਰੇ ਦੇ ਮੂਹਰੇ ਖੜੇ ਹੁੰਦੇ ਸੀ ਵੀ ਮੇਰੀ ਖੈਰ ਸਵੀਕਾਰ ਕਰ ਲੈਣ। ਸੰਤ ਉਹ ਅਮੀਰਾਂ ਵਾਲੇ ਮਹੱਲੇ ਨਹੀਂ ਸੀ ਜਾਂਦੇ, ਗਰੀਬਾਂ ਵਾਲੇ ਮਹੱਲੇ ਚਲੇ ਜਾਂਦੇ ਵੀ ਜਿਹੜਾ ਗਰੀਬ ਰੁੱਖਾ ਮਿੱਸਾ ਦੇਊਗਾ ਵੀ ਉਹੀ ਖਾ ਕੇ ਭਜਨ ਸਿਮਰਨ ਕਰਨਾ, ਉਹਨਾਂ ਦਾ ਭਲਾ ਹੋਊਗਾ। ਇਸ ਕਰਕੇ ਭਿਖਿਆ ਭੋਜਨ ਕਰੈ ਸੰਤਾਪ, ਤੇ ਇਸ ਪ੍ਰਕਾਰ ਫਿਰ ਉਹ ਕਹਿੰਦੇ ਜਾਂ ਫਿਰ ਗੁਰਾਂ ਦੇ ਪਾਸੋਂ ਕਹਿੰਦੇ ਨਾਮ ਅੰਮ੍ਰਿਤ ਦੀ ਭਿਖਿਆ ਨੂੰ ਮੰਗ ਕੇ, ਭੋਜਨ ਮੰਗ ਕੇ ਚਿੱਤ ਦੀ ਇਕਾਗਰ ਦਾ ਰੂਪ ਸੰਤਾਪ, ਸੰਘ ਭਲੀ ਪ੍ਰਕਾਰ ਤਾਪ ਤਪ ਕਰੇ ਕਰਦਾ ਰਹੇ, ਤੇ ਉਹ ਹੈ ਅਸਲੀ ਅਧੂਤ ਜਿਹੜਾ ਹੈ।
ਔਹਠ ਪਟਣ ਮਹਿ ਭਿਖਿਆ ਕਰੈ,
ਜਿਹੜਾ ਆਉ ਪੁਨਾ, ਆਉ ਦਾ ਅਰਥ ਪੁਨਾ, ਹੱਠ ਹਿਰਦੇ ਰੂਪੀ ਪਟਨ ਸ਼ਹਿਰ ਦੇ ਮਹਿ ਵਿਚ ਗੁਰਾਂ ਦੁਆਰਾ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਨੀ, ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਨ ਦੀ ਭਿਖਿਆ ਖੈਰ ਮੰਗਣਾ ਕਰੇ ਕਰਦਾ ਹੈ।
ਸੋ ਅਧੂਤੀ ਸ਼ਿਵਪੁਰ ਚੜੈ,
ਸੋ ਉਹ ਅਧੂਤੀ ਸ਼ੁੱਧ ਸਰੂਪ ਬਰਖਤ ਸਾਧੂ ਸ਼ਿਵ ਜੀ ਦੀ ਪੁਰਪੁਰੀ ਕੈਲਾਸ਼ ਪਰਬਤ ਤੇ ਚੜੈ ਚੜ ਜਾਂਦਾ ਹੈ। ਇਹਨੂੰ ਵੀ ਚੜ੍ਹਾ ਕਰਨਾ, ਚੜ੍ਹਾ ਨਹੀਂ ਕਰਨਾ ਪਾਠ, ਚੜ ਜਾਂਦਾ ਹੈ, ਇੰਨੀ ਸ਼ਕਤੀ ਦਾ ਮਾਲਕ ਹੋ ਜਾਂਦਾ ਹੈ। ਇਹ ਭਾਵ ਹੈ ਜਿਵੇਂ ਸ਼ਿਵ ਜੀ ਦੀ ਪੁਰੀ ਕੈਲਾਸ਼ ਪਰਬਤ ਚਾਂਦੀ ਵਾਂਗ ਚਮਕਦੀ ਹੈ, ਚਾਂਦੀ ਦਾ ਮੰਨਿਆ ਗ੍ਰੰਥਾਂ ਦੇ ਅੰਦਰ, ਹਿੰਦੂ ਮਤ ਦੇ ਗ੍ਰੰਥਾਂ, ਇਉਂ ਸ਼ਿਵ ਜੀ ਦੀ ਪੁਰੀ ਦੀ ਨਿਆਂ ਕੀ ਹੈ, ਦਸਮ ਦੁਆਰ ਰੂਪੀ ਪੁਰੀ ਹੈ। ਚਾਂਦੀ ਦੀ ਨਿਆਂ ਚਿੱਟੀਆਂ ਮਿਝ ਦੀਆਂ ਬੋਟੀਆਂ ਚਮਕਦੀਆਂ ਹਨ, ਉਹ ਪੁਰਖ ਦੀ ਸੁਰਤ ਉੱਥੇ ਚੜ ਜਾਂਦੀ ਹੈ। ਤੇ ਇਸ ਪ੍ਰਕਾਰ ਫਿਰ ਦੱਸਦੇ ਨੇ,
ਤੂੰ ਅਧੂਤੀ ਸ਼ਿਵਪੁਰ ਚੜੈ,
ਤੂੰ ਅਧੂਤ ਬਿਰਤੀ ਦਾ ਸ਼ਿਵ ਕਲਿਆਣ ਸੂਪ ਪਰਮੇਸ਼ਰ ਤੁਰਿਆ ਪਦ ਰੂਪੀ ਪੁਰ ਦੇ ਵਿੱਚ ਚੜੈ, ਉਹਦਾ ਚੜਾ ਹੋ ਜਾਂਦਾ ਹੈ।
ਬੋਲੇ ਗੋਰਖ ਸਤ ਸਰੂਪ,
ਸਤਿਗੁਰੂ ਜੀ ਬੋਲੇ, ਬੋਲਦੇ ਕਥਨ ਕਰਦੇ ਕਿ ਹੇ ਗੋਰਖਨਾਥ, ਜੋ ਪਰਮੇਸ਼ਰ ਸਤ ਸੱਚ ਸਰੂਪ ਹੈ, ਬੋਲੇ ਗੋਰਖ ਸਤ ਸਰੂਪ, ਪਰਮੇਸ਼ਰ ਸਤ ਸਰੂਪ ਹੈ, ਤ੍ਰੈ ਕਾਲ ਅਵਧ ਤਿੰਗ ਸਤ ਤਿਉ, ਤੇ ਉਹ ਜਿਹੜਾ ਹੈ ਵਾਹਿਗੁਰੂ ਪਰਮੇਸ਼ਰ,
ਪਰਮ ਤੰਤ ਮਹਿ ਰੇਖ ਨਾ ਰੂਪ,
ਪਰਮ ਤੰਤ ਵੱਡੇ ਪੂਰਨ ਸਿਧਾਂਤ ਰੂਪ, ਪੰਜਾਂ ਤੱਤਾਂ ਦੇ ਪਰਾਰੂਪ, ਬ੍ਰਹਮ ਵਿੱਚ ਕੋਈ ਮੱਛ ਕੱਛ ਆਦਿ ਇਹ ਰੇਖ ਲਕੀਰ ਮੈਕੀ ਚਿੰਨ ਨਹੀਂ ਹੈ, ਨਾ ਕੋਈ ਇਸਤਰੀ ਪੁਰਸ਼ ਆਦਿ ਦਾ ਰੂਪ ਆਕਾਰ ਹੈ, ਨਾਰ ਨਾ ਪੁਰਖ ਨਾ ਪੰਖ ਨੂੰ ਸਾਚੋ ਚਤੁਰ ਸਰੂਪ, ਨਾ ਇਸਤਰੀ ਦੇ ਚਿੰਨ ਵਰਗਾ, ਨਾ ਪੁਰਸ਼ ਦੇ ਚਿੰਨ ਵਰਗਾ, ਤੇ ਨਾ ਹੀ ਖੁਸਰੇ ਦੇ ਚਿੰਨ ਵਰਗਾ, ਉਹ ਤਾਂ ਅਸਰਜੀ ਸਰੂਪ ਹੈ। ਫਿਰ ਗੋਪੀ ਚੰਦ ਬੋਲਿਆ, ਉਹ ਸਿੱਧ ਨੇ ਉਹ ਪੁੱਛਿਆ, ਮਹਾਰਾਜ ਉਦਾਸੀ ਜਿਹੜੇ ਆ ਵੀ ਇਹਦੇ ਬਾਰੇ ਦੱਸੋ, ਇਹ ਭਰਥਰੀ ਦਾ ਭਾਣਜਾ ਸੀ ਸਕਾ, ਉਦਾਸ ਹੋ ਕੇ ਘਰ ਬਾਰ ਛੱਡਿਆ, ਜਿਹੀ ਜੀ ਵਾਸਤਾ ਉਹ ਜੇ ਪ੍ਰਸ਼ਨ। ਇਉਂ ਉਸਨੇ ਫਿਰ ਪੁੱਛਿਆ, ਮਹਾਰਾਜ ਉਦਾਸੀ ਦੇ ਲੱਛਣ ਦੱਸੋ। ਤਾਂ ਗੁਰੂ ਸਾਹਿਬ ਜੀ ਬੋਲੇ,
ਮਹੱਲਾ ਪਹਿਲਾ।
ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਪਹਿਲੇ ਪਾਤਸ਼ਾਹ ਫਰਮਾਨ ਕਰਦੇ ਨੇ,
ਸੋ ਉਦਾਸੀ ਜੇ ਪਾਲੇ ਉਦਾਸ।
ਉਦਾਸੀ ਨਾਮ ਰਖਾ ਕੇ ਆਪਣੇ ਆਪ ਨੂੰ ਕੋਈ ਉਦਾਸੀ ਨਹੀਂ ਹੋ ਜਾਂਦਾ। ਕਹਿੰਦੇ ਸੋ ਉਦਾਸੀ, ਉਹੀ ਪੁਰਖ ਅਸਲੀ ਉਦਾਸੀ ਹੈ ਜਿਹੜਾ ਸੰਸਾਰੀ ਵਾਸ਼ਨਾ ਨੂੰ ਲੈ ਕਰਕੇ ਉਦਾਸ ਉਦਾਸੀਨਤਾ ਜਾਂ ਉਪਰਾਮਤਾ ਨੂੰ ਪਾਲੇ ਪਾਲਣ ਕਰਦਾ ਹੈ, ਹਿਰਦੇ ਰੂਪੀ ਪਾਲੇ ਪੱਲੇ ਦੀ ਉਪਰਾਮਤਾ ਨੂੰ ਪਾ ਲੈਂਦਾ ਹੈ, ਇਸ ਪ੍ਰਕਾਰ ਉਹ ਉਦਾਸੀ ਹੈ।
ਅਰਧ ਉਰਧ ਕਰੇ ਨਿਰੰਜਨ ਵਾਸ,
ਜੋ ਅਰਧ ਨੀਚੇ ਹੇਠਾਂ ਜੀਵ ਦੇ, ਉਰਧ ਉੱਪਰ ਈਸ਼ਵਰ ਭਾਵ ਜੀਵ ਦੀ ਅਲਪਗਤਾ ਤੇ ਈਸ਼ਵਰ ਦੀ ਸਰਵਗਤਾ ਨੂੰ ਮੇਟ ਕਰਕੇ ਨਿਰੰਜਨ ਸ਼ੁੱਧ ਸਰੂਪ ਵਿੱਚ ਵਾਸ ਨਿਵਾਸ ਕਰੇ ਕਰਦਾ ਹੈ। ਤੇ ਜਾਂ ਫਿਰ ਇਹ ਦੁਬਾਰੇ ਫਿਰ ਬੋਲਦੇ ਜੀ, ਅਰਧ
ਅਰਧ ਉਰਧ ਕਰੇ ਨਿਰੰਜਨ ਵਾਸ,
ਜੋ ਅਰਧ ਅਰਧ ਤੋਂ ਪਾ ਜੋ ਸਵਾਸ ਹੇਠਾਂ ਹਿਰਦੇ ਦੇ ਅੰਦਰ ਜਾਂਦਾ ਹੈ, ਤੇ ਉਰਧ ਉੱਪਰ ਦਸਵੇਂ ਦੁਆਰ ਵਿੱਚ ਸਵਾਸ ਉੱਪਰ ਨੂੰ ਆਉਂਦਾ ਹੈ, ਭਾਵ ਇਉਂ ਆਉਂਦੇ ਜਾਂਦੇ ਸਵਾਸਾਂ ਵਿੱਚ ਅਪਾਨ ਪ੍ਰਾਣ ਵਾਯੂ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਵਾਸਾ ਕਰਦਾ ਹੈ। ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬੋੜ ਜਨਮ ਨਾ ਆਵਾਂ। ਆਉਂਦੇ ਜਾਂਦੇ ਸਵਾਸਾਂ ਦੇ ਨਾਲ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਤੁਰਿਆ ਪਦ ਰੂਪੀ ਸਥਾਨ ਵਿੱਚ ਵਾਸ ਨਿਵਾਸ ਪਾਉਂਦਾ, ਉਹੀ ਅਸਲੀ ਉਦਾਸੀ ਹੈ।
ਚੰਦ ਸੂਰਜ ਕੀ ਪਾਏ ਗੰਢ,
ਤੇ ਜੋ ਚੰਦ ਚੰਦਰਮਾ, ਚੰਦਰਮਾ ਦੀ ਇੜਾ ਸੁਰ, ਇਹ ਖੱਬੇ ਪਾਸੇ ਵਾਲਾ ਛੇਕ ਹੈ ਜਿਹੜਾ ਨਾਸਕਾ ਦਾ, ਉਹਦੀ ਗੱਲ ਹੈ। ਸੂਰਜ ਦੀ ਪਿੰਗਲਾ ਜਿਹੜੀ ਸੁਰ ਹੈ, ਇਹ ਸੱਜੇ ਪਾਸੇ ਵਾਲੇ ਸੁਰਾਖ ਹੈ ਜਿਹੜਾ ਨਾਸਕਾ ਦਾ, ਉਹਦੀ ਗੱਲ ਹੈ। ਇਹਦੇ ਦੁਆਰਾ ਪ੍ਰਾਣਾ ਦੀ ਗੰਢ ਦਸਮ ਦੁਆਰ ਚ ਪਾਏ ਪਾਉਂਦਾ ਹੈ, ਜਿਹੜਾ ਜੋ ਈੜਾ ਤੇ ਪਿੰਗਲਾ ਦੀ ਸੁਖਮਨਾ ਵਿਚ ਮੇਲ ਰੂਪ ਗੰਢ ਪਾਉਂਦਾ ਹੈ। ਈੜਾ ਪਿੰਗਲਾ ਔਰ ਸੁਖਮਨਾ ਤੀਨ ਬਸਾਂ ਇਕਠਾਈ, ਬੇਣੀ ਸੰਗਮ ਤਾਂ ਪਿਰਾਗਮਨ ਮੱਜਨ ਕਰੇ ਤਿਥਾਈ, ਉਹਦਾ ਇਸ਼ਾਰਾ ਦਿੱਤਾ ਹੈ। ਜਿਹੜਾ ਐਸਾ ਕਰਦਾ ਹੈ ਚੰਦ ਸੂਰਜ ਕੀ ਪਾਏ ਗੰਢ, ਤੇ ਜਿਹੜਾ ਚੰਦਰਮਾ ਦੀ ਨਿਆਈ ਬੈਰਾਗ, ਸੂਰਜ ਦੀ ਨਿਆਈ ਵਿਵੇਕ, ਇਹਨਾਂ ਦੇ ਸੰਯੁਗਤ ਹੋ ਕੇ ਪਰਮੇਸ਼ਰ ਦੀ ਭਗਤੀ ਕਰਨ ਨੂੰ ਗੰਢ ਗੰਢ ਨੂੰ ਪਾਉਂਦਾ ਹੈ। ਤੇ ਜਾਂ ਫਿਰ ਚੰਦ ਸੂਰਜ ਕੀ ਪਾਏ ਗੰਢ, ਜੋ ਚੰਦਰਮਾ ਭਾਵ ਸਤੋਗੁਣ, ਸਤੋਗੁਣ ਵਿਸ਼ਿਸ਼ਟ ਹਿਰਦਾ ਕਰਕੇ ਅਪਰੋਕਸ਼ ਗਿਆਨ ਦੀ ਪ੍ਰਾਪਤੀ ਗੰਢ ਮੇਲ ਨੂੰ ਪਾਉਂਦਾ ਹੈ। ਚੰਦਰਮਾ ਦੇ ਆਈ ਸਤਿਗੁਰਾਂ ਦੇ ਉਪਦੇਸ਼ ਦੁਆਰਾ ਬ੍ਰਹਮ ਰੂਪ ਸੂਰਜ ਦੀ ਪ੍ਰਾਪਤੀ ਕਰਾਉਣ ਵਾਲੇ ਗਿਆਨ ਨਾਲ ਮੇਲ ਪਾਉਂਦਾ ਹੈ।
ਜਿਸ ਉਦਾਸੀ ਕਾ ਪੜੈ ਨਾ ਕੰਧ,
ਉਸ ਉਦਾਸੀ ਬ੍ਰਖਤ ਸਾਧੂ ਦਾ ਜੀਵ ਆਤਮਾ ਕੰਧ ਦੇਹਾਂ ਵਿੱਚ ਨਾ ਨਹੀਂ ਪੈਂਦਾ ਪੜੈ, ਇਹਨੂੰ ਪਾਈ ਪੜੈ ਨਹੀਂ ਕਰਨਾ, ਇਹਨੂੰ ਪੜਾ ਕਰਨਾ। ਦੇਖੋ ਅੱਖਰ ਉਹੀ ਨਾ, ਇੱਥੇ ਪੜਨ ਤੋਂ ਪੈਣ ਤੋਂ ਭਾਵ ਇੱਥੇ ਪੜਾ ਕਰਨਾ, ਇੱਥੇ ਪੜਾ ਨਹੀਂ ਕਰਨਾ। ਤੇ ਉਹਦਾ ਤਿਸ ਉਦਾਸੀ ਕਾ ਪੜੈ ਨਾ ਕੰਧ, ਉਸ ਉਦਾਸੀ ਬ੍ਰਖਤ ਪੁਰਖ ਦਾ ਜੀਵ ਆਤਮਾ ਤੇ ਕੰਧ ਦੇਹਾਂ ਵਿੱਚ ਨਾ ਨਹੀਂ ਪੜੈ ਪੈਂਦਾ, ਭਾਵ ਉਸ ਉਦਾਸੀ ਨੂੰ ਅਖੰਡ ਚੇਤਨ ਦੀ ਦੇਹ ਮਿਲ ਜਾਂਦੀ ਹੈ, ਉਹਦੇ ਚ ਸਮਾ ਜਾਂਦਾ ਹੈ।
ਬੋਲੇ ਗੋਪੀ ਚੰਦ ਸਤ ਸਰੂਪ,
ਸਤਿਗੁਰੂ ਜੀ ਬੋਲੇ ਬੋਲਦੇ ਹੈ, ਕਥਨ ਕਰਦੇ ਹੈ, ਗੋਪੀ ਚੰਦ ਜੋ ਪਰਮੇਸ਼ਰ ਸਤ ਸਰੂਪ ਹੈ ਨਾ, ਉਹ ਪਰਮੇਸ਼ਰ ਵਾਹਿਗੁਰੂ ਸਦਾ ਆਦ ਸੱਚ ਜੁਗਾਦ ਸੱਚ ਹੈ, ਪੀ ਸੱਚ ਨਾਨਕ ਹੋ ਸੀ ਪੀ ਸੱਚ। ਅੱਗੇ ਦੱਸਦੇ ਨੇ,
ਪਰਮ ਤੰਤ ਮਹਿ ਰੀਖ ਨਾ ਰੂਪ,
ਪਰਮ ਤੰਤ ਭਾਵ ਸਿਧਾਂਤ ਰੂਪ ਬ੍ਰਹਮ ਦੇ ਵਿੱਚ ਕੋਈ ਮੱਛ ਕਛ ਆਦਿ ਰੇਖ ਲਕੀਰ ਨਹੀਂ ਹੈ, ਤੇ ਨਾ ਕੋਈ ਰੂਪ ਆਕਾਰ ਹੈ, ਮੈਕੀ ਆਕਾਰ ਕੋਈ ਨਹੀਂ, ਕੇਵਲ ਜੋਤੀ ਸਰੂਪ ਹੀ ਹੈ। ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਦੱਸਦੇ ਹੈ ਪਰਮ ਤੰਤ ਮੈਂ, ਫਿਰ ਬੋਲੋ ਜੀ।
ਪਰਮ ਤੰਤ ਮਹਿ ਰੇਖ ਨਾ ਰੂਪ,
ਪਰਮ ਤੰਤ ਭਾਵ ਸਿਧਾਂਤ ਰੂਪ ਬ੍ਰਹਮ ਹੈ, ਉਹਦੇ ਵਿੱਚ ਕੋਈ ਮੱਛ ਕਛ ਆ ਰੇਖਾ ਲਕੀਰ ਨਹੀਂ, ਕੋਈ ਮੈਕੀ ਆਕਾਰ ਨਹੀਂ ਹੈ, ਕੇਵਲ ਜੋਤੀ ਸਰੂਪ ਹੈ। ਫਿਰ ਸਾਧ ਸਿੰਘ ਜੀ ਚਰਪਟ ਨਾਥ ਹੋਇਆ ਹੈ, ਉਹ ਸਿੱਧਾਂ ਵਿੱਚ ਇੱਕ ਪਖੰਡੀ ਭੇਖ ਸੀ, ਤੇ ਉਹ ਅੱਜ ਕੱਲ੍ਹ ਜਿਹੜਾ ਬਹੁਤਾ ਪਖੰਡ ਕਰੇ ਉਹਨੂੰ ਪਖੰਡੀ ਕਹਿੰਦੇ ਆ, ਪਰ ਇਹ ਭੇਖ ਸੀ ਇੱਕ। ਅਸਲ ਦੇ ਵਿੱਚ ਇਹਦੀ ਸ਼ੁਰੂਆਤ ਜਿਹੜੀ ਸੀ ਇਸ ਪੰਥ ਦੀ, ਤੇ ਉਹ ਸ਼ੁਰੂ ਦੇ ਵਿੱਚ ਪਖੰਡੀ ਜਿਹੜਾ ਨਾਂ ਨਹੀਂ ਸੀ ਇਸ ਦਾ ਮਤ ਦਾ, ਉਹ ਸੀ ਪਾਪਖੰਡੀ। ਇਹ ਨਾਂ ਤਾਂ ਰੱਖਿਆ ਸੀ ਪਾਪ ਖੰਡੀ, ਉਹ ਛੋਟਾ ਨਾਂ ਪਾਪ ਖੰਡੀ ਦੇ ਤਾਂ ਪਖੰਡੀ ਕਹਿਣ ਲੱਗ ਗਏ। ਐਸਾ ਪ੍ਰਚਲਿਤ ਹੋਇਆ ਮਹਾਰਾਜ ਨੇ ਵੀ ਪ੍ਰਚਲਿਤ ਨਾਮ ਹੀ ਵਰਤਿਆ ਫਿਰ। ਪਾਪ ਖੰਡੀ ਇਹ ਮਤ ਸੀ, ਉਹਦੇ ਵਿੱਚ ਫਿਰ ਪਖੰਡੀ ਮਤ ਉਹ ਵੀ ਆਪਣੇ ਆਪ ਨੂੰ ਕਹਾਂ ਜੀ ਸਾਡਾ ਮਤ ਪਖੰਡੀ ਹੈ, ਤੇ ਪਰ ਪਾਪ ਖੰਡੀ ਸੀ ਅਸਲ ਜਿਹੜਾ ਸ਼ਬਦ ਹੈ। ਹੌਲੀ ਹੌਲੀ ਉਹ ਪਾਪ ਸ਼ਬਦ ਦਾ ਲੋਪ ਹੋ ਗਿਆ, ਪਖੰਡੀਏ ਰਹਿ ਗਿਆ। ਉਹਦੇ ਲੱਖਣ ਪੁੱਛੇ ਸੀ ਉਸ ਨੇ, ਤੇ ਜਿਹੜਾ ਚਰਪਟਨਾਥ ਸੀ ਕਹਿੰਦਾ ਜੀ ਉਹ ਦੱਸੋ ਤੁਸੀਂ ਮੈਨੂੰ, ਮੈਂ ਜਾਣਨਾ ਚਾਹੁੰਦਾ ਜਿਵੇਂ ਗੋਪੀ ਚੰਦ ਨੂੰ ਦੱਸਿਆ, ਗੋਰਖਨਾਥ ਨੂੰ ਦੱਸਿਆ, ਤੇ ਭਰਤਰੀ ਦਾ ਮੈਨੂੰ ਵੀ ਦੱਸੋ ਮਾਰ। ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਉੱਤਰ ਦਿੱਤਾ,
ਮਹੱਲਾ ਪਹਿਲਾ।
ਤੇ ਮਹਾਰਾਜ ਸਾਹਿਬ ਜੀ ਮਹੱਲਾ ਉਚਾਰਨ ਕਰਦੇ ਹਨ ਜੇ,
ਸੋ ਪਾਖੰਡੀ ਜੇ ਕਾਇਆ ਪਖਾਲੇ।
ਇਹ ਚਰਪਟਨਾਥ ਉਹੀ ਪਖੰਡੀ ਪਾਪਾਂ ਨੂੰ ਖੰਡਣ ਵਾਲਾ ਪਾਪ ਖੰਡੀ ਪੁਰਖ ਹੈ, ਪਖੰਡੀ ਮਤ ਵਾਲਾ ਪਾਪ ਖੰਡੀ ਮਤ ਵਾਲਾ ਹੈ, ਜਿਹੜਾ ਕੀ ਦੱਸਦੇ ਨੇ ਕਾਇਆ
ਜੇ ਕਾਇਆ ਪਖਾਲੇ,
ਜਿਹੜਾ ਕਾਇਆ ਬੁੱਧੀ ਰੂਪ ਬ੍ਰਹਮ ਗਿਆਨ ਰੂਪੀ ਜਲ ਦੇ ਨਾਲ ਇਸ਼ਨਾਨ ਕਰਕੇ ਪਖਾਲੇ ਧੋਣਾ ਕਰੇ, ਕਾਇਆ ਦੇਹ ਨੂੰ ਨਾਮ ਰੂਪੀ ਜਲ ਦੇ ਨਾਲ ਇਸ਼ਨਾਨ ਕਰਕੇ ਸ਼ੁੱਧ ਕਰਦਾ, ਜੋ ਕਾਇਆ ਦੇਹ ਦੀ ਹੰਗਤਾ ਨੂੰ ਬ੍ਰਹਮ ਅਭਿਆਸ ਰੂਪੀ ਅਗਨੀ ਦੇ ਨਾਲ ਪਰ ਵਿਸ਼ੇਸ਼ ਕਰਕੇ ਜਾਲੇ ਸਾੜ ਦਿੰਦਾ, ਜੋ ਕਾਇਆ ਬੁੱਧੀ ਦੇ ਅੰਦਰੋਂ ਕਾਮ ਕ੍ਰੋਧ ਰੂਪੀ ਲੱਕੜਾਂ ਦੇ ਤਾਂ ਹੀ ਬ੍ਰਹਮ ਅਭਿਆਸ ਰੂਪੀ ਅਗਨੀ ਦੁਆਰਾ ਸਾੜਦਾ ਹੈ।
ਕਾਇਆ ਕੀ ਅਗਨ ਬ੍ਰਹਮ ਪਰ ਜਾਲੇ,
ਤੇ ਪਰ ਵਿਸ਼ੇਸ਼ ਕਰਕੇ, ਤੇ ਇਹ ਕਥਨ ਕੀਤਾ ਹੈ ਕਿ ਪਰ ਵਿਸ਼ੇਸ਼ ਕਰਕੇ ਕਾਇਆ ਦੀ ਜਿਹੜੀ ਹੰਗਤਾ ਰੂਪ ਤੇ ਬ੍ਰਹਮ ਅਭਿਆਸ ਰੂਪੀ ਅਗਨ ਅਗਨੀ ਦੇ ਨਾਲ, ਇਹ ਤਾਂ ਲੱਕੜੇ ਨੇ ਜਿਹੜੇ ਕਾਇਆ ਦੀ ਹੰਗਤਾ ਹੈ, ਇਹਨੂੰ ਬ੍ਰਹਮ ਅਭਿਆਸ ਅਗਨੀ ਦੇ ਨਾਲ ਪਰ ਵਿਸ਼ੇਸ਼ ਕਰਕੇ ਜਾਲੇ ਸਾੜਨਾ ਕਰਦਾ, ਜੋ ਕਾਇਆ ਬੁੱਧੀ ਦੇ ਅੰਦਰੋਂ ਕਾਮ ਕਰੋ ਲੱਕੜਾਂ ਦੇ ਤਾਂ ਹੀ ਬ੍ਰਹਮ ਅਭਿਆਸ ਰੂਪੀ ਅਗਨੀ ਦੁਆਰਾ ਸਾੜਦਾ ਹੈ।
ਸੁਪਨ ਬਿੰਦ ਨਾ ਦੇ ਚਰਣਾ,
ਜਿਹੜਾ ਸੁਪਨੇ ਦੇ ਵਿੱਚ ਵੀ ਬਿੰਦ ਜਿਹੜਾ ਬੀਜ ਰੂਪ ਤੇ ਜੋ ਬ੍ਰਹਮਚਰਜ ਹੈ, ਜੋ ਪਿਤਾ ਦੀ ਉਹ ਧਾਤੂ ਹੈ ਜਿਸ ਤੋਂ ਸੰਸਾਰ ਦੀ ਉਤਪਤੀ ਹੁੰਦੀ ਹੈ, ਉਸ ਨੂੰ ਝਰਨਾਂ ਦੇ ਗਿਰਨਾਂ ਦੇ ਭਾਵ ਸੁਪਨੇ ਚ ਅਪਵਿੱਤਰ ਨਾ ਹੋਵੇ, ਸੁਪਨੇ ਦੇ ਵਿੱਚ ਦੋਸ਼ੀ ਨਾ ਹੋਵੇ, ਇੰਨਾ ਜਤ ਸਤ ਕਾਇਮ ਹੋਵੇ ਬ੍ਰਹਮਚਰਜ, ਤੇ ਉਹ ਫਿਰ ਸੁਪਨੇ ਬਿੰਦ ਨਾ ਦੇਈ ਝਰਨਾ ਜਿਹੜਾ ਐਸਾ ਹੈ, ਜਾਂ ਸੰਸਾਰ ਰੂਪੀ ਸੁਪਨੇ ਦੇ ਵਿੱਚ ਬਿੰਦ ਨਾਮ ਫੁਰਨੇ ਨੂੰ ਬਿਰਤੀ ਰੂਪ ਝੜਨ ਨਾ ਦੇਵੇ, ਥੋੜੇ ਮਾਤਰ ਵੀ ਪਦਾਰਥਾਂ ਵਿੱਚ ਬਿਰਤੀ ਚਿੱਤ ਦੀ ਲੱਗਣ ਨਹੀਂ ਦਿੰਦਾ ਜਿਹੜਾ।
ਤਿਸ ਪਾਖੰਡੀ ਜਰਾ ਨਾ ਮਰਨਾ,
ਉਸ ਪਖੰਡੀ ਪਾਪ ਖੰਡੀ ਮਤ ਵਾਲੇ ਨੂੰ ਪਾਪਾਂ ਦੇ ਖੰਡਣ ਵਾਲੇ ਮਤ ਵਿੱਚ ਵਿਚਾਰਨ ਵਾਲੇ ਤੇ ਜਾਂ ਫਿਰ ਐਸੇ ਜਿਹੜੇ ਪੁਰਖ ਨੂੰ ਜਰਾ ਬੁਢੇਪਾ ਜਿਹੜਾ ਮਰਨਾ ਨਹੀਂ ਹੁੰਦਾ, ਜਰਾ ਪਾਪ ਜੜਤਾ ਅਵਸਥਾ ਨਹੀਂ ਹੁੰਦੀ, ਜਰਾ ਰੰਚਕ ਮਾਤਰ ਵੀ ਮਰਨਾ ਨਹੀਂ ਹੁੰਦਾ ਹੈ, ਉਹ ਅਮਰ ਹੋ ਜਾਂਦਾ।
ਬੋਲੇ ਚਰਪਟ ਸਤ ਸਰੂਪ,
ਮਹਾਰਾਜ ਜੀ ਬੋਲਦੇ ਹਨ ਕਿ ਹੇ ਚਰਪਟਨਾਥ ਜੋ ਸਤ ਸੱਚ ਸਰੂਪ ਪਰਮੇਸ਼ਵਰ ਹੈ,
ਪਰਮ ਤੰਤ ਮਹਿ ਰੀਖ ਨਾ ਰੂਪ,
ਪਰਮ ਤੰਤ ਵੱਡੇ ਸਿਧਾਂਤ ਰੂਪ ਪਰਮੇਸ਼ਵਰ ਦੇ ਵਿੱਚ ਕੋਈ ਰੇਖ ਲਕੀਰ ਜਾਂ ਮੈਕੀ ਚਿੰਨ ਆਦਿ ਨਹੀਂ, ਰੂਪ ਕੋਈ ਉਹਦਾ ਰੂਪ ਆਕਾਰ ਨਹੀਂ ਹੈ।
ਮਹੱਲਾ ਪਹਿਲਾ,
ਅੱਗੇ ਭਰਥਰੀ ਨਾਥ ਉਹ ਪੁੱਛਣ ਲੱਗਿਆ ਮਹਾਰਾਜ ਮੈਨੂੰ ਤਾਂ ਵਿਰਾਗੀ ਦੇ ਲੱਛਣ ਦੱਸੋ। ਮਹਾਰਾਜ ਕਹਿੰਦੇ ਭਰਥਰੀ ਤੂੰ ਤਾਂ ਵੈਰਾਗ ਸਤਕ ਗ੍ਰੰਥ ਬਣਾਇਆ, ਤੂੰ ਤਾਂ ਖੁਦ ਹੀ ਤੈਨੂੰ ਪਤਾ। ਕਹਿੰਦਾ ਨਹੀਂ ਮਹਾਰਾਜ ਤੁਹਾਡੀ ਰਸਨਾ ਤੋਂ ਸੁਣਨਾ ਚਾਹੁੰਦਾ। ਮਹਾਰਾਜ ਕਹਿੰਦੇ ਲੈ ਫੇ ਭਰਥੀ ਸੁਣ, ਤੂੰ ਗੁਰਮੁਖ ਬੰਦਾ ਹੈ ਤੇ ਅਧਿਕਾਰੀ ਹੈ, ਮਹਾਰਾਜ ਦਾ ਸ਼ਿਸ਼ ਬਣ ਗਿਆ, ਸਿੱਖ ਬਣਿਆ ਸੀ। ਇਉਂ ਮਹਾਰਾਜ ਸਾਹਿਬ ਜੀ ਨੇ ਫਿਰ ਅੱਗੇ ਉਚਾਰਨ ਕੀਤਾ,
ਸੋ ਵੈਰਾਗੀ ਜੇ ਉਲਟੇ ਬ੍ਰਹਮ,
ਇਹ ਭਾਈ ਉਹ ਅਸਲ ਵੈਰਾਗੀ ਵੈਰਾਗਮਾਨ ਹੈ ਜਿਹੜਾ ਆਪਣੇ ਮਨ ਨੂੰ ਜਾਣੀ ਜੀਵ ਭਾਵ ਵੱਲੋਂ ਉਲਟੇ ਉਲਟਾ ਕੇ ਤੇ ਫੇਰ ਕੇ ਬ੍ਰਹਮ ਪਰਮੇਸ਼ਰ ਵੱਲ ਲਾਉਂਦਾ ਹੈ, ਜਿਹੜਾ ਪ੍ਰਾਣਾਂ ਨੂੰ ਉਲਟਾ ਕੇ ਬ੍ਰਹਮ ਸਰੂਪ ਵਿੱਚ ਮਿਲਾ ਦਿੰਦਾ, ਜਾਂ ਤਤਪਦ ਦੇ ਲੱਖ ਅਰਥ ਰੂਪ ਬ੍ਰਹਮ ਰੂਪ ਚ ਮਿਲ ਜਾਂਦਾ ਹੈ।
ਗਗਨ ਮੰਡਲ ਮਹਿ ਰੋਪੈ ਥੰਮ,
ਗਗਨ ਮੰਡਲ ਹੈ ਦਸਵੇਂ ਦੁਆਰੇ ਸਵਾਸਾਂ ਨੂੰ ਥੰਮ ਰੋਕ ਕੇ ਰੋਪੈ ਇਸਤਿਤ ਕਰਦਾ ਹੈ, ਜਾਂ ਪ੍ਰਾਣਾਂ ਨੂੰ ਚੜਾਉਣਾ ਕਰਦਾ ਹੈ, ਦਸ ਦੁਆਰੇ ਚ ਬਿਰਤੀ ਨੂੰ ਟਕਾਉਂਦਾ ਹੈ, ਜਾਂ ਅੰਤਸਕਰਨ ਚ ਮਨ ਦੇ ਮੰਡਲ ਸਮੂਹ ਸੁਭਾਵਾਂ ਨੂੰ ਰੋਕ ਕੇ ਬ੍ਰਹਮ ਵਿਚ ਇਸਤਿਤ ਕਰਦਾ ਹੈ, ਜਾਂ ਫਿਰ ਮੰਡਲ ਸਮੂਹ ਸਾਰਿਆਂ ਦੇ ਅੰਦਰ ਚਿਦਾਕਾਸ਼ ਰੂਪੀ ਬ੍ਰਹਮ ਹੈ, ਉਸ ਵਿਚ ਆਪਣੇ ਮਨ ਦੇ ਸੰਕਲਪ ਵਿਕਲਪ ਨੂੰ ਰੋਕ ਕੇ ਚਿੱਤੀ ਬਿਰਤੀ ਨੂੰ ਰੋਪਣਾ ਲਗਾਉਣਾ ਕਰਦਾ ਹੈ, ਭਾਵ ਟਿਕਾਉਣਾ ਕਰਦਾ ਹੈ, ਜਾਂ ਫਿਰ ਚੇਤਨ ਬ੍ਰਹਮ ਸਾਰਿਆਂ ਦੇ ਅੰਦਰ ਉਸ ਵੀ ਜੀਵ ਭਾਵ ਨੂੰ ਰੋਕ ਕੇ ਮਿਲਣਾ ਕਰਦਾ ਹੈ।
ਅਹਿਨਿਸ ਅੰਤਰ ਰਹਿ ਧਿਆਨ,
ਜਿਹਦੇ ਰਾਤ ਦਿਨੇ ਚਿੱਤ ਅੰਦਰ ਤੇ ਚਿੱਤ ਦੇ ਅੰਤਰ ਕਹੀਏ ਵਿਚ ਪ੍ਰਭੂ ਦਾ ਧਿਆਨ ਰਹਿ ਰਹਿੰਦਾ ਹੈ, ਭਾਵ ਕੀ ਹੈ ਵੀ ਹਿਰਦੇ ਦੇ ਅੰਦਰ ਪ੍ਰਭੂ ਦਾ ਨਾਮ ਹੈ, ਉਹਦੇ ਵਿੱਚ ਜੁੜਿਆ ਰਹਿੰਦਾ ਹੈ ਜਾਂ ਹਰ ਵਕਤ ਧਿਆਨ ਵਿੱਚ ਜੁੜਿਆ ਰਹਿੰਦਾ ਹੈ।
ਤੀ ਬੈਰਾਗੀ ਸਤ ਸਮਾਨ,
ਤੇ ਫਿਰ ਉਹ ਵਿਰਾਗੀ ਬੈਰਾਗਮਨ ਸਤ ਸਰੂਪ ਪਰਮੇਸ਼ਰ ਦੇ ਸਮਾਨ ਹੀ ਬਰਾਬਰ ਹੀ ਹੋ ਜਾਂਦਾ ਹੈ, ਜਿਹੜਾ ਹਿਰਦੇ ਚ ਅਗਿਆਨ ਰੂਪੀ ਰਾਤ ਤੋਂ ਗਿਆਨ ਰੂਪੀ ਦਿਨ ਚੜ੍ਹਾਉਂਦਾ ਫਿਰ ਉਹਦੇ। ਇਸ ਕਰਕੇ ਭਾਵ ਦੋਨੇ ਇੱਕੋ ਰੂਪ ਪਰਮੇਸ਼ਰ ਤੇ ਹਰ ਹਰ ਜਨ ਦੋਈ ਏਕ ਹੈ, ਬੇ ਵਿਚਾਰ ਕੁਛ ਨਾ ਹੈ। ਜਿਨ ਜਾਤਾ ਸੋ ਤਿਸੀ ਹੀ ਜਿਹਾ, ਉਹਦੇ ਵਰਗਾ ਹੋ ਜਾਂਦਾ ਹੈ, ਉਹ ਸੱਚ ਸਰੂਪ ਵਿੱਚ ਸਮਾਨ ਸਮਾ ਜਾਂਦਾ, ਅਭੇਦ ਹੋ ਜਾਂਦਾ ਹੈ।
ਬੋਲੇ ਪਰਥਰ ਸਤ ਸਰੂਪ,
ਸਤਿਗੁਰੂ ਜੀ ਬੋਲਦੇ ਆ ਕਿ ਪਰਥਰੀ ਨਾਥ ਜੀ ਜੋ ਸਤ ਸੱਚ ਸਰੂਪ ਪਰਮੇਸ਼ਰ ਹੈ, ਜਾਂ ਹੇ ਭਾਈ ਸਾਡੇ ਬੋਲੇ ਕਥਨ ਕੀਤੇ ਹੋਏ ਉਪਦੇਸ਼ ਨਾਲ ਹਿਰਦੇ ਰੂਪੀ ਭਰ ਥਰ, ਥਰ ਦਾ ਉਹਨਾਂ ਅਰਥ ਹੈ ਥਾਂ, ਭਰ ਦਾ ਅਰਥ ਹੈ ਭਰ ਲੈਣਾ, ਇਹ ਉਪਦੇਸ਼ ਨੂੰ ਭਰ ਲੈਣਾ ਕਰ, ਤੂੰ ਗੁਰਮੁਖ ਹੈ, ਨਿਸ਼ਚੈ ਕਰ ਲੈ ਪਰਮੇਸ਼ਰ ਜੀ ਸੱਚ ਸਰੂਪ ਹੈ।
ਪਰਮ ਤੰਤ ਮਹਿ ਰੀਹ ਨਾ ਰੂਪ,
ਉਹ ਤੰਤ ਤੱਤਾਂ ਤੋਂ ਪਰਮ ਵੱਡੇ ਵਾ ਵੱਡੇ ਸਿਧਾਂਤ ਰੂਪ ਪਰਮੇਸ਼ਰ ਦੇ ਮਹਿ ਵਿੱਚ ਕੋਈ ਮੱਛ ਕੱਛ ਆਦਿ ਰੇਖ ਲਕੀਰ ਤੇ ਮੈਂ ਕੀ ਰੂਪ ਆਕਾਰ ਨਹੀਂ ਹੈ। ਫਿਰ ਸਾਹਿਬ ਸਿੰਘ ਜੀ ਬਾਕੀ ਦੇ ਜਿਹੜੇ ਸਿੱਧ ਸੀ ਤੇ ਉਹ ਸਿੱਧ ਗੁਰੂ ਜੀ ਨੂੰ ਕਹਿਣ ਲੱਗੇ ਕਿ ਕੁਝ ਸਾਡੇ ਪ੍ਰਸ਼ਨਾਂ ਦੇ ਉੱਤਰ ਵੀ ਦੇਣਾ ਕਰੋ ਜੀ। ਤਾਂ ਮਹਾਰਾਜ ਕਹਿੰਦੇ ਕੋਈ ਬਾਤ ਨਹੀਂ, ਪਹਿਲਾਂ ਆਪਣੀ ਰਸਨਾ ਦੁਆਰਾ ਜਿਹੜਾ ਉਹਨਾਂ ਨੇ ਪ੍ਰਸ਼ਨ ਕੀਤਾ ਤੇ ਮਹਾਰਾਜ ਸਾਹਿਬ ਜੀ ਉਚਾਰ ਕੇ ਉੱਤਰ ਦੇਣਗੇ। ਫਿਰ ਪਹਿਲਾਂ ਆਪਣੀ ਰਸਨਾ ਦੁਆਰਾ ਤੇ ਉਹਨਾਂ ਨੂੰ ਉਚਾਰ ਦਿਆ ਵੀ ਉਹਨਾਂ ਨੇ ਪ੍ਰਸ਼ਨ ਕੀਤੇ ਤੇ ਉਹਦਾ ਫਿਰ ਉੱਤਰ ਆਪ ਹੀ ਦੇਣਗੇ। ਉੱਤਰ ਪ੍ਰਸ਼ਨ ਰੂਪ ਬਾਣੀ ਬਣਾ ਦਿੱਤੀ ਹੈ, ਜੋ ਉਹਨਾਂ ਨੇ ਪ੍ਰਸ਼ਨ ਕੀਤੇ ਸੀ ਉਹ ਵੀ ਬਾਣੀ ਆਪਣੇ ਵੱਲੋਂ ਉਚਾਰ ਕਰ ਦਿੱਤੀ। ਉਹਦੇ ਚ ਮਹਾਰਾਜ ਸਾਹਿਬ ਨੇ ਜਿਹੜਾ ਉਹਨਾਂ ਦਾ ਪਹਿਲਾ ਪ੍ਰਸ਼ਨ ਸੀ,
ਮਹੱਲਾ ਪਹਿਲਾ,
ਪਹਿਲੇ ਪਾਤਸ਼ਾਹ ਕਥਨ ਕਰਦੇ ਹਨ ਜੀ
ਕਿਉਂ ਮਰੇ ਮੰਦਾ,
ਇਹ ਪ੍ਰਸ਼ਨ ਹੈ ਕਿ ਮੰਦਾ ਮੰਦਾ ਭੈੜਾ ਸੁਭਾਅ ਕਿਉਂ ਕਿਵੇਂ ਮਰੇ, ਮਰਦਾ ਕਿਵੇਂ ਹੈ। ਦੂਜਾ ਪ੍ਰਸ਼ਨ
ਕਿਉਂ ਜੀਵੈ ਜੁਗਤ,
ਦੂਜਾ ਪ੍ਰਸ਼ਨ ਅਸਲ ਜੀਵ ਜਿਹੜੇ ਨੇ ਜੀਵ ਹੈ, ਜੀਵਨ ਦੀ ਜੁਗਤ ਜੁਗਤੀ ਜੀਵ ਨੂੰ ਕਿਉਂ ਕਿਵੇਂ ਪ੍ਰਾਪਤ ਹੁੰਦੀ ਹੈ, ਭਾਵ ਕਿਸ ਜੁਗਤੀ ਨਾਲ ਪੁਰਖ ਨੂੰ ਸੰਸਾਰ ਵਿੱਚ ਜਿਉਣਾ ਚਾਹੀਦਾ, ਇਹ ਦੂਜਾ ਪ੍ਰਸ਼ਨ ਹੈ। ਅੱਗੇ ਹੁਣ ਸਾਧ ਸਿੰਘ ਜੀ ਤੀਜਾ ਪ੍ਰਸ਼ਨ ਕਰਨਗੇ,
ਕੰਨ ਪੜਾਈ ਕਿਆ ਖਾਜੈ ਭੁਗਤ,
ਤੀਸਰਾ ਪ੍ਰਸ਼ਨ ਕੰਨ ਪੜਵਾ ਕੇ ਜੋਗੀ ਬਣੇ ਪੁਰਖ ਨੂੰ ਕਿਆ ਕਿਸ ਪ੍ਰਕਾਰ ਕਿਹੋ ਜੀ ਭੁਗਤ ਭੋਜਨ ਖਾਜਿਆ ਖਾਣਾ ਚਾਹੀਦਾ। ਗੁਰੂ ਸਾਹਿਬ ਜੀ ਪਹਿਲੇ ਪ੍ਰਸ਼ਨ ਦਾ ਉੱਤਰ ਦਿੰਦੇ ਹਨ,
ਆਸਤ ਨਾਸਤ ਏਕੋ ਨਾਉ,
ਏਕੋ ਇੱਕ ਅਕਾਲ ਪੁਰਖ ਦੇ ਨੌ ਨਾਮ ਦੇ ਨਾਲ ਆਸਤ, ਆਸਤਕ ਭਾਵ ਸ਼ਰਧਾਲੂ ਹੋ ਕੇ ਨਾਮ ਦੇ ਰੂਪ ਵਾਲੇ ਸੰਸਾਰ ਨੂੰ ਨਾਸਤ ਨਾਸ ਸਮਝੇ, ਇਉਂ ਮੰਦਾ ਮੰਦਾ ਸੁਭਾਅ ਮਰ ਜਾਂਦਾ ਹੈ। ਇਹ ਜਿਹੜਾ ਪ੍ਰਸ਼ਨ ਸੀ ਉਸਦਾ, ਉਹਦਾ ਉੱਤਰ ਮਹਾਰਾਜ ਨੇ ਦਿੱਤਾ ਵੀ ਉਹਨੇ ਕਿਹਾ ਸੀ ਮੰਦਾ ਮੰਦਾ ਸੁਭਾਅ ਕਿਵੇਂ, ਤੇ ਉਹਦਾ ਮਹਾਰਾਜ ਕਹਿੰਦੇ ਇਉਂ ਮੰਦਾ ਸੁਭਾਅ ਭਾਈ ਨਿਵਿਰਤ ਹੁੰਦਾ ਹੈ। ਇਹਦਾ ਸਾਹ ਸਿੰਘ ਜੀ ਕੁਝ ਗੁਰੂ ਘਰ ਦੇ ਗਿਆਨਵਾਨ ਸੰਪਰਦਾਇ ਵਿਦਵਾਨ ਇਹਦਾ ਪੰਕਤੀ ਦਾ ਤੇ ਇਸ ਤਰ੍ਹਾਂ ਵੀ ਅਰਥ ਲਾਉਂਦੇ ਹੈ ਵੀ ਪਹਿਲੇ ਤੇ ਦੂਸਰੇ ਪ੍ਰਸ਼ਨ ਦਾ ਉੱਤਰ, ਪਹਿਲੇ ਤੇ ਦੂਸਰੇ ਪ੍ਰਸ਼ਨ ਦਾ ਉੱਤਰ ਇਉਂ ਵੀ ਲਾਉਂਦੇ ਹੈ ਕਿ ਇੱਕ ਆਤਮਾ ਤੇ ਭਾਵ ਕੀ ਹੈ, ਆ ਸਰਬ ਔਰ ਤੇ ਸੱਤ ਹੈ, ਆ ਸੱਤ, ਆ ਸਰਬ ਔਰ ਤੇ ਸੱਤ ਰੂਪ ਹੈ ਤੇ ਨਾਸਤ ਨਾਸ ਹੋਣ ਵਾਲੇ ਕੀਨ ਨਾਮ ਤੇ ਰੂਪ, ਇਹ ਦੋ ਅੰਸਾਂ ਮਾਇਆ ਦੀਆਂ, ਇਹ ਨਾਸਤ ਇਹ ਨਾਸ ਰੂਪ ਹਨ। ਆ ਸੱਤ, ਆ ਸਰਬ ਔਰ ਤੇ ਸੱਤ ਸੱਚ ਸਰੂਪ ਪਰਮੇਸ਼ਰ ਹੈ, ਉਸ ਏਕੋ ਇੱਕ ਦੇ ਸੱਚੇ ਨੌ ਨਾਮ ਉੱਤੇ ਭਾਵਨਾ ਕਰਨੀ ਚਾਹੀਦੀ ਹੈ, ਇਹੋ ਅਸਲ ਜੀਵਨੇ ਦੀ ਯੁਗਤੀ ਹੈ। ਜੋ ਨਾਮ ਰੂਪ ਪ੍ਰਪੰਚ ਨੂੰ ਨਾਸਤ ਨਾਸ ਰੂਪ ਨਿਸ਼ਚੇ ਕਰਨਾ, ਇਹੋ ਮੰਦਾ ਮੰਦਾ ਸੁਭਾਅ ਮਰਨਾ ਹੈ। ਤੇ ਸਤਿਗੁਰੂ ਜੀ ਦੋ ਪ੍ਰਸ਼ਨਾਂ ਦਾ ਉੱਤਰ ਦੇ ਕੇ ਅੱਗੇ ਜਾ ਕੇ ਤੀਸਰੇ ਪ੍ਰਸ਼ਨ ਦਾ ਉੱਤਰ ਦੇਣਗੇ, ਤਾਂ ਇਉਂ ਫਿਰ ਇੱਕ ਸਿੱਧ ਹੋਰ ਬੋਲ ਪਿਆ, ਉਹ ਦੇਣਗੇ ਅੱਗੇ ਚੱਲ ਕੇ। ਪਰ ਇੱਕ ਸਿੱਧ ਨੇ ਪ੍ਰਸ਼ਨ ਕੀਤਾ,
ਕੌਣ ਸੋ ਅੱਖਰ ਜਿਤ ਰਹਿ ਹਿਆਉ,
ਉਹ ਅੱਖਰ ਕੌਣ, ਅੱਖਰ ਕਿਹੜਾ ਉਪਦੇਸ਼ ਹੈ ਜਿਤ ਜਿਸ ਕਰਕੇ ਹਿਆਉ ਹਿਰਦਾ ਪਰਮੇਸ਼ਰ ਇਸਤਿਤ ਹੋਇਆ ਰਹੇ ਰਹਿੰਦਾ ਹੈ, ਉਹ ਕਿਹੜਾ ਮੰਤਰ ਉਪਦੇਸ਼ ਹੈ ਜਿਸ ਕਰਕੇ ਜੀਵ ਹਿਆਉ ਲੱਜਿਆ ਦੇ ਸਹਿਤ ਰਹਿਣਾ ਕਰੇ, ਭਾਵ ਆਪਣੇ ਗੁਰੂ ਪੀਰ ਤੇ ਸ਼ਰਮ ਕਰੇ, ਔਗਣ ਨਾ ਕਰੇ। ਇਹ ਪ੍ਰਸ਼ਨ ਦਾ ਸਤਿਗੁਰੂ ਮਹਾਰਾਜ ਸਾਹਿਬ ਜੀ ਅਗਲੀ ਤੁਕ ਦੇ ਵਿੱਚ ਨਾਲ ਸਾਧ ਸਿੰਘ ਉੱਤਰ ਦਿੰਦੇ ਹੈ, ਤੇ ਇਹ ਪ੍ਰਸ਼ਨ ਦਾ ਆ ਨਾਲ ਲੱਗਦੀ ਤੁਕ ਹੈ ਜਿਹੜੀ, ਇਹਦੇ ਨਾਲ ਹੀ ਉੱਤਰ ਦੇ ਦਿੱਤਾ,
ਧੂਪ ਛਾਵ ਜੀ ਸਮਕਰ ਸਹਿ,
ਤੇ ਉਹਦੇ ਸਾਧ ਸਿੰਘ ਜੀ ਪਹਿਲਾ ਅਰਥ ਇਸਦਾ ਇਹੀ ਹੈ ਜਿਹੜੇ ਲੋਕ ਧੁੱਪ ਧੁੱਪ ਦੀ ਨਿਆਈ ਦੁੱਖ ਦੇਣ ਵਾਲੇ ਕੌੜੇ ਵਚਨਾਂ ਤੇ ਸ਼ਾਮ ਸ਼ਾਂ ਦੀ ਨਿਆਈ ਸੁੱਖ ਦੇਣ ਵਾਲੇ ਸੀਤਲ ਵਚਨ। ਧੂਪ ਛਾਵ ਭਾਵ ਦੁੱਖ ਸੁੱਖ, ਧੂਪ ਤੇ ਛਾਵ, ਮਿੱਤਰ ਸਤਰੂਪਣਾ, ਉਸਤਤ ਨਿੰਦਿਆ ਆਦਿ, ਇਹਨਾਂ ਨੂੰ ਜੇਕਰ ਸਮ ਬਰਾਬਰ ਕਰਕੇ ਸਮ ਕਰ ਸਹਿ ਸਹੇ ਸਹਾਰ ਨਾ ਕਰੇ
ਤਾਂ ਨਾਨਕ ਆਖੇ ਗੁਰ ਕੋ ਕਹੇ।
ਸਤਿਗੁਰ ਜੀ ਕਥਨ ਕਰਦੇ ਤਾਂ ਤਦ ਹੀ ਗੁਰਾਂ ਦੇ ਆਕੇ ਕਹੇ ਹੋਏ ਬਚਨ ਉਪਦੇਸ਼ ਹੈ, ਜਿਹੜੇ ਗੁਰਾਂ ਦੇ ਉਸ ਉਪਦੇਸ਼ ਨੂੰ ਕੋਈ ਪੁਰਖ ਕਹਿ ਕਥਨ ਕਰਦਾ ਹੈ ਤੇ ਉਸਦਾ ਹਿਰਦਾ ਪਰਮੇਸ਼ਵਰ ਇਸਤਿਤ ਹੋਣ ਰੂਪ ਲੱਜਿਆ ਦੇ ਸਹਿਤ ਹੋ ਸਕਦਾ, ਇਹ ਉੱਤਰ ਦੇ ਦਿੱਤਾ। ਦੂਸਰਾ ਅਰਥ ਇਹਦਾ ਇਹ ਵੀ ਹੈ ਤੇ ਦੋਹਾਂ ਪੰਕਤੀਆਂ ਦਾ ਅਨਵੇਂ ਲਗਾ ਕੇ ਇਉਂ ਵੀ ਅਰਥ ਕਰਦੇ ਹੈ ਕਿ ਸਤਿਗੁਰੂ ਜੀ ਆਖੇ ਕਥਨ ਕਰਦੇ ਨੇ ਕਿ ਗੁਰਾਂ ਦੇ ਕਹੇ ਕਥਨ ਕੀਤੇ ਹੋਏ ਉਪਦੇਸ਼ ਨੂੰ ਉਚਾਰਨ ਕਰਕੇ ਗੁਰਾਂ ਦੇ ਜਸ ਨੂੰ ਜੇ ਕੋਈ ਕਥਨ ਕਰੇ ਤਾਂ ਧੂਪ ਛਾਪ ਭਾਵ ਦੁੱਖ ਸੁੱਖ ਨੂੰ ਜੇਕਰ ਬਰਾਬਰ ਕਰਕੇ ਸਹਾਰ ਨਾ ਕਰੇ ਤਾਂ ਤਦ ਹਿਰਦੇ ਵਿਚ ਪਰਮੇਸ਼ਰ ਇਸਤਿਤ ਰਹਿੰਦਾ, ਲੱਜਿਆ ਦੇ ਸਹਿਤ ਰਹਿ ਸਕਦਾ ਹੈ। ਅਗਲੀ ਤੁਕਜ ਦੂਸਰੇ ਪ੍ਰਸ਼ਨ ਦਾ ਕਿਉਂ ਜੀਵ ਹੈ ਜੁਗਤ ਦਾ ਉੱਤਰ ਦਿੰਦੇ
ਨਾਰੀ ਵਰਤ ਹੈ ਪੂਤ,
ਛੇ ਦਰਸ਼ਨ ਛੇ ਭੇਖਾਂ ਦੇ ਵਰਤਾਰੇ ਤੇ ਉਹਦੇ ਵਿਚ ਜਿਹੜੇ ਛੇ ਭੇਖ ਨੇ ਉਹਨਾਂ ਦੇ ਵਰਤਾਰੇ ਜਿਹੜੇ ਵਰਤ ਰਹੇ ਨੇ, ਛੇ ਸ਼ਾਸਤਰਾਂ ਦਾ ਵਰਤਾਰਤਾ ਜਿਹੜਾ ਵਰਤ ਰਿਹਾ, ਸਾਂਖ ਨਿਆਏ ਅਭਿਸ਼ੇਕ ਪੂਰਮਾਸਿਆ ਪਤੰਜਲ ਵਿਦਾਂਤ, ਇਹ ਛੇ ਸ਼ਾਸਤਰ ਹੋ ਗਏ ਤੇ ਇਧਰ ਜੋਗੀ ਜੰਗਮ ਸਰੇਵੜੇ ਸੰਨਿਆਸੀ ਔਰ ਦਰਵੇਸ਼ ਛੇਵਾਂ ਜਾਵਾਂ ਵਿਪਕਾ ਜਾਵੇਂ ਈ ਨਾ ਮੇਖ। ਇਸ ਪ੍ਰਕਾਰ ਇਹ ਛੇ ਵਰਤਾਰੇ ਵਰਤ ਰਹੇ ਹੈ, ਇਹਨਾਂ ਦੇ ਵਿਚ ਜਿਹੜਾ ਨਾ ਵਰਤ ਹੈ ਪੂਤ ਤੇ ਇਹਨਾਂ ਦੇ ਪੂਤ ਪਵਿੱਤਰ ਹੋ ਕੇ ਵਰਤੇ ਵਰਤ ਨਾ ਕਰੇ ਤੇ ਫਿਰ
ਨਾ ਸੰਸਾਰੀ ਨਾ ਅਦੂਤ,
ਨਾ ਸੰਸਾਰੀ ਦੁਨਿਆਵੀ ਭਾਵ ਗ੍ਰਿਸਤੀ ਪਣੇ ਦਾ, ਨਾ ਅਦੂਤ ਸਾਧੂ ਪਣੇ ਦਾ ਬਰਗਤ ਪਣੇ ਦਾ ਹੰਕਾਰ ਨਾ ਕਰੇ, ਗ੍ਰਿਸਤੀ ਗ੍ਰਿਸਤ ਪਣੇ ਦਾ ਹੰਕਾਰ ਨਾ ਕਰੇ, ਜੋਗੀ ਯੋਗ ਪਣੇ ਦਾ ਹੰਕਾਰ ਨਾ ਕਰੇ, ਭਾਵ ਸਮਦ੍ਰਿਸ਼ਟੀ ਰਹਿਣਾ ਕਰੇ। ਇਉਂ ਜਿਹੜਾ ਪਵਿੱਤਰ ਹੋ ਕੇ ਵਰਤ ਨਾ ਕਰੇ ਇਹੀ ਅਸਲੀ ਜੀਵਨ ਦੀ ਜੁਗਤੀ ਹੈ ਤੇ ਜੇ ਕਿਸੇ ਦੇ ਜਿਉਣੀ ਹੋਵੇ ਤਾਂ ਉਹਦੇ ਬਸ। ਆਗਲੀ ਤੁਕ ਵਿਚੋਂ ਤੀਸਰੇ ਪ੍ਰਸ਼ਨ ਕੰਨ ਪੜਾਏ ਕਿਆ ਖਾਜਾ ਭੁਗਤ, ਇਹ ਰਹਿੰਦਾ ਸੀ ਨਾ ਤੀਸਰਾ, ਇਹ ਪ੍ਰਸ਼ਨ ਦਾ ਉੱਤਰ ਦਿੰਦੇ ਹਨ ਜੇ
ਨਿਰੰਕਾਰ ਜੋ ਰਹਿ ਸਮਾਏ,
ਨਿਰੰਕਾਰ ਪਰਮੇਸ਼ਰ ਦੇ ਵਿਚ ਜਿਹੜਾ ਵੀ ਹਰ ਵਕਤ ਲੀਨ ਹੋ ਕੇ ਸਮਾਇਆ ਰਹਿੰਦਾ ਮਿਲਿਆ ਰਹਿੰਦਾ ਹੈ,
ਕਾਹੇ ਭੀਖਿਆ ਮੰਗਣ ਜਾਏ,
ਕਾਹੇ ਕਿਸ ਬਾਤ ਤੇ ਠੂਠਾ ਫੜ ਕੇ ਖੈਰ ਮੰਗਣ ਜਾਊਗਾ, ਰੱਬ ਤੇ ਭਰੋਸਾ ਉਹਨੂੰ, ਭਾਵ ਉਹ ਕੰਨ ਪੜਾ ਕੇ ਭਿਖਿਆ ਮੰਗਣ ਦੀ ਲੋੜ ਨਹੀਂ ਹੈ ਉਹਨੂੰ। ਫਿਰ ਇਹ ਮਹਾਰਾਜ ਸਾਹਿਬ ਜੀ ਨੇ ਕਥਨ ਕੀਤਾ ਤੇ ਪ੍ਰਸ਼ਨ ਹੈ ਵੀ ਪਰਮਾਤਮਾ ਦਾ ਮੰਦਰ ਕਿਹੜਾ ਜੀ ਅਸਲੀ, ਇਹ ਗੁਰੂ ਅਮਰਦਾਸ ਮਹਾਰਾਜ ਨੂੰ ਪੁੱਛਿਆ ਸੀ। ਇਹ ਦੇਖ ਲਓ ਵੀ ਜਿੱਥੇ ਸਿੱਧਾਂ ਦੇ ਨਾਲ ਕੋਈ ਵੀ ਚਰਚਾ ਚਾਹੇ ਸ਼ਬਦਾਂ ਚ ਆ ਜਾਏ ਚਾਹੇ ਸਿੱਧ ਗੋਸ਼ ਸੀ ਉੱਥੇ ਹੀ ਉੱਤਰ ਪ੍ਰਸ਼ਨ ਗਹਿਰੇ ਹੋ ਜਾਂਦੇ ਨੇ। ਗੁਰੂ ਅਮਰਦਾਸ ਮਹਾਰਾਜ ਨੂੰ ਪੁੱਛਿਆ ਸੀ ਹਰੀ ਦਾ ਮੰਦਰ ਕਿਹੜਾ, ਉੱਤਰ ਦਿੰਦੇ ਨੇ
ਪੌੜੀ,
ਹਾਂਜੀ ਪੌੜੀ ਕਥਨ ਕਰਦੇ ਆ ਜੀ,
ਹਰ ਮੰਦਰ ਸੋਈ ਆਖੀ ਹੈ,
ਭਾਈ ਸਰੀਰ ਦਾ ਹਰੀ ਦਾ ਮੰਦਰ ਭਾਵ ਰਹਿਣ ਦੀ ਜਗ੍ਹਾ ਸਥਾਨ ਹੈ, ਅਸਲ ਵਿਚ ਸੋਈ ਉਹੀ ਹਰ ਪਰਮੇਸ਼ਰ ਦਾ ਮੰਦਰ ਆਖੀ ਹੈ ਕਹੀਦਾ ਹੈ,
ਜਿੱਥੇ ਹਰ ਜਾਤਾ,
ਜਿੱਥੇ ਹਰ ਪਰਮੇਸ਼ਰ ਨੂੰ ਜਾਤਾ ਜਾਣਿਆ ਜਾਂਦਾ ਹੈ, ਉਹ ਕੇਵਲ ਮਨੁੱਖਾ ਸਰੀਰ ਹੈ, ਪਸ਼ੂ ਪੰਛੀ ਦੀ ਜੋਨ ਦੇ ਵਿਚ ਤਾਂ ਪਰਮਾਤਮਾ ਪ੍ਰਾਪਤ ਹੀ ਨਹੀਂ ਹੋ ਸਕਦਾ, ਜਾਣਿਆ ਨਹੀਂ ਜਾਂਦਾ, ਬੁੱਧ ਨਹੀਂ ਹੈ। ਪ੍ਰਸ਼ਨ ਕੀਤਾ ਫਿਰ ਉਹ ਕਿੱਥੇ ਪ੍ਰਾਪਤ ਹੁੰਦਾ ਹੈ ਜੀ, ਅੱਗੇ ਉੱਤਰ ਦਿੰਦੇ ਨੇ
ਮਾਨਸ ਦੇਹ ਗੁਰ ਬਚਨੀ ਪਾਇਆ,
ਇਹਨਾਂ ਨੇ ਗੁਰਾਂ ਦੇ ਬਚਨੀ ਬਚਨਾਂ ਨੂੰ ਮੰਨ ਕੇ ਮਨੁੱਖਾ ਦੇਹੀ ਦੇ ਵਿਚ ਪਰਮੇਸ਼ਰ ਨੂੰ ਪਾਇਆ ਪਾ ਲਿਆ ਹੈ,
ਸਭ ਆਤਮ ਰਾਮ ਪਛਾਤਾ,
ਸਭ ਸਾਰੀ ਜਗ੍ਹਾ ਬ੍ਰਹਮ ਆਤਮਾ ਰਮਿਆ ਹੋਇਆ ਪਰਮੇਸ਼ਰ ਪਛਾਤਾ ਪਛਾਣ ਲਿਆ, ਇਉਂ ਫਿਰ ਪਰਮੇਸ਼ਰ ਮਨੁੱਖਾ ਦੇਹੀ ਵਿਚ ਹੀ ਪ੍ਰਾਪਤ ਹੁੰਦਾ ਹੈ,
ਬਾਹਰ ਮੂਲ ਨਾ ਖੋਜੀ ਹੈ,
ਬਾਹਰ ਸੰਸਾਰ ਦੇ ਵਿਚ ਕਾਹੇ ਰੇਬਨ ਖੋਜਣ ਜਾਈ, ਸਰਮ ਨਿਵਾਸੀ ਸਦਾ ਲੇਪਾ ਤੋ ਹੀ ਸੰਗ ਸਮਾਈ, ਉਹ ਮੌਜੂਦ ਵਾਸ ਵਸਤ ਹੈ ਮੁਕਰ ਮੈਂ ਜੈਸੇ ਸ਼ਾਈ, ਤੈਸੀ ਹਰ ਵਸੈ ਨਿਰੰਤਰ ਘੱਟ ਹੀ ਖੋਜੋ ਭਾਈ, ਬਾਹਰ ਕਾਹਦੇ ਲਈ ਕਦਾਚਿਤ ਮੂਲ ਕਦਾਚਿਤ ਵੀ ਪਰਮੇਸ਼ਰ ਨੂੰ ਖੋਜੀਏ ਭਾਲਣਾ ਨਾ ਕਰੀਏ ਨਹੀਂ ਚਾਹੀਦਾ,
ਕਰਮਾ ਹੈ ਵਿਧਾਤਾ,
ਕਿਉਂਕਿ ਉਹ ਵਿਧਾਤਾ ਫਲ ਵਰਦਾਤਾ ਹਿਰਦੇ ਰੂਪੀ ਘਰ ਦੇ ਵਿਚ ਹੈ, ਤੂੰ ਹਿਰਦੇ ਗੋਤ ਬਸੈ ਦਿਨ ਰਾਤੀ, ਤੇਰਾ ਭਾਉ ਨਾ ਬੁਝੇ ਗੁਬਾਰੇ। ਇਹ ਹਿਰਦੇ ਵਿੱਚ ਹੀ ਹੈ।
ਮਨਮੁਖ ਹਰ ਮੰਦਿਰ ਕੀ ਸਾਰ ਨਾ ਜਾਣਨੀ,
ਜਿਹੜੇ ਮਨਮੁਖ ਹੈ ਉਹਨਾਂ ਨੇ ਸਰੀਰ ਰੂਪੀ ਮੰਦਿਰ ਦੀ ਖਬਰ ਨਹੀਂ ਜਾਣਨਾ ਕੀਤੀ ਹੈ।
ਤਿਨ ਜਨਮ ਗਵਾਤਾ,
ਉਹਨਾਂ ਨੇ ਮੁਰਖਾ ਜਨ ਨਿਸਫਲ ਗੁਆਰਿਆ, ਨਿਗਰੇ ਰਹਿ ਕੇ ਨਾ ਗੁਰੂ ਵਾਲੇ ਬਣੇ ਤੇ ਨਾ ਹੀ ਭਾਈ ਨਾਮ ਜਪਿਆ। ਮਨੁੱਖਾ ਸਰੀਰ ਪਸ਼ੂਆਂ ਪੰਛੀਆਂ ਦੀ ਨਹੀਂ ਗਵਾ ਲਿਆ ਹੈ।
ਸਭ ਮਹਿ ਇੱਕ ਵਰਤਦਾ,
ਸਾਰੇ ਇੱਕ ਪਰਮੇਸ਼ਰ ਹੀ ਵਰਤਦਾ ਹੈ, ਵਰਤ ਰਿਹਾ ਹੈ।
ਗੁਰ ਸ਼ਬਦੀ ਪਾਇਆ ਜਾਈ,
ਗੁਰਾਂ ਦੇ ਉਪਦੇਸ਼ ਦੁਆਰਾ ਹੀ ਪ੍ਰਾਪਤ ਕੀਤਾ ਜਾਂਦਾ ਹੈ।
ਆਹੋ ਆਹੋ ਸੱਚੇ ਪਾਤਸ਼ਾਹ,
ਹੇ ਸੱਚੇ ਪਾਤਸ਼ਾਹ ਤੂੰ ਬਹੁ ਅਚਰਜ ਹੈ, ਹੇ ਬਹੁ ਬਿਸਮਾਦ ਰੂਪ ਹੈ।
ਤੂੰ ਸੱਚੀ ਨਾਈ,
ਤੂੰ ਸੱਚੀ ਨਾਈ ਵਡਿਆਈ ਦਾ ਮਾਲਕ ਹੈ, ਸੱਚੀ ਮਹਿਮਾ ਵਾਲਾ ਹੈ। ਅੱਗੇ ਫਿਰ ਸਾਸ ਜੀ ਤੇ ਪ੍ਰਸ਼ਨ ਕੀਤਾ ਮਹਾਰਾਜ, ਹੇ ਗੁਰੂ ਅਮਰਦਾਸ ਜੀ ਮੂਰਖਾਂ ਦੇ ਲੱਛਣ ਦੱਸੋ। ਮੂਰਖ ਕੌਣ ਹੁੰਦਾ? ਉਹ ਤਾਂ ਜਣੇ ਖਣੇ ਨੂੰ ਕਹਿੰਦਾ ਫਲਾਣਿਆ ਤੂੰ ਤਾਂ ਮੂਰਖ ਹੀ ਹੈ। ਸਾਨੂੰ ਪਤਾ ਹੋਵੇ ਵੀ ਮੂਰਖ ਕੌਣ ਹੁੰਦਾ ਹੈ। ਗੁਰੂ ਸਾਹਿਬ ਜੀ ਉੱਤਰ ਦਿੰਦੇ ਨੇ,
ਸਲੋਕ ਮਹੱਲਾ ਤੀਜਾ।
ਮਹਾਰਾਜ ਸਾਹਿਬ ਜੀ ਤੇ ਉਹ ਸਲੋਕ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਉੱਤਰ ਦਿੰਦੇ ਹਨ ਜੀ।
ਮੂਰਖ ਹੋਵੇ ਸੋ ਸੁਣੈ ਮੂਰਖ ਕਾ ਕਹਿਣਾ।
ਕਹਿੰਦੇ ਮੂਰਖ ਉਹ ਹੁੰਦਾ ਅਸਲ ਦੇ ਵਿੱਚ ਤਾਂ ਜਿਹੜਾ ਮੂਰਖ ਦੇ ਆਖੇ ਲੱਗ ਜਾਵੇ ਉਹ ਬੜਾ ਮੂਰਖ ਹੋਇਆ, ਜਿਹੜਾ ਮੂਰਖ ਦੇ ਪਿੱਛੇ ਲੱਗ ਜਾਵੇ ਨਾ ਕਹਿੰਦਾ ਬੜਾ ਮੂਰਖ ਤਾਂ ਉਹ ਹੈ ਮਹਾਰਾਜ ਕਹਿੰਦੇ। ਤੇ ਇਸ ਕਰਕੇ ਮੂਰਖ ਦੇ ਕਹੇ ਹੋਏ ਵਾਕ ਸੁਣ ਕੇ ਹਿਰਦੇ ਦੇ ਅੰਦਰ ਅਮਲ ਕਰਦਾ ਉਹ ਅਸਲ ਮੂਰਖ ਸਮਝੋ ਤੁਸੀਂ, ਉਹੀ ਅਸਲ ਮੂਰਖ ਹੁੰਦਾ। ਮੂਰਖ ਹੋਵੇ ਸੋ ਸੁਣੈ, ਜਿਹੜਾ ਮੂਰਖਾਂ ਦੀ ਸੁਣ ਲੱਗ ਜਾਵੇ ਤੇ ਮੂਰਖ ਤਾਂ ਅੱਗੇ ਬੋਲਦੇ ਮੂਰਖ ਕਾ ਕਹਿਣਾ,
ਮੂਰਖ ਕਾ ਕਹਿਣਾ,
ਮੂਰਖ ਦੇ ਕਹੇ ਹੋਏ ਵਾਕਾਂ ਨੂੰ ਜਿਹੜਾ ਸੁਣੈ ਸੋ ਮੂਰਖ, ਐਨ ਮੇਰੀ ਤੋਂ ਅਨੁਸਾਰ ਹੈ, ਉਹਨੂੰ ਮੂਰਖ ਕਿਹਾ ਜਾਂਦਾ ਹੈ। ਤੇ ਅਗਲੇ ਤੁਕ ਦੇ ਅੰਦਰ ਪ੍ਰਸ਼ਨ ਰੂਪ ਦੇ ਵਿੱਚ ਕਹਿੰਦੇ ਨੇ,
ਮੂਰਖ ਕੀ ਕਿਆ ਲੱਖਣ ਹੈ?
ਕਹਿੰਦੇ ਜੀ ਲੱਛਣ ਦੱਸੋ ਮੂਰਖ ਦੇ, ਐਂ ਕਹਿਣ ਦੇ ਨਾਲ ਨਹੀਂ ਸਪਸ਼ਟ ਹੋਇਆ ਮੂਰਖ ਦੇ ਬੇਸਮਝ ਪੁਰਸ਼ ਦੇ ਕਿਹੜੇ ਲੱਖਣ, ਇਹ ਪ੍ਰਸ਼ਨ ਹੈ। ਫੇਰ ਅੱਗੇ ਹੋਰ ਪ੍ਰਸ਼ਨ ਹੈ,
ਕਿਆ ਮੂਰਖ ਕਾ ਕਰਨਾ,
ਮੂਰਖ ਦਾ ਕਰਨਾ ਕਰਤਵ ਕੀ ਹੈ ਜੀ? ਤੇ ਇਹਦਾ ਹੁਣ ਉੱਤਰ ਦੇਣਗੇ ਮਹਾਰਾਜ। ਇੱਕ ਜਿਹੜਾ ਸਤਪੁਰਸ਼ਾਂ ਨੇ ਇਹਦਾ ਐਸਾ ਵੀ ਉੱਤਰ ਸਾਸ ਨਹੀਂ ਦਿੱਤਾ ਹੈ, ਅਣਾਚਾਰ ਆਚਾਰ ਗਤ ਅਤ ਨਿੰਦਾ ਅਤ ਊਪ, ਮੂਰਖ ਕੇ ਖੱਟ ਲੱਖਣ ਹੈ ਅਤ ਬੋਲਣ ਅਤ ਚੂਪ। ਕਹਿੰਦੇ ਜਾਂ ਤਾਂ ਮੂਰਖ ਜਿਹੜਾ ਨਾ ਅਣਾਚਾਰ, ਨਹਾਉਣਾ ਨਹੀਂ ਧੋਣਾ ਨਹੀਂ, ਮੈਲੇ ਕੱਪੜੇ ਮੈਲੀ ਕਰਿਆ ਨਹਾਉਣਾ ਹੀ ਨਹੀਂ, ਦਲਿੱਦਰੀ ਹੋਇਆ ਰਹਿਣਾ, ਜਾਂ ਤਾਂ ਇਹ ਇਹ ਮੂਰਖ ਦਾ ਪਹਿਲਾ ਲੱਛਣ ਹੈ। ਸਮਝ ਲਓ ਵਿਅਕਤੀ ਮੂਰਖ ਹੈ ਜਿਹੜਾ ਸਫਾਈ ਨਹੀਂ ਰੱਖਦਾ ਸਰੀਰ ਦੀ ਕੱਪੜਿਆਂ ਦੀ, ਉਹ ਮੂਰਖ ਦਾ ਪਹਿਲਾ ਲੱਛਣ ਹੈ। ਦੂਸਰਾ ਅਣਾਚਾਰ ਜਾਂ ਆਚਾਰਗਤ, ਜਾਂ ਫਿਰ ਇੰਨੀ ਸੁੱਚਮ ਵੀ ਕੱਪੜੇ ਹੀ ਧੋਈ ਜਾਣੇ ਆ, ਹੱਥ ਹੀ ਮਾਂਜੀ ਜਾਣੇ ਆ, ਬੇਲੋੜਾ ਹੀ ਐ ਸੋਹਣਾ ਵੀ ਮੇਰੇ ਵਰਗਾ ਸੁੱਚਾ ਕੋਈ ਨਹੀਂ ਹੈ, ਇਹ ਵੀ ਮੂਰਖ ਦਾ ਇਹ ਦੂਜਾ ਲੱਛਣ ਹੈ, ਲਿਮਟ ਦੇ ਅੰਦਰ ਹੈ ਸਾਰਾ ਕੁਛ। ਜਾਂ ਫਿਰ ਕਿਸੇ ਦੀ ਬਹੁਤੀ ਨਿੰਦਿਆ ਹੀ ਕਰੀ ਜਾਣੀ ਹੈ, ਜਾਂ ਫਿਰ ਬੇਲੋੜੀ ਉਸਤਤ ਕਰੀ ਜਾਣੀ ਹੈ, ਇਹ ਮੂਰਖ ਦੇ ਦੋ ਲੱਛਣ ਇਹ ਨੇ, ਚਾਰ ਹੋ ਗਏ। ਤੇ ਇਸ ਕਰਕੇ ਕਹਿੰਦੇ ਮੂਰਖ ਕੇ ਖੱਟ ਲੱਖਣ ਹੈ ਅੱਤ ਬੋਲਣ, ਜਾਂ ਤਾਂ ਬਹੁਤ ਹੀ ਬਕਵਾਸ ਕਰੀ ਜਾਣਾ ਜਾਂ ਜਮੇ ਹੀ ਚੁੱਪ ਕਰ ਜਾਣਾ, ਬੋਲਣਾ ਹੀ ਨਹੀਂ। ਜੇ ਉਹਨੂੰ ਬੁਲਾਓ ਨਾ ਦੋ ਵਾਰੀ ਬੁਲਾਏ ਤੇ ਇੱਕ ਵਾਰੀ ਬੋਲੂਗਾ, ਇਹ ਸ਼ਾਸਤਰਕਾਰ ਕਹਿੰਦੇ ਸਮਝ ਲਓ ਵੀ ਮੂਰਖ ਹੈ, ਚਾਹੇ ਪੜਿਆ ਲਿਖਿਆ ਕੋਈ ਨਾ ਹੋਵੇ। ਜਿਹੜਾ ਬੋਲੇ ਤੋਂ ਤੁਰੰਤ ਉੱਤਰ ਦੇਵੇ ਉਹਨੂੰ ਅਕਲ ਵਾਲਾ ਕਹਿ ਸਕਦੇ ਹਾਂ, ਜਿਹੜਾ ਦੋ ਵਾਰੀ ਕਹੇ ਤੋਂ ਫਿਰ ਇੱਕ ਵਾਰੀ ਹਾਂ ਹੂੰ ਕਰਦੇ ਨਾ, ਸਮਝ ਲਓ ਵੀ ਮੂਰਖ ਹੈ, ਛੇ ਲੱਛਣਾਂ ਚ ਇੱਕ ਲੱਛਣ ਹੈ ਮੂਰਖ ਦਾ। ਮਹਾਰਾਜ ਸਾਹਿਬ ਦੀ ਹੋਰ ਚੰਗੀ ਤਰ੍ਹਾਂ ਦੱਸਦੇ ਨੇ,
ਮੂਰਖ ਉਹ ਜੇ ਮੁਗਧ ਹੈ,
ਭਾਈ ਉਹ ਮੂਰਖ ਹੈ ਜਿਹੜਾ ਹਰ ਵਕਤ ਮੁਕਤ ਬੇਸਮਝਪਣੇ ਵਿੱਚ ਕੰਮ ਕਰਦਾ ਹੈ, ਅਕਲ ਦੇ ਨਾਲ ਨਹੀਂ ਕੰਮ ਕਰਦਾ, ਭਾਵ ਜਿਹੜਾ ਪਰਮਾਰਥ ਤੋਂ ਹੀਣਾ ਹੈ, ਇਹ ਮੂਰਖ ਪੁਰਖ ਦੇ ਲੱਖਣ ਹਨ।
ਅਹੰਕਾਰੀ ਮਰਨਾ,
ਇਹ ਮੂਰਖ ਦਾ ਕਰਨਾ ਕਰਤਵ ਕੀ ਹੈ, ਇਹ ਪ੍ਰਸ਼ਨ ਸੀ ਨਾ। ਕਹਿੰਦੇ ਹੰਕਾਰ ਦੇ ਵਿੱਚ ਮਰਦਾ ਰਹਿੰਦਾ, ਹੰਕਾਰ ਦੇ ਵਿੱਚ ਹੀ ਆਤਮਕ ਮੌਤ ਮਰਨਾ ਕਰਦਾ, ਇਹ ਮੂਰਖ ਦੇ ਕਰਤਵ ਹਨ।
ਈਤ ਕਮਾਣਾ ਸਦਾ ਦੁੱਖ,
ਇਸ ਹੰਕਾਰ ਦੇ ਸਹਿਤ ਕਰਮ ਕਮਾਉਣ ਕਰਕੇ ਹਮੇਸ਼ਾ ਦੁੱਖ ਕਸ਼ਟ ਪ੍ਰਾਪਤ ਹੁੰਦਾ ਹੈ।
ਦੁੱਖ ਹੀ ਮਹਿ ਰਹਿਣਾ,
ਦੁੱਖ ਦੇ ਵਿੱਚ ਉਹਦਾ ਜਿਹੜਾ ਨਾ ਉਮਰ ਬਤੀਤ ਹੋ ਜਾਂਦੀ ਹੈ, ਦੁੱਖ ਦੇ ਵਿੱਚ ਹੀ ਰਹਿਣਾ ਹੈ, ਉਸਨੇ ਸਦਾ ਜੰਮਣ ਮਰਨ ਦੇ ਦੁੱਖ ਵਿੱਚ ਪਿਆ ਰਹਿੰਦਾ।
ਅਤ ਪਿਆਰਾ ਪਵੇ ਖੂਹ,
ਜੇ ਕੋਈ ਅਤਿਅੰਤ ਪਿਆਰਾ ਸੁਨੇਹੀ ਖੂਹ ਵਿੱਚ ਪਵੇ ਪਵੇ, ਭਾਵ ਕਿ ਅੰਨਾ ਹੋਵੇ, ਅੱਖਾਂ ਤੋਂ ਹੋਵੇ ਸੰਬੰਧੀ ਖੂਹ ਵੱਲ ਨੂੰ ਜਾਂਦਾ ਹੋਵੇ, ਜਾਂ ਫਿਰ ਕੁਸੰਗਤ ਕੁਮਾਰਗ ਖੋਟੇ, ਸੰਸਾਰ ਵੀ ਖੂਹ ਵਿੱਚ ਡਿੱਗਦਾ ਹੋਵੇ।
ਕਿਹੋ ਸੰਜਮ ਕਰਨਾ,
ਉਹਦੇ ਕੱਢਣ ਦਾ ਜੀ ਕੋਈ ਸੰਜਮ ਉਪਾਅ ਕਰਨਾ ਯੋਗ ਹੈ ਕਿ ਨਹੀਂ? ਤਾਂ ਮਹਾਰਾਜ ਉੱਤਰ ਦਿੰਦੇ ਨੇ,
ਗੁਰਮੁਖ ਹੋਏ ਸੋ ਕਰੇ ਵਿਚਾਰ।
ਜੇ ਤਾਂ ਅੱਗੇ ਤੋਂ ਗੁਰਮੁਖ ਸੁਭਾਅ ਨੂੰ ਧਾਰਨ ਵਾਲਾ ਹੋਵੇ, ਉਹ ਵਿਚਾਰ ਕਰੇ ਕਰਦਾ ਕਿ ਠੀਕ ਹੈ ਮੇਰੇ ਭਲੇ ਦੀ ਗੱਲ ਕਹਿੰਦਾ, ਮੰਨਣ ਵਾਲਾ ਹੋਵੇ, ਫਿਰ ਉਸ ਨੂੰ ਸੰਸਾਰ ਰੂਪੀ ਕੁਮਾਰਗ ਤੋਂ ਤੇ ਅੱਗੇ ਦੱਸਦੇ ਨੇ
ਉਸ ਅਲਿਪ ਤੋਂ ਰਹਿਣਾ,
ਉਸ ਅਲਿਪ ਤੋਂ ਨਿਰਲੇਪ ਰਹਿਣਾ ਕਰਦਾ ਹੈ। ਗੁਰਮੁਖ ਹੋਏ ਸੋ ਕਰੇ ਵਿਚਾਰ, ਜਿਹੜਾ ਐਸਾ ਪੁਰਖ ਕਹਿਣਾ ਨਾ ਮੰਨੇ, ਜੋ ਗੁਰਮੁਖ ਹੁੰਦਾ ਉਹ ਵੀ ਵਿਚਾਰ ਕਰਦਾ ਵੀ ਇਹ ਤਾਂ ਮੂਰਖ ਹੈ, ਉਸ ਅਲਿਪ ਤੋਂ ਰਹਿਣਾ, ਉਹ ਤਾਂ ਨਿਰਲੇਪ ਹੀ ਰਹੇ ਵੀ ਉਹਦੇ ਨਾਲ ਤਾਂ ਝਗੜਾ ਹੀ ਨਾ ਕਰੇ। ਗੁਰਮੁਖ ਹੋਏ ਸੋ ਕਰੇ ਵਿਚਾਰ, ਜੇ ਕੋਈ ਬਹੁਤਾ ਪਿਆਰਾ ਤੇ ਜੇ ਕੋਈ ਬਹੁਤ ਹੀ ਪਿਆਰਾ ਹੋਵੇ ਪਿਆਰਾ ਤੇ ਮੂਰਖ ਸੰਸਾਰ ਰੂਪੀ ਖੂਹ ਦੇ ਵਿੱਚ ਜਾਂ ਮੰਦ ਕਰਮ ਦੀ ਪ੍ਰਵਿਰਤ ਹੋਣ ਰੂਪ ਖੂਹ ਵਿੱਚ ਪਵੇ ਡਿੱਗਦਾ ਹੋਵੇ, ਉਸ ਦੀ ਬਾਬਤ ਕੋਈ ਉਪਾਅ ਕਰਨਾ ਚਾਹੀਦਾ? ਇਹ ਸਵਾਲ ਸੀ। ਕਹਿੰਦੇ ਜੇ ਕੋਈ ਮੂਰਖ ਗੁਰਮੁਖ ਸੁਭਾਅ ਨੂੰ ਧਾਰਨ ਵਾਲਾ ਹੋਵੇ, ਮੂਰਖਤਾਈ ਛੱਡ ਕੇ ਉਹ ਵਿਚਾਰ ਨਿਰਣਾ ਕਰੇ ਕਰ ਲਵੇ, ਫਿਰ ਗੁਰਮੁਖ ਜਨ ਉਹਦਾ ਭਲਾ ਕਰ ਦੇਵੇ, ਭਾਵ ਉਹਨੂੰ ਸੰਸਾਰ ਵੀ ਖੂਹ ਚ ਡਿੱਗਦੇ ਨੂੰ ਬਚਾ ਲਵੇ। ਵੇ ਲੇਕਿਨ ਜੇ ਮੂਰਖ ਉਹ ਗੁਰਮੁਖ ਜਨਾਂ ਨੂੰ ਤੇ ਉਹ ਵਿੱਚੇ ਡੋਬਣ ਵਾਲਾ ਹੋਵੇ, ਉਹਨੂੰ ਕਹੇ ਜੇ ਭਾਈ ਤੂੰ ਚੱਲ ਗੁਰਦੁਆਰੇ, ਤੇ ਉਹ ਕਹਿੰਦਾ ਕਾਹਦੇ ਲਈ ਜਾਂਦਾ, ਮੈਂ ਕਿਹੜਾ ਪਾਪ ਕਰਨਾ? ਉਹਨੂੰ ਕਹਿ ਤਾ ਨਾ ਵੀ ਤੂੰ ਪਾਪੀ ਹੈ, ਤੂੰ ਤਾਂ ਜਾਂਦਾ ਗੁਰਦੁਆਰੇ। ਉਹ ਕਹਿੰਦਾ ਤਰ ਜਾਈਦਾ। ਕਹਿੰਦਾ ਕੋਈ ਨੀ, ਜਦੋਂ ਤਰਨ ਦੀ ਗੱਲ ਹੋ ਤੇਰੀ ਪੂੰਛ ਫੜ ਕੇ ਤਰ ਜਾਂਗੇ। ਉਹਨੂੰ ਵੀ ਪਸ਼ੂ ਬਣਾ ਦਿੱਤਾ, ਬੰਦੇ ਦੀ ਤਾਂ ਪੂੰਛ ਹੀ ਨਹੀਂ ਹੁੰਦੀ। ਇਉਂ ਫਿਰ ਉਹ ਤਾਂ ਫਿਰ ਕੀ ਕਰਨ ਜਾ, ਉਸ ਅਲਿਪ ਤੋਂ ਰਹਿਣਾ, ਨਿਰਲੇਪ ਹੀ ਰਹੇ। ਜੇ ਮੂਰਖਾਂ ਤੋਂ ਭੜਖ ਰਹੇ ਹੋ, ਬੂਝਿਆ ਮੂਰਖ ਹੈ ਨਾਲ ਨਾਲ ਲੂਝਿਆ, ਉਹਨਾਂ ਨਾਲ ਨੀ ਲੂਝਣਾ ਚਾਹੀਦਾ।
ਹਰ ਨਾਮ ਜਪੈ ਆਪ ਉਧਰੈ,
ਤੇ ਪਰਮੇਸ਼ਰ ਦੇ ਨਾਮ ਨੂੰ ਮਨ ਵਾਣੀ ਸਰੀਰ ਕਰਕੇ ਜਪਣਾ ਕਰੇ, ਉਹ ਆਪ ਉਧਰੈ ਮੁਕਤ ਹੋ ਜਾਂਦਾ ਹੈ।
ਉਸ ਪਿੱਛੇ ਡੁੱਬਦੇ ਭੀ ਤਰਨਾ,
ਉਹਦੇ ਪਿੱਛੇ ਸੰਸਾਰ ਸਮੁੰਦਰ ਡੁੱਬਦੇ ਹੋਏ ਲੋਕਾਂ ਨੇ, ਉਹਨਾਂ ਨੇ ਵੀ ਤਰ ਜਾਣਾ ਜਿਹੜੇ ਉਹਦੀ ਸੰਗਤ ਕਰਨਗੇ।
ਨਾਨਕ ਜੋ ਤਿਸ ਭਾਵੈ ਸੋ ਕਰੇ,
ਪ੍ਰਮਾਨ ਕਰਦੇ ਜੋ ਜਿਹੜਾ ਕੁਛ ਉਸ ਪਰਮੇਸ਼ਰ ਨੂੰ ਭਾਉਂਦਾ ਚੰਗਾ ਲੱਗਦਾ ਉਹੀ ਕਰਦਾ ਹੈ।
ਜੋ ਦੇ ਸੋ ਸਹਿਣਾ,
ਉਹ ਪਰਮੇਸ਼ਰ ਦੋ ਵੀ ਦੁੱਖ ਸੁੱਖ ਇੱਕ ਨਾ ਦੁੱਖ ਭੂਖ ਸਦਮਾਰ ਇਹ ਪੈਦਾ ਤੇਰੀ ਦਾਤਾਰ ਸਮਝ ਕੇ, ਕਰਮਾਂ ਦਾ ਫਲ ਸਮਝ ਕੇ ਉਹਦੇ ਅਨੁਸਾਰ, ਕਿਉਂਕਿ ਬੇਇਨਸਾਫ਼ੀ ਕਿਸੇ ਨਾਲ ਨਹੀਂ ਕਰਦਾ ਪਰਮਾਤਮਾ, ਉਹਦੇ ਅਨੁਸਾਰ ਦੁੱਖ ਸੁੱਖ ਦਿੰਦਾ ਹੈ, ਉਸ ਨੂੰ ਸਹਿਣਾ ਸਹਾਰਨਾ ਕਰੇ।
ਮਹੱਲਾ ਪਹਿਲਾ,
ਤੇ ਮਹਾਰਾਜ ਸਾਹਿਬ ਜੀ ਮਹੱਲੇ ਵਿੱਚ ਉਚਾਰਨ ਕਰਦੇ ਹਨ।
ਨਾਨਕ ਆਖੈ ਰੀ ਮਨਾ,
ਸਾਧੂ ਕਥਨ ਕਰ ਰਹੇ ਮਨਾ ਤੂੰ ਸੁਣਨਾ ਕਰ,
ਸੁਣੀਐ ਸਿੱਖ ਸਹੀ,
ਸਹੀ ਸੱਚੀ ਸਹੀ ਨਿਸ਼ਚੇ ਕਰਕੇ ਸਿੱਖਿਆ ਨੂੰ ਸੁਣਨਾ ਕਰ।
ਲੇਖਾ ਰੱਬ ਮੰਗੇਸੀਆ,
ਇਹ ਰੱਬ ਜਿਹੜਾ ਪਰਮਾਤਮਾ ਕਹਿੰਦੇ ਇੱਕ ਦਿਨ ਲੇਖਾ ਮੰਗੂਗਾ, ਇਹ ਸਮਝ ਲੈ ਤੂੰ। ਦਰਗਾਹ ਦੇ ਅੰਦਰ ਪਰਮੇਸ਼ਰ ਨੇ ਤੇਰੇ ਪਾਸੋਂ ਹਿਸਾਬ ਮੰਗਣਾ ਮੰਗੇਸੀਆ, ਤੇ ਇਹ ਦੇਖੋ ਭਾਈ ਸਾਰੀਆਂ ਪੋਥੀਆਂ ਮੰਗੇਸੀਆ ਹੀ ਪਾਠ ਹੈ, ਤਾਂ ਤੇ ਮੰਗਸੀ ਵੀ ਹੈ ਕਿਸੇ ਕੋਲ, ਇਸ ਤਰ੍ਹਾਂ ਹੀ ਆ ਪਾਠ ਮੰਗੇਸੀਆ ਨਾ ਸਾਰੇ, ਇਹੀ ਹੋਣਾ ਚਾਹੀਦਾ। ਪਰ ਕਈ ਪੋਥੀਆਂ ਦੇ ਵਿੱਚ ਪਾਠ ਇਹ ਗਲਤ ਛਪਿਆ ਵੀ ਮਿਲਿਆ। ਲੇਖਾ ਰੱਬ ਮੰਗੇਸੀਆ, ਉਹ ਮੰਗੇਗਾ ਪਰਮੇਸ਼ਰ ਵਾਹਿਗੁਰੂ,
ਬੈਠਾ ਕੱਢ ਰਹੀ
ਤੇ ਕੀਤੇ ਕਰਮਾਂ ਧਰਮਾਂ ਦੀ ਬਹੀ, ਹਿਸਾਬ ਦੀ ਕਿਤਾਬ, ਹਿਸਾਬ ਕਿਤਾਬ ਦੀ ਜਿਹੜੀ ਹੈ ਨਾ, ਉਹ ਜਿਹਦੇ ਚ ਹਿਸਾਬ ਲਿਖਿਆ ਹੋਇਆ, ਹਿਸਾਬ ਦੀ ਕਿਤਾਬ ਕੱਢ ਕੇ ਬੈਠਾ ਲੇਖਾ, ਉੱਥੇ ਚਿੱਤਰ ਗੁੱਤ ਗਵਾਹੀਆਂ ਦੇਣਗੇ। ਰਤੀ ਉਹ ਮਾਸਾ ਤੋਲ ਕਢਾਏਗਾ, ਫਿਰ ਉੱਥੇ ਨਿਆਂ ਹੋਏਗਾ।
ਤਲਬਾ ਪੌਸਨ ਆਕੀਆ,
ਜਿਨ੍ਹਾਂ ਦੀ ਤਰਫ਼ ਪਾਪਾਂ ਰੂਪੀ ਕਰਮਾਂ ਦੀ ਕੀਤੇ ਸੰਚਿਤ ਕਰਮਾਂ ਦੀ ਬਾਕੀ ਰਹੀ ਹੈ, ਜਿਨ੍ਹਾਂ ਦਾ ਕੀਤੇ ਕਰਮਾਂ ਧਰਮਾਂ ਦਾ ਹਿਸਾਬ ਕਿਤਾਬ ਅਜੇ ਰਹਿ ਗਿਆ ਹੈ ਉਹਨਾਂ ਦੀ ਜਿਹੜੀ, ਤੇ ਬਾਕੀ ਜਿਨ੍ਹਾਂ ਰਹੀ ਉਹਨਾਂ ਆਕੀਆਂ ਹੰਕਾਰੀਆਂ, ਉਹਨਾਂ ਆਕੀ ਬਾਗੀਆਂ ਭਾਵ ਮਨ ਦੇ ਬੇਮੁੱਖ ਪੁਰਖਾਂ ਨੂੰ, ਜਮਾਂ ਦੇ ਤਲਬਾ ਸਖਤੀ ਨਾਲ ਬਾਕੀ ਜਿਨ੍ਹਾਂ ਰਹੀ ਉਹਨਾਂ ਨੂੰ ਤਲਬਾ ਪੌਸਨ ਆਕੀਆਂ, ਉਹਨਾਂ ਨੂੰ ਤਲਬਾ ਪੌਸਨ ਸੱਦੇ ਪੈਣਗੇ।
ਬਾਕੀ ਜਿਨ੍ਹਾਂ ਰਹੀ,
ਜਿਨ੍ਹਾਂ ਦੇ ਕਰਮਾਂ ਧਰਮਾਂ ਦੀ ਬਾਕੀ ਹਿਸਾਬ ਰਹਿ ਗਿਆ, ਜਿਨ੍ਹਾਂ ਦੀ ਬਾਕੀ ਰਹਿੰਦੀ ਹੋਵੇ ਨਾ ਕਰਜ਼ਾ, ਤੇ ਉਹਨਾਂ ਨੂੰ ਬੁਲਾਵੇ ਆਉਂਦੇ ਹੈ ਵੀ ਕਰਜ਼ਾ ਭਰੋ ਭਾਈ, ਤੁਹਾਡੀ ਕਿਸ਼ਤ ਆ ਗਈ, ਨੇ ਹੱਥਕੜੀ ਲੱਗ ਜਾਂਦੀ ਹੈ। ਐ ਹਿਸਾਬ ਕਿਤਾਬ ਹੁੰਦਾ ਬਾਕੀ ਜਿਨ੍ਹਾਂ ਰਹੀ, ਜਿਨ੍ਹਾਂ ਦੀ ਬਾਕੀ ਰਹਿ ਗਈ ਹੈ ਉਹਨਾਂ ਦੀ ਤਲਬਾ ਪੌਸਨ ਆਕੀਆਂ, ਆਕੀਆਂ ਨੂੰ ਇਸ ਤਰ੍ਹਾਂ ਦਾ ਹਿਸਾਬ ਕਿਤਾਬ ਹੋਵੇਗਾ।
ਤਲਬਾ ਪੌਸਨ ਆਕੀਆ ਬਾਕੀ ਜਿਨਾ ਰਹੇ।
ਜਿਨ੍ਹਾਂ ਦੇ ਤਰਫ਼ ਜਿਨ੍ਹਾਂ ਦੇ ਪਾਸ ਪਾਪਾਂ ਰੂਪ ਜਿਹੜੇ ਪਾਪ ਰੂਪ ਕਰਮਾਂ ਦੀ ਬਾਕੀ ਹੈ ਤੇ ਜਿਨ੍ਹਾਂ ਦੀ ਸੰਚਿਤ ਕਰਮਾਂ ਦੀ ਬਾਕੀ ਰਹੀ ਹੈ, ਜਿਨ੍ਹਾਂ ਦੇ ਕੀਤੇ ਕਰਮਾਂ ਧਰਮਾਂ ਦਾ ਹਿਸਾਬ ਕਿਤਾਬ ਰਹੀ ਰਹਿ ਗਿਆ ਹੈ, ਉਨ੍ਹਾਂ ਆਕੀਆਂ ਹੰਕਾਰੀਆਂ ਨੂੰ ਜਾਂ ਉਨ੍ਹਾਂ ਆਕੀਆਂ ਬਾਗੀਆਂ ਤੇ ਭਾਵ ਮਨ ਦੇ ਬੇਮੁਖ ਪੁਰਖਾਂ ਨੂੰ ਜਮਾਂ ਦੀਆਂ ਤਲਬਾਂ ਸਖਤੀ ਦੇ ਨਾਲ ਪੌਸਨ ਸੱਦੇ ਪੈਣਗੇ ਉਨ੍ਹਾਂ ਨੂੰ।
ਅਜਰਾ ਈਲ ਫਰੇਸਤਾ,
ਜੋ ਅਜਰਾ ਈਲ ਫਰੇਸਤਾ ਹੈ, ਇਹ ਸਾਧ ਸਿੰਘ ਜੀ ਇਸਲਾਮ ਦੇ ਵਿੱਚ ਚਾਰ ਮੰਨੇ ਹੈ। ਇੱਕ ਤਾਂ ਹੈਗਾ ਜਿਬਰਾਈਲ, ਉਹ ਫਰਿਸ਼ਤਿਆਂ ਦਾ ਸਰਦਾਰ ਹੈ, ਉਹ ਰੱਬ ਦਾ ਜਿਹੜਾ ਅੱਲਾ ਦਾ ਪੈਗਾਮ ਹੈ ਨਾ ਇਸਲਾਮ ਚ ਲਿਖਿਆ ਉਹ ਪੈਗੰਬਰਾਂ ਤੱਕ ਪਹੁੰਚਾਉਂਦਾ ਹੈ, ਉਹਦਾ ਨਾਂ ਹੈ ਜਿਬਰਾਈਲ। ਦੂਸਰਾ ਮਿਕਾਈਲ, ਮਿਕਾਈਲ ਜਿਹੜਾ ਬਾਰਿਸ਼ ਮੀਂਹ ਪੈਂਦਾ ਹੈ ਇਸਲਾਮ ਨੇ ਉਹਦਾ ਦੇਵਤਾ ਮੰਨਿਆ। ਇੱਕ ਹੈ ਇਸਰਾਫੀਲ, ਇਸਰਾਫੀਲ ਹੈ ਜਿਹੜਾ ਇਹ ਕਿਆਮਤ ਦੇ ਦਿਨ ਜਿਹਨੇ ਬਾਜਾ ਵਜਾਉਣਾ ਹੈ। ਆ ਈਸਾਈਆਂ ਦੇ ਮੰਦਰ ਤੇ ਨਾ ਤੁਸੀਂ ਦੇਖੋਗੇ ਉੱਪਰ ਸਿਖਰ ਤੇ ਇੱਕ ਫੋਟੋ ਬਣੀ ਹੁੰਦੀ ਹੈ, ਉਹਦੇ ਉੱਤੇ ਹੱਥ ਦੇ ਚ ਤੂਤੀ ਫੜੀਏ ਬਾਜਾ ਫੜਿਆ, ਇਹ ਉਹਦੀ ਨਕਲ ਹੈ। ਤੇ ਇਉਂ ਸਾਸ ਜੀ ਚੌਥਾ ਜਿਹੜਾ ਹੈ ਉਹਦਾ ਨਾਂ ਅਜ਼ਰਾਈਲ, ਅਜ਼ਰਾਈਲ ਇਹ ਮੌਤ ਦਾ ਫਰਿਸ਼ਤਾ ਹੈ, ਤੇ ਆਪਾਂ ਹਿੰਦੂ ਮਤ ਦੇ ਵਿੱਚ ਸਿੱਖ ਮਤ ਚ ਧਰਮਰਾਜ ਕਹਿ ਦਿੰਦੇ ਹਾਂ, ਇਹ ਸ਼ਬਦਾਂ ਦਾ ਹੀ ਫਰਕ ਹੈ। ਅਜ਼ਰਾਈਲ ਫਰਿਸ਼ਤਾ, ਉਹ ਜਿਹੜਾ ਅਜ਼ਰਾਈਲ ਹੈ ਉਹ ਪਰਮੇਸ਼ਰ ਨੇ ਕਰਮਾਂ ਦਾ ਹਿਸਾਬ ਸਜ਼ਾ ਦੇਣ ਵਾਸਤੇ ਉਹਨਾਂ ਦੇ ਉੱਤੇ ਆ ਕਰਕੇ ਨਾ ਤੇ ਅਜ਼ਰਾਈਲ ਫਰਿਸ਼ਤਾ ਹੋਸੀ
ਆਏ ਤਈ,
ਉਹ ਆ ਕਰਕੇ ਤਈ ਤਈ ਨਾਤ ਮੁਕਰ ਹੋਸੀ ਹੋਵੇਗਾ ਜਦੋਂ ਪਰਮੇਸ਼ਰ ਦੀ ਆਗਿਆ ਅਨੁਸਾਰ ਅਸਤੂਲ ਦੇਹ ਚੋਂ ਸੁਖ ਦੇਹ ਨੂੰ ਕੱਢਣਾ ਕੀਤਾ।
ਆਵਣ ਜਾਣ ਨਾ ਸੁਜੇ,
ਜਿੰਦ ਸਾਰੀ ਤੱਕ ਇਕੱਠੀ ਬੋਲੋ ਜੀ।
ਆਵਣ ਜਾਣ ਨਾ ਸੁਜੇ ਭੀੜੀ ਗਲੀ ਫਹੀ,
ਜਿੰਦ ਭੀੜੀ ਤੰਗ ਜੂਨ ਰੂਪੀ ਗਲੀ ਉਹ ਬੀਹੀ ਦੇ ਵਿੱਚ ਫਹੀ ਫਸੇਗੀ, ਦੁਖੀ ਹੋਵੇਗੀ। ਐ ਸੱਤ ਹੈ ਇਹ ਸਾਧ ਸੁਣ ਜੀ ਰਾਈ ਜਿੰਨਾ, ਇਹਦੇ ਚ ਕੋਈ ਮਿਥਿਆ ਨਹੀਂ, ਕੋਈ ਵਾਧੂ ਗੱਲ ਨਹੀਂ ਹੈ। ਉਦੋਂ ਆਵਣ ਜਾਣ ਵਾਲੇ ਕੁਝ ਵੀ ਨਾ ਨਹੀਂ ਸੁਝੀ, ਸੁਝਦਾ ਹੀ ਨਹੀਂ ਕਿੱਧਰ ਨੂੰ ਆਵਾਂ ਤੇ ਕਿੱਧਰ ਨੂੰ ਜਾਵਾਂ, ਉਹਦੇ ਫਸੂਗਾ ਕਿੱਧਰੋਂ ਆਇਆ ਤੇ ਕਿੱਧਰ ਨੂੰ ਜਾਣਾ ਹੈ। ਐਸੀ ਔਕੜ ਦੇ ਸਮੇਂ ਜੀਵ ਨੂੰ ਕੁਝ ਵੀ ਨਹੀਂ ਦਿਸੇਗਾ, ਬੁਰਾ ਹਾਲ ਹੋਵੇਗਾ।
ਕੂੜ ਨਿਖੁੱਟੇ ਨਾਨਕਾ,
ਸਤਿਗੁਰੂ ਕਥਨ ਕਰ ਉੱਥੇ ਦਰਗਾਹ ਦੇ ਵਿੱਚ ਕੂੜ ਝੂਠ ਨਿਖੁੱਟੇ ਮੁੱਕ ਜਾਣਾ ਹੈ, ਖਤਮ ਹੋ ਜਾਣਾ ਹੈ। ਓੜਕ ਅੰਤ ਨੂੰ ਫਿਰ
ਓੜਕ ਸੱਚ ਰਹੇ,
ਓੜਕ ਅੰਤ ਨੂੰ ਸਚਿਆਈ ਹੀ ਰਹੇਗੀ, ਭਾਵ ਝੂਠੇ ਪੁਰਖਾਂ ਨੂੰ ਮੰਦ ਕਰਮਾਂ ਕਰਕੇ ਭਾਰੀ ਡੰਡ ਮਿਲੇਗਾ, ਚੰਗੇ ਕਰਮ ਵਾਲਿਆਂ ਨੂੰ ਸਤਿਕਾਰ ਮਿਲੇਗਾ, ਇਹ ਹਾਲਤ ਹੈ। ਮੰਦਿਆਂ ਨੂੰ ਪਾਈ ਸਜਾਵਾਂ ਮਿਲਣਗੀਆਂ।
ਪੌੜੀ,
ਹੁਣ ਸਾਧ ਜੀ ਸਮਾਪਤੀ ਕਰਦੇ ਆ, ਪੌੜੀ ਆ ਗੁਰੂ ਅਮਰਦਾਸ ਮਹਾਰਾਜ ਦੇ।
ਹਰ ਕਾ ਸਭ ਸਰੀਰ ਹੈ,
ਹਰ ਪਰਮੇਸ਼ਰ ਦਾ ਰਚਿਆ ਹੋਇਆ ਸਾਰੇ ਜੀਵਾਂ ਦਾ ਸਰੀਰ ਉਸ ਦਾ ਬੈਰਾਟ ਰੂਪ ਹੀ ਹੈ, ਜਾਂ ਹਰ ਪਰਮੇਸ਼ਰ ਦਾ ਖੰਡ ਬ੍ਰਹਮੰਡ ਆਦਿ ਸਾਰਾ ਬੈਰਾਟ ਰੂਪ ਸਰੀਰ ਹੈ, ਜਾਂ ਸਾਰੇ ਆਕਾਰ ਪਰਮੇਸ਼ਰ ਦੇ ਸਰੀਰ ਹੈ।
ਹਰ ਰੱਬ ਰਹਿਆ ਸਭ ਆਪੈ,
ਹਰ ਪਰਮੇਸ਼ਰ ਆਪ ਹੀ ਸਾਰਿਆਂ ਵਿੱਚ ਰੱਬ ਵਿਆਪਕ ਹੋ ਰਿਹਾ ਹੈ।
ਹਰ ਕੀ ਕੀਮਤ ਨਾ ਪਵੇ,
ਹਰ ਪਰਮੇਸ਼ਰ ਦੀ ਕਿਸੇ ਪਾਸੋਂ ਮਹਿਮਾ ਰੂਪ ਕੀਮਤ ਨਹੀਂ ਪੈਂਦੀ ਪੈ ਸਕਦੀ ਹੈ।
ਕਿਛ ਕਹਿਣ ਨਾ ਜਾਪੈ,
ਕਿਸੇ ਪ੍ਰਕਾਰ ਕੁਝ ਵੀ ਕਹਿਣ ਕਿਹਾ ਨਹੀਂ ਜਾਪੇ ਜਾਣਿਆ ਜਾਂਦਾ ਜਾ ਸਕਦਾ।
ਗੁਰ ਪ੍ਰਸਾਦੀ ਸਲਾਹੀ ਹੈ,
ਕਿਰਪਾ ਦੁਆਰਾ ਵਾਹਿਗੁਰੂ ਦੀ ਸਲਾਹੀਆ ਸਿਫਤ ਕਰੀਏ।
ਹਰ ਭਗਤੀ ਰਾਪੈ,
ਹਰ ਪਰਮੇਸ਼ਰ ਦੀ ਭਗਤੀ ਪ੍ਰੇਮਾ ਭਗਤੀ ਹੈ ਜਿਹੜੀ ਉਹਦੇ ਵਿਚ ਹਰ ਵਕਤ ਰਾਪੇ ਰੰਗਿਆ ਰਹੇ।
ਸਭ ਮਨ ਤਨ ਹਰਿਆ ਹੋਇਆ,
ਭਗਤੀ ਜੀ ਰੰਗਿਆ ਰਹੇਗਾ ਉਹਦਾ ਮਨ ਤਨ ਹਰਿਆ ਹੋਇਆ। ਜੋ ਗੁਰਮੁਖ ਜਨ ਭਗਤੀ ਕਰਦੇ ਅਹੰਕਾਰ ਨੂੰ ਸਾਰੀ ਤੁਕ ਬੋਲ ਦੋ ਜੀ।
ਅਹੰਕਾਰ ਗਵਾਪੈ,
ਜਿਹੜੇ ਗੁਰਮੁਖ ਜਨ ਭਗਤੀ ਕਰਦੇ ਹੈ ਉਹ ਅਹੰਕਾਰ ਨੂੰ ਗਵਾਪੈ ਗਵਾ ਲੈਂਦੇ ਹੈ, ਅਤੇ ਉਹਨਾਂ ਦਾ ਸਭ ਸਾਰੇ ਤਰ੍ਹਾਂ ਕਰਕੇ ਮਨ ਤਨ ਸੁਭ ਗੁਣਾਂ ਦੇ ਨਾਲ ਪ੍ਰੇਮਾ ਭਗਤੀ ਕਰਕੇ ਹਰਿਆ ਪ੍ਰਫੁੱਲਤ ਹੋਇਆ ਹੈ।
ਸਭ ਕਿਛ ਹਰ ਕਾ ਖੇਲ ਹੈ, ਗੁਰਮੁਖ ਕਿਸੈ ਬੁਝਾਈ,
ਕਿਸੇ ਬਿਰਲੇ ਗੁਰਮੁਖ ਨੂੰ ਹੀ ਗੁਰਾਂ ਨੇ ਸਿੱਖਿਆ ਬੁਝਾਈ ਸਮਝਾਉਣਾ ਕੀਤੀ ਹੈ ਕਿ ਸਭ ਸਾਰਾ ਕੁਝ ਉਸ ਹਰ ਪਰਮੇਸ਼ਰ ਵਾਹਿਗੁਰੂ ਦਾ ਖੇਲ ਖੇਡ ਹੈ, ਉਸ ਦੀ ਪਰਮੇਸ਼ਰ ਦੀ ਖੇਲ 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 ਖੇਲਣ ਅੰਤ ਕੋ ਫਿਰ ਏਕ, ਐਸਾ ਹੈ ਵਾਹਿਗੁਰੂ।
ਆਹੋ ਆਹੋ ਸੱਚੇ ਪਾਤਸ਼ਾਹ,
ਹੇ ਸੱਚੇ ਪਾਤਸ਼ਾਹ ਤੂੰ ਵਾਹ ਅਚਰਜ ਹੈ, ਹੇ ਸੱਚੇ ਪਾਤਸ਼ਾਹ ਵਾਹ ਵਿਸਮਾਦ ਰੂਪ ਹੈ ਤੂੰ,
ਤੂੰ ਸੱਚੀ ਨਾਈ,
ਤੂੰ ਹੀ ਸੱਚੀ ਨਾਈ, ਮਹਿਮਾ ਵਡਿਆਈ ਦਾ ਮਾਲਕ ਹੈ, ਤੇਰੀ ਵਡਿਆਈ ਸੱਚੀ ਹੈ, ਇਸ ਕਰਕੇ ਸਾਧ ਸੰਗਤ ਜੀ ਇੱਥੇ 13 ਪੌੜੀਆਂ ਤੱਕ ਕਥਾ ਜਿਹੜੀ ਸਾਧ ਸੰਗਤ ਜੀ ਹੋ ਚੁੱਕੀ ਹੈ। ਅੱਗੇ ਜਿਹੜਾ ਰਾਮਕਲੀ ਦੀ ਤੀਸਰੇ ਪਾਤਸ਼ਾਹ ਦੀ ਵਾਰ ਹੈ ਇਹਦੀਆਂ 21 ਪੌੜੀਆਂ ਉਹਦੀ 13 ਹੋ ਗਈਆਂ। ਕੁਝ ਇਹਦੇ ਵਿੱਚ ਹੋਰ ਵੀ ਵਿਸ਼ੇਸ਼ ਵਿਚਾਰ ਹੈ ਉਹ ਆਪਾਂ ਸਮਾਪਤੀ ਵੇਲੇ ਕਰਾਂਗੇ ਹੁਣ, ਇਸ ਕਰਕੇ ਵੀ ਸਾਰੀਆਂ ਵਾਰਾਂ ਦੇ ਵਿੱਚ ਉਹ ਵਾਰ ਵਾਰ ਵਿਚਾਲੇ ਹੁਣ ਚੰਗਾ ਨਹੀਂ ਲੱਗਦਾ, ਸੋਭਾ ਨਹੀਂ ਪੈਂਦੀ, ਉਹ ਬਾਅਦ ਦੇ ਵਿੱਚ ਹੋ ਜਾਏਗੀ ਜਿਹੜੀ ਵਿਚਾਰ ਆਪ ਜੀ ਸੁਣਨਾ ਚਾਹੁੰਦੇ ਹੋ ਬਾਹਰ ਹੋਏਗੀ ਇਹ। ਸੋ ਇਸ ਕਰਕੇ ਸਾਧ ਸੰਗਤ ਜੀ ਅੱਗੇ ਜਿਹੜਾ ਸ਼ਬਦ ਆ ਰਿਹਾ ਨਾ, ਹੁਣ ਅੱਜ ਮਹਾਰਾਜ ਸਾਹਿਬ ਦੀ ਕਿਰਪਾ ਨਾਲ 3 ਅੰਗ ਹੋ ਗਏ ਤੇ ਕੱਲ ਨੂੰ ਅੱਧਾ ਅੰਗ ਮਸਾ ਜ਼ੋਰ ਲਾ ਕੇ ਹੋਊਗਾ। ਅੱਗੇ ਚੱਲ ਕੇ ਇੱਕ ਐਸਾ ਵੀ ਸ਼ਬਦ ਆਏਗਾ ਤੇ ਜਿਹੜੀ ਅੱਗੇ ਉਹ ਬਾਰ ਹੈ ਸੱਤੇ ਬਲਵੰਡੇ ਦੀ ਦੋਨਾਂ ਦੀ, ਉਹ ਬਾਰ ਦੀ ਕਥਾ ਤਾਂ ਹੋਜੂ ਇੱਕ ਦਿਨ, ਪਰ ਉਹਦੀ ਉਥਾਨਕਾ ਇੱਕ ਦਿਨ ਚ ਹੋਊਗੀ। ਕੁਝ ਇਤਿਹਾਸਕ ਪੱਖ ਨਾਲ ਲੈਣੇ ਪੈਂਦੇ ਹੈ। ਹੁਣ ਇਹ ਜਿਹੜਾ ਸ਼ਬਦ ਆ ਰਿਹਾ ਅੱਗੇ ਜਿਹੜਾ ਕੱਲ ਨੂੰ ਆਏਗਾ, ਉਹ ਸ਼ਬਦ ਦਾ ਵਿਸਾਰ ਹੀ ਇੰਨਾ, ਸਹੰਸਰ ਦਾਨ ਦੇ ਇੰਦਰ ਰੋਆਇਆ, ਪਰਸਰਾਮ ਰੋਵੇ ਕਰ ਆਇਆ, ਇਹਦੇ ਇੱਕ ਇੱਕ ਤੁਕ ਦੇ ਉੱਤੇ ਸਾਖੀਆਂ ਨੇ। ਇਸ ਕਰਕੇ ਇਹਦਾ ਵਿਸਥਾਰ ਸੀ, ਇਹ ਕੱਲਾ ਸ਼ਬਦ ਹੀ 1.5 ਘੰਟੇ ਚ ਮਸਾਂ ਹੋਊਗਾ ਤੇ ਗੁਰੂ ਕਿਰਪਾ ਕਰੇ ਆਓ ਇੱਥੇ ਸਮਾਪਤੀ ਹੈ ਤੇ ਜਿੱਥੇ ਕਥਾ ਦਾ ਥੋੜਾ ਜਿਹਾ ਮਾਰਗ ਸੌਖਾ ਆ ਜਾਂਦਾ ਹੈ ਉੱਥੇ ਵੱਧ ਵੀ ਸਾਹਸੀ ਸ਼ਬਦ ਹੋ ਜਾਂਦੇ ਨੇ, ਜਿੱਥੇ ਕਥਾ ਫਿਰ ਪਹਾੜਾਂ ਦੇ ਰਸਤੇ ਵਾਂਗੂ ਕਠਿਨਾਈ ਵਾਲੀ ਬਾਤ ਹੁੰਦੀ ਹੈ ਉੱਥੇ ਫਿਰ ਆਪਾਂ ਨੂੰ ਸਹਿਜ ਭਾਅ ਦੇ ਨਾਲ ਹੀ ਉਹ ਕਥਾ ਦੀ ਵਿਚਾਰ ਨੂੰ ਕਰਨਾ ਸੁਣਨਾ ਪੈਂਦਾ। ਆਓ ਹੁਣ ਇੱਥੇ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਸਾਧ ਸੰਗਤ ਜੀ ਖਿਮਾ ਕਰਨੀ ਜੇ।
ਸਭ ਕਿਸ ਹਰ ਕਾ ਖੇਲ ਹੈ, ਗੁਰਮੁਖ ਕਿਸੈ ਬੁਝਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।